ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ, ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਕੌਫ ਸਾਰਬਰ ਤੋਂ ਮੈਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ, ਤੇ ਇਸ ਵੇਲੇ 9:01 ਹੋ ਚੁੱਕਾ ਈਸਟ ਕੋਸਟ ਦੇ ਉੱਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਆਣਗੇ ਜੀ। ਕੱਲ ਅਲਾਂਬਾ ਦਿੱਤਾ ਉਨ੍ਹਾਂ ਨੇ ਮਿੰਟੂ ਬਰਾੜ ਭਾਜੀ ਉਨ੍ਹਾਂ ਨੂੰ, ਤੇ ਵੈਸੇ ਅਸੀਂ ਤਾਂ ਥੋੜੀ ਉਨ੍ਹਾਂ ਦੀ ਸਿਹਤ ਜਾਬੀ ਜਾਂ ਉਨ੍ਹਾਂ ਦੇ ਟਰੈਵਲ ਕਰਕੇ ਉਨ੍ਹਾਂ ਨੂੰ ਪ੍ਰੋਗਰਾਮ ਚ ਨਹੀਂ ਲੈ ਪਾ ਰਹੇ ਸੀ, ਪਰ ਅੱਜ ਆਪਾਂ ਉਨ੍ਹਾਂ ਨੂੰ ਲੈ ਰਹੇ ਹਾਂ। ਮਿੰਟੂ ਭਾਜੀ ਅੱਜ ਛੁੱਟੀ ਕਰ ਰਹੇ ਨੇ, ਸੋ ਬਹੁਤ ਸਾਰਾ ਅੱਜ ਚਿੰਤਨ ਕਰਾਂਗੇ, ਖਾਸ ਕਰਕੇ ਕੱਲ ਜਿਹੜੇ ਅਲਾਂਬੇ ਆ ਰਹੇ ਸੀ ਸਾਨੂੰ ਕਿ ਸੁਖਬੀਰ ਬਾਦਲ ਅਕਾਲੀ ਦਲ ਦੀ ਗੱਲ ਕਰੋ। ਸੋ ਅੱਜ ਹੋਣਗੇ ਫੇਰ ਝੜਪ, ਅੱਜ ਸਿੰਘ ਫਸਣਗੇ ਕੁੰਡੀਆਂ ਦੇ ਪ੍ਰੋਗਰਾਮ ਦੇ ਵਿਚ। ਸੋ ਜੁੜੇ ਰਹੋ ਤੇ ਪ੍ਰੋਗਰਾਮ ਦੇ ਵਿਚ ਅੱਜ ਮੌਸਮ ਦੀ ਜਾਣਕਾਰੀ, ਖ਼ਬਰਾਂ, ਤੁਹਾਡੇ ਸੁਨੇਹੇ, ਸਾਡੇ ਦਿਲ ਵਾਲੀਆਂ ਗੱਲਾਂ ਸਾਰਿਆਂ ਦੀਆਂ ਅਸੀਂ ਸਾਂਝੀਆਂ ਕਰਨੀਆਂ, ਤੇ ਨਾਲ ਥੋੜਾ ਬਹੁਤਾ ਗੀਤ ਸੰਗੀਤ ਵੀ ਆਪਾਂ 3-4 ਗਾਣੇ ਸ਼ੁਰੂ ਚ ਲਾਈਦੇ ਹੁੰਦੇ ਵਧੀਆ, ਉਹ ਵੀ ਆਪਾਂ ਪੇਸ਼ ਕਰਾਂਗੇ। ਸੋ ਅੱਜ ਇਸ ਵੇਲੇ ਜਿਹੜੀ ਘੜੀ ਕੀ ਦੱਸਦੀ, ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ 7:02 ਸੁਬਾਹ ਦੇ ਹੋਏ ਨੇ। ਭਾਰਤ ਦੇ ਵਿਚ 4:33 ਹੋ ਗਏ ਨੇ ਤੜਕੇ ਦੇ, ਤੇ ਲੰਡਨ ਦੇ ਵਿਚ 3 ਉੱਤੇ ਅੱਜ ਦੀ ਤਰੀਕ ਦੇ ਹੋ ਗਏ ਨੇ। ਨਿਊਯਾਰਕ ਤੇ ਟੋਰਾਂਟੋ ਦੇ ਵਿਚ ਸ਼ਾਮ ਦੇ 7:03 ਹੋਏ ਨੇ, ਉਥੇ ਅਜੇ ਸ਼ਨਿਚਰਵਾਰ ਹੀ ਚੱਲ ਰਿਹਾ ਤੇ ਸ਼ਨਿਚਰਵਾਰ ਦੀ ਹੀ ਸ਼ਾਮ ਢਲ ਰਹੀ ਹੈ ਵੈਸਟ ਕੋਸਟ ਅਮਰੀਕਾ ਤੇ ਕੈਨੇਡਾ ਦੇ। ਲਾਸ ਏਂਜਲਿਸ ਤੇ ਸਰੀ ਵੈਨਕੂਵਰ ਦੇ ਵਿਚ 4:03। ਸੋ ਅੱਜ 9 ਸਪਤੰਬਰ ਹੈ ਜੀ ਤੇ 2018, ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜਿੱਥੋਂ ਵੀ ਤੁਸੀਂ ਜੁੜੇ ਹੋ ਦੇਸ਼ ਵਿਦੇਸ਼ ਤੋਂ। ਤਾਂ ਫਿਰ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਪ੍ਰੋਗਰਾਮ ਸ਼ੁਰੂ ਦੇ ਵਿਚ ਪੇਸ਼ ਕਰਦੇ ਹੁੰਦੇ ਆ ਗੁਰਬਾਣੀ ਵਿਚਾਰ ਸਭਾ ਤੋਂ। ਬਹੁਤ ਸੁੰਦਰ ਸ਼ਬਦ ਕੀਰਤਨ ਅੱਜ ਚੱਲ ਰਿਹਾ ਸੀ, ਬੜੇ ਧੰਨਵਾਦੀ ਆ ਉਨ੍ਹਾਂ ਦਾ ਕਿ ਚੁਣ ਕੇ ਲਾਉਂਦੇ ਨੇ ਤੇ ਵਿਆਖਿਆ ਵੀ ਨਾਲ ਕਰ ਰਹੇ ਨੇ। ਬੜਾ ਵੱਡਾ ਪ੍ਰੋਜੈਕਟ ਉਨ੍ਹਾਂ ਨੇ ਆਰੰਭਿਆ ਹੋਇਆ ਤੇ ਜਲਦੀ ਹੀ ਹੋਰ ਸ਼ਬਦਾਂ ਦੀ ਵਿਆਖਿਆ ਵੀ ਐਡ ਕੀਤੀ ਜਾਏਗੀ ਵਿਚ। ਸੋ ਅੱਜ ਇਸ ਵੇਲੇ ਅਮਨ ਧਾਲੀਵਾਲ, ਜੀ ਐਸ ਚਾਲ ਤੇ ਦਲਜੀਤ ਸਿੰਘ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ। ਅੱਜ ਦਾ ਵਿਚਾਰ ਉਹ ਸਾਡੇ ਨਾਲ ਸਾਂਝਾ ਕਰ ਰਹੇ ਨੇ 9 ਸਪਤੰਬਰ ਦਾ, ਨਾਨਕ ਔਗਣ ਜੇਤੜੇ 33 ਗਲੀ ਜੰਜੀਰ। ਜਿੰਨੇ ਵੀ ਕਹਿੰਦੇ ਔਗਣ ਨੇ ਸਾਡੇ, ਜਿੰਨੇ ਪਾਪ ਨੇ, ਵਿਕਾਰ ਨੇ, ਉਹ ਇਦਾਂ ਸਮਝੋ ਕਿ ਸਾਡੇ ਗਲਾਂ ਚ ਉਹ ਜੰਜੀਰਾਂ ਪਾਈਆਂ ਹੋਈਆਂ ਨੇ, ਸਾਡੀਆਂ ਕਮਜ਼ੋਰੀਆਂ ਨੇ, ਸਾਡੇ ਸੰਗਲ ਹੈ ਜਿਹੜੇ ਸਾਨੂੰ ਅੱਗੇ ਨਹੀਂ ਤੁਰਨ ਦਿੰਦੇ, ਸਾਨੂੰ ਉਹਨੇ ਬੰਨ ਕੇ ਰੱਖਿਆ ਹੋਇਆ। ਕਿੱਥੇ ਰੱਖਿਆ ਹੋਇਆ? ਹਰ ਖੇਤਰ ਦੇ ਵਿਚ, ਅਧਿਆਤਮਕ ਖੇਤਰ ਚ ਪਹਿਲਾਂ, ਰੂਹਾਨੀ ਖੇਤਰ ਚ ਪਹਿਲਾਂ, ਫੇਰ ਸਾਨੂੰ ਜਿਹੜੇ ਸਮਾਜ ਦੇ ਜਿਹੜੇ ਚੰਗੇ ਕਾਰਜ ਹੈ, ਜੇ ਤੋਂ ਆਪਾਂ ਸੰਤੁਸ਼ਟੀ ਤ੍ਰਿਪਤੀ ਲੈਣੀ ਹੈ, ਤ੍ਰਿਪਤੀ ਲੈਣੀ, ਉਹਦੇ ਵਿਚ ਵੀ ਸਾਨੂੰ ਬੰਨ ਕੇ ਰੱਖਿਆ ਹੋਇਆ। ਨਾਨਕ ਔਗਣ ਜੇਤੜੇ 33 ਗਲੀ ਜੰਜੀਰ, ਉਹ ਸਾਰੇ ਆਪਣੇ ਜੰਜੀਰਾਂ ਹੀ ਸਮਝੋ, ਗਲਿਆਂ ਦੇ ਵਿਚ ਸੰਗਲ ਪਏ ਹੋਏ ਨੇ, ਕੈਦ ਹੋਈ ਪਈ ਆ। ਸੋ ਇਕ ਔਗਣ ਦੀ ਅੱਜ ਆਪਾਂ ਗੱਲ ਕਰਾਂਗੇ, ਉਹ ਹੈ ਜੀ ਪ੍ਰਸਿੱਧੀ ਦਾ ਭੂਤ। ਮੈਂ ਕਿਤਾਬ ਪੜ੍ਹ ਰਿਹਾ ਸੀ ਗੁਰਮਤਿ ਮਨੋ ਵਿਗਿਆਨ ਜਸਵੰਤ ਸਿੰਘ ਨੇਕੀ ਦੀ, ਮੇਰੇ ਕੋਲੇ ਪਈ ਹੈ, ਬਹੁਤ ਵਾਰੀ ਪੜ੍ਹੀ ਹੈ, ਜਦੋਂ ਮੇਰਾ ਦਿਲ ਕਰਦਾ ਮੈਂ ਇੱਕ ਪੰਨਾ ਪੜ੍ਹ ਲੈਂਦਾ ਉਹਦਾ। ਤੇ ਕੱਲ ਹੀ ਸ਼ਾਮੀ ਮੇਰੇ ਸਾਹਮਣੇ ਇਹ ਚੈਪਟਰ ਆਇਆ ਜਿਹੜਾ ਕਿ 205 ਪੰਨੇ ਤੇ। ਤੁਸੀਂ ਜ਼ਰੂਰ ਇਹ ਕਿਤਾਬ ਲੈ ਕੇ ਆਉਣੀ ਜਦੋਂ ਵੀ ਮੰਗਵਾਉਣੀ ਕਿਤੇ ਵੀ, ਖੋਸਾ ਉਹਨਾਂ ਨੂੰ ਕਹਿ ਦਿਓ, ਕੁਲਜੀਤ ਖੋਸੇ ਉਹਨਾਂ ਨੂੰ, ਗੁਰਮਤਿ ਮਨੋ ਵਿਗਿਆਨ। ਹੁਣ ਪ੍ਰਸਿੱਧੀ ਦਾ ਭੂਤ, ਹਰ ਬੰਦਾ ਜਿਨ੍ਹਾਂ ਚ ਮੈਂ ਵੀ ਆ ਜਾਂਦਾ, ਸਾਰੇ ਚਾਹੁੰਦੇ ਆ ਕਿ ਉਹ ਪ੍ਰਸਿੱਧ ਹੋਣ। ਪ੍ਰਸਿੱਧ ਦਾ ਮਤਲਬ ਹੁੰਦਾ ਇਹ ਦੋ ਅੱਖਰਾਂ ਤੋਂ ਬਣਿਆ, ਪਰ ਤੇ ਸਿੱਧ। ਸਿੱਧ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਸਾਬਤ ਕਰ ਦੇਣਾ, ਸਿੱਧ ਕਰ ਦੇਣਾ ਵੀ ਹਾਂ ਵੀ ਇਹ ਬੰਦਾ ਕੁਛ ਕਰ ਸਕਦਾ, ਉਹਨੂੰ ਸਿੱਧ ਪੁਰਸ਼ ਕਹਿੰਦੇ ਆ, ਸਿੱਧੀ ਸਿੱਧੀ ਹਾਸਲ ਕਰ ਲਈ। ਪਰ ਸਿੱਧੀ ਦਾ ਮਤਲਬ ਕੀ ਹੋਇਆ ਵੀ ਜਦੋਂ ਆਪਣੇ ਤਾਂ ਤੁਹਾਡੇ ਕਹਿਣ ਲੱਗ ਪੈਣ ਵੀ ਤੁਸੀਂ ਸਿੱਧ ਆ, ਵੀ ਪਰਾਏ ਬਾਹਰਲੇ ਬਿੰਦੇ ਵੀ, ਹੋਰ ਕੰਟਰੀਆਂ ਵਾਲੇ, ਹੋਰ ਸ਼ਹਿਰਾਂ ਵਾਲੇ ਵੀ, ਉਹ ਵੀ ਤੁਹਾਨੂੰ ਕਹਿਣ ਲੱਗ ਪੈਣ ਵੀ ਇਹ ਸਿੱਧ ਪੁਰਸ਼ ਹੈ। ਉਹਨੂੰ ਕਹਿੰਦੇ ਆ ਵੀ ਵੱਖਰੇ ਵੱਖਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਸਿੱਧੀ ਦੀ ਜਿਹੜੀ ਆ ਉਹ ਧੁੰਮ ਮੱਚ ਜਾਵੇ, ਉਹਨੂੰ ਕਹਿੰਦੇ ਆ ਪ੍ਰਸਿੱਧੀ। ਹੁਣ ਇਹ ਪ੍ਰਸਿੱਧੀ ਦਾ ਭੂਤ ਸਾਰਿਆਂ ਤੇ ਸਵਾਰ ਹੁੰਦਾ ਹੈ। ਉਨ੍ਹਾਂ ਨੇ ਉਪਰ ਇਕ ਕੋਟ ਲਿਖਿਆ, ਇਕ ਵਿਚਾਰ ਲਿਖਿਆ, ਕਹਿੰਦੇ ਕਿ ਇਸ ਸੰਸਾਰ ਵਿਚ ਜਿਤਨਾ ਦੁੱਖ ਹੈ ਉਸਦਾ ਅੱਧਾ ਭਾਗ ਉਨ੍ਹਾਂ ਲੋਕਾਂ ਨੇ ਪੈਦਾ ਕੀਤਾ ਹੈ ਜੋ ਪ੍ਰਸਿੱਧੀ ਹਾਸਲ ਕਰਨ ਮਗਰ ਲੱਗੇ ਰਹਿੰਦੇ ਹਨ। ਬੜੀ ਅਟਲ ਸਚਾਈ ਹੈ ਜੀ। ਤੇ ਲਓ ਹੁਣ ਮੈਂ ਇਹ ਵਿਚਾਰ ਨੂੰ ਹੋਰ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖਦਾ ਜਿਸ ਤਰ੍ਹਾਂ ਜਸਵੰਤ ਸਿੰਘ ਨੇਕੀ ਉਨ੍ਹਾਂ ਨੇ ਲਿਖਿਆ ਹੈ। ਕਹਿੰਦੇ ਨੇ ਕਿ ਕਈ ਸਾਊ ਬੰਦੇ ਵੀ ਨਾਮਣੇ ਅਤੇ ਪ੍ਰਸਿੱਧੀ ਦੇ ਸਾਏ ਮਗਰ ਭੱਜੇ ਫਿਰਦੇ ਦਿਸਦੇ ਹਨ। ਨਾਮਣਾ ਤੇ ਕੀਰਤੀ ਕੇਵਲ ਭਰਮ ਹੁੰਦੇ ਹਨ, ਕੇਵਲ ਹਵਾ ਵਿਚ ਉਪਜੀ ਕਿਸੇ ਥਰ ਥਰਾਹਟ ਵਾਂਗਰ। ਮਾਇਆ ਪਿੱਛੇ ਦੌੜ ਕੇ ਕੋਈ ਸਦੀਵੀ ਨਾਮਣਾ ਨਹੀਂ ਖੱਟ ਸਕਦਾ, ਤਾਂ ਵੀ ਬਹੁਤ ਲੋਕ ਮਾਇਆ ਦੇ ਪਿੱਛੇ ਹੀ ਲੱਗੇ ਰਹਿੰਦੇ ਨੇ। ਰਾਗ ਗੁਜਰੀ ਦੇ ਵਿਚ ਤੀਜੇ ਪਾਤਸ਼ਾਹ ਕਹਿੰਦੇ ਨੇ, ਮਾਇਆ ਕੈ ਅਰਥ ਬਹੁਤ ਲੋਕ ਨਾਚੈ ਕੋ ਵਿਰਲਾ ਤੱਤ ਵਿਚਾਰੀ। ਮਨੁੱਖ ਜਿਹੜੇ ਦੁੱਖਾਂ ਪਿੱਛੇ ਜਵਾਨੀ ਵਿਚ ਲੱਗੇ ਰਹਿੰਦੇ ਹਨ, ਮਾਇਆ ਦੇ ਉਹ ਭੋਗ ਉਮਰਾਂ ਨਾਲ ਕੌੜੇ ਲੱਗਣ ਲੱਗਦੇ ਹਨ। ਪੰਜਵੇਂ ਪਾਤਸ਼ਾਹ 12 ਮਾਂ ਚ ਕਹਿੰਦੇ ਨੇ, ਖਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ। ਤ੍ਰਿਸ਼ਨਾ ਦੀ ਤ੍ਰਿਪਤੀ ਤਾਂ ਬੜੀ ਔਖੀ ਹੁੰਦੀ ਹੈ, ਰਤਕ ਤ੍ਰਿਪਤੀ ਮਗਰੋਂ ਇਕ ਵਡੇਰੀ ਭੁੱਖ ਹੋਰ ਜ਼ਿਆਦਾ ਭੜਕਦੀ ਹੈ, ਉਵੇਂ ਜਿਵੇਂ ਤੇਲ ਪਾਇਆ ਅੱਗ ਹੋਰ ਭੜਕਦੀ ਹੈ, ਫਿਰ ਵੀ ਮਾਇਆ ਮੋਹਣੀ ਸਭ ਨੂੰ ਮੋਹੀ ਫਿਰਦੀ ਹੈ। ਭਗਤ ਕਬੀਰ ਜੀ ਕਹਿੰਦੇ ਹਨ, ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ। ਲੋਕ ਸਮਝਦੇ ਹਨ ਜਿਸ ਪਾਸ ਬਹੁਤੀ ਮਾਇਆ ਹੈ ਉਸ ਪਾਸ ਪ੍ਰਸਿੱਧੀ ਹੈ, ਜਿਸ ਪਾਸ ਜਿਤਨੀ ਸ਼ਕਤੀ ਹੈ ਉਤਨਾ ਹੀ ਉਸਦਾ ਨਾਮਣਾ ਹੈ। ਪਰ ਕੋਈ ਪੁੱਛੇ ਕੈਸਰ ਕੌਣ ਸੀ, ਜ਼ਾਰ ਕੌਣ ਸੀ, ਰੂਜ਼ਵੈਲਟ ਕੌਣ ਸੀ, ਕਿਤਨੇ ਕੁ ਬੰਦੇ ਤੁਹਾਨੂੰ ਦੱਸ ਸਕਣਗੇ। ਹਰ ਨਾਮਣਾ ਕੁਝ ਚਿਰ ਚਮਕਦਾ ਹੈ, ਫਿਰ ਲੋਕਾਂ ਦੀ ਯਾਦਾਸ਼ਤ ਚੋਂ ਗੁੰਮ ਹੋ ਜਾਂਦਾ ਹੈ। ਸੋਭਾ ਤਾਂ ਕੇਵਲ ਉਨ੍ਹਾਂ ਦੀ ਸੁਹਾਵਣੀ ਹੁੰਦੀ ਹੈ ਜੋ ਹਰੀ ਨਾਲ ਚਿੱਤ ਲਾਉਂਦੇ ਹਨ। ਪਹਿਲੇ ਪਾਤਸ਼ਾਹ ਕਹਿੰਦੇ ਹਨ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿੱਤ ਲਾਇਆ। ਹੁਣ ਇੱਥੇ ਮੈਂ ਆਪਣਾ ਵੀ ਥੋੜਾ ਜਿਹਾ ਐਡ ਕਰਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਅੱਜ ਵੀ ਅਸੀਂ ਚੇਤੇ ਕਰਦੇ ਹਾਂ, ਭਗਤਾਂ ਨੂੰ ਅੱਜ ਵੀ ਚੇਤੇ ਕਰਦੇ ਹਾਂ। ਕਿਉਂ ਕਰਦੇ ਹਾਂ? ਉਨ੍ਹਾਂ ਨੇ ਹਰੀ ਨਾਲ ਚਿੱਤ ਲਾਇਆ, ਨਾਮ ਜਪਿਆ, ਨਾਮ ਵੰਡਿਆ। ਉਸ ਵੇਲੇ ਕੌਣ ਰਾਜੇ ਸੀ, ਕਿੰਨੇ ਹੋਏ, ਕਿੰਨੇ ਚਲੇ ਗਏ, ਕਿਸੇ ਨੂੰ ਯਾਦ ਹੈ? ਕੋਈ ਯਾਦ ਨਹੀਂ ਹੈ। ਗੁਰੂ ਨਾਨਕ ਯੁੱਗਾਂ ਤੱਕ ਲੋਕਾਂ ਨੂੰ ਯਾਦ ਰਹਿਣਗੇ, ਇਵੇਂ ਹੀ ਮਹਾਤਮਾ ਬੁੱਧ, ਈਸਾ ਮਸੀਹ, ਭਗਵਾਨ ਕ੍ਰਿਸ਼ਨ ਜਾਂ ਸ੍ਰੀ ਰਾਮ ਚੰਦਰ। ਜੋ ਵੀ ਮਹਾਂਪੁਰਖ ਲੋਕਾਈ ਨੂੰ ਸੱਚ ਨਾਲ ਜੋੜਦੇ ਹਨ, ਭਾਵ ਆਪ ਤਸੀਹੇ ਵੀ ਕਿਉਂ ਨਾ ਝੱਲਦੇ ਰਹਿਣ, ਉਨ੍ਹਾਂ ਦੀ ਯਾਦ ਦੁਨੀਆਂ ਸਦਾ ਸੀਨੇ ਨਾਲ ਲਗਾਈ ਰੱਖਦੀ ਹੈ। ਸੋ ਅੱਜ ਦੇ ਜ਼ਮਾਨੇ ਦੇ ਵਿਚ ਅਸੀਂ ਫੁਕਰਾਪੰਥੀ ਕਰਦੇ ਹਾਂ, ਅਸੀਂ ਅਣਹੋਈ ਚੀਜ਼ ਸਾਡੇ ਕੋਲ ਹੁੰਦੀ ਵੀ ਨਹੀਂ, ਤਾਂ ਵੀ ਅਸੀਂ ਉਹ ਦੂਜਿਆਂ ਨੂੰ ਦਿਖਾ ਦਿਖਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬਹੁਤ ਅਮੀਰ ਹਾਂ, ਅਸੀਂ ਬਹੁਤ ਪ੍ਰਸਿੱਧ ਹਾਂ। ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਵਿਚਾਰ ਅਸੀਂ ਲਿਖ ਲਿਖ ਕੇ ਛੱਡਦੇ ਹਾਂ, ਪਰ ਜਦੋਂ ਕਰਨੀ ਦਾ ਮੌਕਾ ਆਉਂਦਾ, ਜਦੋਂ ਮੂਹਰੇ ਦੇਖਦੇ ਹਾਂ ਵੀ ਹੁਣ ਸਾਡੀ ਲੋੜ ਹੈ, ਉੱਥੇ ਸਾਨੂੰ ਗੱਲ ਵੀ ਨਹੀਂ ਕਰਨੀ ਆਉਂਦੀ, ਉੱਥੇ ਅਸੀਂ ਖੜ ਵੀ ਨਹੀਂ ਸਕਦੇ, ਉੱਥੇ ਅਸੀਂ ਅੱਖਾਂ 'ਚ ਅੱਖਾਂ ਪਾ ਕੇ ਫਤਿਹ ਦਾ ਜਵਾਬ ਵੀ ਨਹੀਂ ਦੇ ਸਕਦੇ, ਅਸੀਂ ਸਤਿ ਸ੍ਰੀ ਅਕਾਲ ਵੀ ਨਹੀਂ ਮਿਲਾ ਸਕਦੇ। ਮੈਂ ਬਹੁਤ ਸਾਰੇ ਇਹੋ ਜਿਹੇ ਪੁਰਖ ਦੇਖੇ ਨੇ, ਬੰਦੇ ਦੇਖੇ ਨੇ, ਜਿਹੜੇ ਫੇਸਬੁੱਕ ਤੇ ਤਾਂ ਐਂ ਲੱਗਦਾ ਵੀ ਇਹਨਾਂ ਨੇ ਹੁਣੇ ਟੋਕਾ ਮਾਰਨਾ, ਹੁਣੇ ਵੱਢ ਦੇਣੇ ਆ, ਪਰ ਜਦੋਂ ਉਹਨਾਂ ਦੇ ਸਾਹਮਣੇ ਜਾਓ ਤੇ ਉਹ ਤੁਹਾਨੂੰ, ਮਤਲਬ ਤੁਹਾਡੀ ਸਤਿ ਸ੍ਰੀ ਅਕਾਲ ਦਾ ਜਵਾਬ ਦੇਣ ਤੋਂ ਵੀ ਕਤਰਾਉਂਦੇ ਨਜ਼ਰ ਆਉਂਦੇ ਨੇ, ਲੁਕਦੇ ਫਿਰਦੇ ਨਜ਼ਰ ਆਉਂਦੇ ਨੇ, ਇਹ ਕਿਹੜੀ ਫੁਕਰਾਪੰਥੀ ਹੋ ਗਈ? ਇਸ ਤਰ੍ਹਾਂ ਨਹੀਂ ਚੱਲਦਾ। ਸੋ ਆਪਣੇ ਆਪ ਨੂੰ ਸਟਰੋਂਗ ਬਣਾਓ, ਗੁਰਬਾਣੀ ਨਾਲ ਜੁੜੋ, ਅੰਦਰੋਂ ਸਿਧਾਂਤਾਂ ਨਾਲ ਜੁੜੋ ਕਿ ਵਾਹ ਮਤਲਬ ਕਿਸ ਤਰ੍ਹਾਂ ਕਰਨੀ ਹੈ। ਨਾਲੇ ਇਹ ਜਿਹੜਾ ਸ਼ੋਭਾ ਆ, ਇਹ ਅਖੀਰ ਨੂੰ ਤਾਂ ਗੱਲ ਇੱਥੇ ਮੁੱਕਦੀ ਆ ਕਿ ਇਹ ਪਰਮਾਤਮਾ ਦੀ ਬਖਸ਼ੀ ਹੋਈ ਆ, ਜਿਸ ਨੂੰ ਉਹ ਦਿੰਦਾ ਹੈ ਉਸ ਨੂੰ ਹੀ ਇਹ ਸ਼ੋਭਦੀ ਹੈ, ਉਹ ਹੀ ਇਸ ਸ਼ੋਭਾ ਨੂੰ ਟਿਕਾ ਸਕਦਾ ਆ, ਉਹ ਪਰਮਾਤਮਾ ਦੀ ਮਿਹਰ ਨਾਲ ਹੀ ਟਿਕਦੀ ਆ। ਨਹੀਂ ਤਾਂ ਅਸੀਂ ਬਹੁਤ ਐਫਰਟ ਕਰਦੇ ਹਾਂ ਪਰ ਨਹੀਂ। ਪਰ ਅਸਲ ਦੇ ਵਿੱਚ ਕੀ ਆ, ਅਸੀਂ ਆਪਣੇ ਜਿਹੜੇ ਔਗਣ ਆ ਉਹਨਾਂ ਨੂੰ ਹੀ ਦੂਰ ਕਰ ਲਈਏ ਤਾਂ ਅਸੀਂ ਆਪਣੇ ਆਪ ਹੀ ਵਧੀਆ ਮਨੁੱਖ ਬਣ ਜਾਵਾਂਗੇ। ਜਿਸ ਤਰ੍ਹਾਂ ਦਲਜੀਤ ਸਿੰਘ ਮਹਿਤਾ ਚੌਂਕ ਨੇ ਅੱਜ ਕਿਹਾ, ਵਿਚਾਰ ਭੇਜਿਆ ਗੁਰਬਾਣੀ ਦਾ ਕਿ ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਜੇ ਆਪਾਂ ਇਹ ਜੰਜੀਰਾਂ ਇੱਕ ਇੱਕ ਕਰਕੇ ਲਾਣੀਆਂ ਸ਼ੁਰੂ ਕਰ ਦਈਆਂ, ਅਹਿਦ ਕਰੀਏ, ਆਪਾਂ ਵਾਅਦਾ ਕਰੀਏ ਆਪਣੇ ਨਾਲ ਕਿ ਇੱਕ ਇੱਕ ਜੰਜੀਰ ਆਪਣੇ ਆਪ ਦਾ ਚਿੰਤਨ ਕਰਕੇ ਕਿ ਸਾਨੂੰ ਕਿਹੜੇ ਔਗਣ ਹੈ, ਇੱਕ ਇੱਕ ਲਾਣੀ ਸ਼ੁਰੂ ਕਰੀਏ ਤਾਂ ਅਸੀਂ ਬਿਹਤਰ ਮਨੁੱਖ ਬਣ ਸਕਦੇ ਹਾਂ। ਸਾਡੀ ਸ਼ੋਭਾ ਹੋਵੇਗੀ ਅਖੀਰ ਨੂੰ ਨਾਮ ਦੇ ਨਾਲ ਜੁੜਾਂਗੇ, ਤੇ ਨਾਮ ਦੀ ਸ਼ੋਭਾ ਜਿਹੜੀ ਆ ਸਾਰੇ ਸੰਸਾਰ ਦੇ ਵਿੱਚ ਹੈ। ਲਓ ਫਿਰ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿੱਚ, ਬੜਾ ਜ਼ਬਰਦਸਤ ਗੀਤ ਹੈ। ਤੇ ਗੀਤ ਤੋਂ ਬਾਅਦ ਫਿਰ ਮੌਸਮ ਦੀ ਜਾਣਕਾਰੀ ਤੇ ਹੋਰ ਜਾਣਕਾਰੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਹਾਂਜੀ, ਸਿਆਣੇ ਕਹਿੰਦੇ ਆ ਫੁਕਰੇ ਬੰਦੇ ਦੀ ਪੈੜ ਵਿੱਚ ਪੈੜ ਧਰੀਏ ਨਾ, ਜਦੋਂ ਪੱਲੇ ਹੋਵੇ ਸਭ ਕੁਝ ਤਾਂ ਸ਼ੋਸ਼ੇਬਾਜ਼ੀ ਕਰੀਏ ਨਾ।
ਅਨਮੋਲ ਗਗਨਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਬਹੁਤ ਕੁਝ ਕਹਿ ਗਿਆ ਗੀਤ, ਖੈਰ ਮੈਨੂੰ ਬਹੁਤੀ ਵਿਆਖਿਆ ਕਰਨ ਦੀ ਹੁਣ ਲੋੜ ਨਹੀਂ ਹੈਗੀ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਦੇ ਨੇ ਤੇ ਪਹਿਲਾਂ ਉਹ ਸੁਨੇਹੇ ਲੈਂਦੇ ਆ। ਅਮਨ ਧਾਲੀਵਾਲ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਪਹਿਲਾਂ ਕੈਨਬਰੇ ਰਹਿੰਦੇ ਸੀ ਹੁਣ ਸਿਡਨੀ ਰਹਿੰਦੇ। ਉਨ੍ਹਾਂ ਨੇ ਦੋ ਫੋਟੋਆਂ ਭੇਜੀਆਂ, ਮੇਰਾ ਖਿਆਲ ਇੱਕ ਤਾਂ ਕੁਇਕਰਜ਼ਿਲ ਰੇਲਵੇ ਸਟੇਸ਼ਨ ਦੀ ਲੱਗਦੀ ਹੈ ਤੇ ਜਾਂ ਕਾਸਲਿਲ ਦੀ ਹੋਊਗੀ, ਪਤਾ ਨਹੀਂ ਹੁਣ ਲਿਖ ਕੇ ਭੇਜ ਸਕਦੇ, ਮੈਂ ਫੋਟੋ ਸ਼ੇਅਰ ਕਰਤੀ ਹੈ। ਦੂਜੀ ਉਹਨਾਂ ਨੇ ਇੱਕ ਵੀਡੀਓ ਵੀ ਭੇਜਿਆ ਜਿਹੜਾ ਮੈਂ ਸ਼ੇਅਰ ਨਹੀਂ ਕਰ ਸਕਿਆ, ਪਰ ਇੱਕ ਰੇਤੇ ਵਿੱਚ ਖੇਡਦੀ ਆਪਣੀ ਬੇਟੀ ਦੀ ਫੋਟੋ ਭੇਜੀ ਹੈ ਅਲਾਇਜ਼ਾ ਦੀ। ਕਿਆ ਬਾਤ ਹੈ, ਮੈਂ ਕੱਲ ਵੀ ਅਸੀਂ ਕਾਫੀ ਇਹ ਤੇ ਚਿੰਤਨ ਕੀਤਾ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਫੋਟੋ ਭੇਜਾਂਗੇ। ਤੇ ਹੋਰ ਵੀ ਸੱਜਣ ਮਿੱਤਰ ਆਪਣੇ ਬੱਚਿਆਂ ਦੀ ਫੋਟੋ ਭੇਜ ਸਕਦੇ ਆ ਜਿਹੜੇ ਮਿੱਟੀ ਚ ਖੇਡਦੇ ਹੋਣ, ਰੇਤੇ ਚ ਖੇਡਦੇ ਹੋਣ, ਆਪਣੇ ਬੈਕ ਯਾਰਡ ਚ ਖੇਡਦੇ ਹੋਣ। ਸੋ ਉਹਨਾਂ ਨੇ ਭੇਜੀ ਹੈ ਫੋਟੋ, ਬਹੁਤ ਬਹੁਤ ਧੰਨਵਾਦ। ਤੇ ਜੀ ਐਸ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਠੀਕ ਹੈ ਜੀ। ਤਿੰਨ ਚਾਰ ਖਬਰਾਂ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਤਾਇਆ ਜੀ ਮਿੱਟੀ ਪੁੱਟ ਹਾਜ਼ਰ ਨੇ ਜੀ, ਸਤਿ ਸ੍ਰੀ ਅਕਾਲ। ਹਾਂਜੀ ਆ ਰਹੇ ਨੇ ਤਾਇਆ ਜੀ, ਬਸ ਹੁਣ ਏਦਾਂ ਹੈ ਕਿ ਗਾਰਡਨ ਦੀ ਮਿੱਟੀ ਪੁੱਟਣ ਲੱਗੇ ਹੋਣੇ ਤੇ ਫਿਰ 9:30 ਫਿਰ ਰੇਡੀਓ ਤੇ ਮਿੱਟੀ ਪੁੱਟਾਂਗੇ ਆਪਾਂ। ਤੇ ਲੱਕੀ ਖੱਟਲਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਜੀ ਮੈਂ ਤਾਂ ਉੱਚੇ ਥਾਂ ਤੇ ਬੈਠ ਗਿਆ, ਕੁੰਡੀਆਂ ਦੇ ਸਿੰਘ ਫਸਦੇ ਦੇਖਾਂਗੇ, ਅੱਜ ਹੋਣਗੀਆਂ ਝੜਪਾਂ। ਬਿਲਕੁਲ ਬਿਲਕੁਲ, ਤੇ ਕਬੱਡੀ ਦੇ ਮੈਚ ਵਾਂਗ ਰਿਹਾ ਅੱਜ ਚੱਲਣਾ ਕੰਮ, ਤੁਸੀਂ ਦੇਖੀ ਜਾਓ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਆਪਾਂ ਤਾਏ ਨਾਲ ਸਾਂਝੇ ਕਰਨੇ ਆ। ਤਾਂ ਉਸ ਤੋਂ ਬਾਅਦ ਹੁਣ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ। ਕੇਨਸ ਦੇ ਵਿਚ ਅੱਜ 30 ਡਿਗਰੀ ਤਾਪਮਾਨ ਰਹੇਗਾ ਤੇ ਹਲਕੇ ਬੱਦਲ ਹੋਣ ਦੀ ਵੀ ਸੰਭਾਵਨਾ। ਬ੍ਰਿਸਬਨ ਦੇ ਵਿਚ ਅੱਜ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, 27 ਡਿਗਰੀ। ਕੋਫਸ ਹਾਰਬਰ ਦੇ ਵਿਚ ਅੱਜ ਦਿਨ ਬਿਲਕੁਲ ਸਾਫ਼ ਦਸਿਆ ਗਿਆ, 23 ਡਿਗਰੀ, ਔਰ ਹੈ ਵੀ ਇਸੇ ਤਰ੍ਹਾਂ ਹਲਕੀ ਹਲਕੀ ਜਿਹੜੀ ਹਵਾ ਹੈ ਉਹ ਚੱਲ ਰਹੀ ਹੈ, ਬਰੀਜ਼ ਜਿਹਨੂੰ ਕਹਿੰਦੇ ਨੇ। ਸਿਡਨੀ ਦੇ ਵਿਚ 21 ਡਿਗਰੀ ਹੈ, ਉੱਥੇ ਵੀ ਇਸੇ ਤਰ੍ਹਾਂ। ਕੈਨਬਰਾ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 1 ਤੋਂ ਲੈ ਕੇ 16 ਡਿਗਰੀ। ਮੈਲਬਨ ਦੇ ਵਿਚ ਹਲਕਾ ਸ਼ਾਵਰ ਵੀ ਹੋ ਸਕਦਾ, 18 ਡਿਗਰੀ। ਐਡਲੇਡ ਦੇ ਵਿਚ ਧੁੱਪ ਖਿੜੀ ਰਹੇਗੀ, 20 ਡਿਗਰੀ। ਪਰਥ ਦੇ ਵਿਚ ਵੀ ਇਸੇ ਤਰ੍ਹਾਂ, 22 ਡਿਗਰੀ। ਡਾਰਵਿਨ ਦੇ ਵਿਚ ਹੁਣ ਗਰਮੀ ਮੇਰਾ ਖਿਆਲ ਜਿਹੜੀ ਆ ਉਹ ਸ਼ੁਰੂ ਹੋਣ ਲੱਗ ਪਈ ਹੈ, ਕਿਉਂਕਿ ਉੱਥੇ 35 ਡਿਗਰੀ ਆ, ਪਰ ਹਜੇ ਮੌਸਮ ਸਾਫ਼ ਹੀ ਰਹੇਗਾ, ਸੁੱਕਾ ਹੀ ਰਹੇਗਾ। ਐਲਿਸ ਸਪ੍ਰਿੰਗ ਦੇ ਵਿਚ ਵੀ ਸੁੱਕਾ ਹੀ ਰਹੇਗਾ ਤੇ ਉਹ 11 ਤੋਂ ਲੈ ਕੇ 27 ਡਿਗਰੀ ਤੱਕ ਦਾ ਆਨੰਦ ਮਾਣਨਗੇ ਅੱਜ। ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਚਲਦੇ ਆ, ਜਿੱਥੇ ਇਸ ਵੇਲੇ 28 ਡਿਗਰੀ ਆ, ਔਰ ਦਿਨਾਂ ਨੂੰ ਅੱਜ 33 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਗਰਜ ਨਾਲ ਛਿੱਟਾਂ ਪੈਣ ਦੀ ਵੀ ਸੰਭਾਵਨਾ ਬਣਦੀ ਜਾ ਰਹੀ ਹੈ। ਮੌਸਮ ਸਬੰਧਤ ਕਈ ਖ਼ਬਰਾਂ ਨੇ, ਖਾਸ ਕਰਕੇ ਸੋਕੇ ਨਾਲ ਸਬੰਧਤ, ਕਿ ਨਿਊ ਸਾਊਥ ਵੇਲਸ ਦੇ ਲੋਕਲ ਸੁਪਰ ਮਾਰਕਿਟ ਨੇ ਦੁੱਧ ਦਾ ਭਾਅ ਥੋੜਾ ਜਿਹਾ ਉੱਤੇ ਚੱਕਿਆ ਹੈ, ਤੇ ਉਸ ਤੋਂ ਜਿਹੜੇ ਵੀ ਪੈਸੇ ਐਕਸਟਰਾ ਪ੍ਰੋਫਿਟ ਬਣੇਗਾ ਉਹ ਲੋਕਲ ਫਾਰਮਰਸ ਨੂੰ ਦਿੱਤਾ ਜਾਏਗਾ। ਖੈਰ ਆਪਣਾ ਆਪਣਾ ਤਰੀਕਾ ਆ, ਭਾਅ ਜਿਹੜੇ ਡੇਅਰੀ ਫਾਰਮਰਸ ਆ ਉਹ ਵੀ ਬੜੇ ਕਰਲਾ ਰਹੇ ਨੇ, ਉਹਨਾਂ ਦਾ ਵੀ ਕੋਈ ਬਹੁਤਾ ਵਧੀਆ ਹਾਲਾਤ ਨਹੀਂ ਹੈਗੇ, ਜਿਹੜੀ ਆਮਦਨਾਂ ਬਹੁਤ ਹੇਠਾਂ ਨੂੰ ਜਾ ਰਹੀਆਂ ਨੇ। ਖੈਰ ਇਸ ਤੇ ਕਿਤੇ ਫਿਰ ਚਿੰਤਨ ਵੀ ਆਪਾਂ ਕਰ ਸਕਦੇ ਹਾਂ, ਡੇਅਰੀ ਫਾਰਮਿੰਗ ਦਾ ਕੀ ਹਾਲ ਹੈ ਆਸਟ੍ਰੇਲੀਆ ਦੇ ਵਿਚ। ਚਲੋ ਉਸ ਤੋਂ ਬਾਅਦ ਸਾਡੇ ਨਾਲ ਸੁਖਵਿੰਦਰ ਸੌਂਧ ਭਾਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਭਾਜੀ। ਤੇ ਅਗਲਾ ਗੀਤ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰਨਾ ਹੈ, ਸੁਣਾਉਣਾ ਤੁਹਾਨੂੰ, ਐਕਚੁਲੀ ਸ਼ੇਅਰ ਤਾਂ ਫੇਸਬੁੱਕ ਤੇ ਕਰੀਦਾ ਹੈ। ਇਹ ਗੀਤ ਫਿਲਮ ਆਈ ਸੀ ਜਾਨ ਤੇਰੇ ਨਾਮ, ਤੇ ਜਿਹੜੇ 1988 ਤੋਂ ਲੈ ਕੇ 95-96 ਤੱਕ ਫਿਲਮ ਆਈਆਂ ਨਾ, ਉਹਨਾਂ ਦੇ ਗੀਤ ਠੀਕ ਸੀਗੇ, ਪੁਰਾਣੀਆਂ ਫਿਲਮਾਂ ਵਰਗੇ ਤਾਂ ਨਹੀਂ ਸੀਗੇ, ਪਰ ਉਹ ਕਾਫੀ ਹਿੱਟ ਹੋਏ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਉਸ ਵੇਲੇ ਤਵਿਆਂ ਤੋਂ ਨਿਕਲ ਕੇ ਟੇਪਾਂ ਆ ਗਈਆਂ ਸੀ, ਤੇ ਟੇਪਾਂ ਵਾਕਮੈਨ ਸਾਰਾ ਕੁਝ ਚੱਲ ਪਿਆ ਸੀ, ਤੇ ਮਿਊਜ਼ਿਕ ਬੜਾ ਪਾਪੂਲਰ ਹੋਣ ਲੱਗ ਪਿਆ ਸੀ। ਤੇ ਉਦੋਂ ਫਿਰ ਟੀ ਸੀਰੀਜ਼ ਵਾਲਿਆਂ ਨੇ ਕਾਫੀ ਮਿਊਜ਼ਿਕ ਕੱਢਿਆ, ਕੁਮਾਰ ਸਾਨੂੰ, SP ਬਾਲਾ ਸੁਬਰਾਮਨੀਅਮ ਦੀ ਕਾਫੀ ਚੜ੍ਹਾਈ ਸੀ ਉਹਨਾਂ ਦਿਨਾਂ ਦੇ ਵਿੱਚ, ਅਨੁਰਾਧਾ ਪੌਡਵਾਲ। ਸੋ ਕੁਮਾਰ ਸਾਨੂੰ ਦੇ ਗੀਤ ਕਾਫੀ ਹਿੱਟ ਰਹੇ ਨੇ। ਸੋ ਜਾਨ ਤੇਰੇ ਨਾਮ 1992 ਦੇ ਵਿੱਚ ਫਿਲਮ ਆਈ ਸੀ, ਉਸ ਦੇ ਵਿੱਚੋਂ ਇੱਕ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਰੋਨੇ ਨਾ ਦੀਜੀਏਗਾ। ਇਹ ਗੀਤ ਬੜਾ ਪਾਪੂਲਰ ਹੋਇਆ ਸੀ, ਹਰ ਗਲੀ ਚ ਜਦ ਲੰਘਦੇ ਸੀ ਤਾਂ ਹਰੇਕ ਤਾਂ ਇਹ ਵੱਜਦਾ ਹੁੰਦਾ ਸੀ, ਟੇਪਾਂ ਦੇ ਉੱਤੇ, ਰੇਡੀਓ ਦੇ ਉੱਤੇ, ਬਹੁਤ ਸੋਹਣੇ ਸੋਹਣੇ ਗੀਤ ਇਸ ਫਿਲਮ ਦੇ ਰਹੇ ਨੇ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ, ਜਾਨ ਤੇਰੇ ਨਾਮ ਫਿਲਮ ਦੇ ਵਿੱਚ।
ਰੋਨੇ ਨਾ ਦੀਜੀਏਗਾ, ਤੋ ਗਾਇਆ ਨਾ ਜਾਏਗਾ। ਨਦੀ ਜੀਏਗਾ, ਤੂੰ ਗਾਇਆ ਨਾ ਜਾ। दिल का सुनाया न जाएगा
जी साढ़े जमाने के गीत ने ते उम्मीद रखते हैं कि पसंद आया होगा। तो बहुत सारे सज्जन जुड़े ने, लक्की खटला जी भी साढ़े नाल जुड़े ने, सत श्री अकाल बुला रहे ने। कहंदे जदों तक असी बच्चे सी वड्डियां दी गल मनना रिवाज सी, जदों असी वड्डे होए बच्चियां दी गल मनन दा रिवाज आ गया, साडी तां किसे ने नहीं सुनी। ठीक है, बिलकुल सही गल है। ਤੇ ਜੀ ਐਸ ਚਾਹਲ ਹੋਣਾ ਨੇ ਵੀ ਸਵੇਰੇ ਮੈਸੇਜ ਭੇਜਿਆ ਸੀ, ਕਹਿੰਦੇ ਆਦਮੀ ਚਾਹੁੰਦਾ ਹੈ ਕਿ ਉਸਦੀ ਘਰ ਵਾਲੀ ਵਿਸ਼ਵ ਸੁੰਦਰੀ ਵਰਗੀ ਦਿਸੇ, ਪਰ ਘਰ ਦਾ ਸਾਰਾ ਕੰਮ ਵੀ ਚੰਗੀ ਤਰ੍ਹਾਂ ਕਰੇ, ਜਦਕਿ ਔਰਤ ਚਾਹੁੰਦੀ ਹੈ ਕਿ ਉਸਦਾ ਘਰ ਵਾਲਾ ਅੰਬਾਨੀ ਵਾਂਗਰ ਕਮਾਈ ਕਰੇ ਅਤੇ ਮਨਮੋਹਨ ਸਿੰਘ ਵਾਂਗਰ ਚੁੱਪ ਰਹੇ। ਅਟਲ ਸਚਾਈਆਂ ਨੇ ਜੀ। ਤੇ ਨਵੀਂ ਪੱਡਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਗਾਣਿਆਂ ਵਾਲੀ ਲੰਬ ਕੱਢੀ ਜਾਂਦੇ ਆ ਜੀ। ਦੇਖੋ ਗਾਣੇ ਤਾਂ ਗਾਣੇ ਹੀ ਆ ਤੇ ਲਾਉਣ ਦਾ ਹੀ ਤਰੀਕਾ ਆਪਣਾ ਵੱਖਰਾ ਆ, ਹੋਰ ਤਾਂ ਇੱਦਾਂ ਕਿ ਕਿਹੜੇ ਮੈਂ ਗਾ ਰਹੇ ਹਾਂ। ਤੇ ਚਲੋ ਕੋਈ ਗੱਲ ਨੀ, ਤੁਸੀਂ ਨਜ਼ਾਰੇ ਲਓ ਪ੍ਰੋਗਰਾਮ ਦੇ। ਤੇ ਗੁਰਵਿੰਦਰ ਸਿੰਘ ਰਿਵਰਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਮਲਕੀਤ ਬਘਿਆਣਾ ਜੀ ਜੁੜੇ ਸਨ। ਉਹ ਬੱਲੇ ਬੱਲੇ ਕੀ ਹਾਲ ਚਾਲ ਹੈ ਜੀ? ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਪਹਿਲਾਂ 5 ਔਗੁਣ ਸੀ, ਹੁਣ 7 ਹੋ ਗਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਫੇਸਬੁੱਕ ਤੇ ਵਟਸਐਪ। ਕਰਾਂਗੇ ਗੱਲ ਜੀ ਇੱਥੇ ਵੀ ਆ ਲੈਣ ਦਿਓ ਗਿਆਨੀ ਜੀ ਨੂੰ ਤਾਇਆ ਜੀ ਨੂੰ ਆ ਲੈਣ ਦਿਓ ਤੇ ਕਰਮਜੀਤ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਹਾਂਜੀ ਐਕਸਾਈਟਿਡ ਲਿਸਨ ਤਾਇਆ ਜੀ ਐਂਡ ਮਿੰਟੂ ਵੀਰ ਜੀ ਐਂਡ ਓਬੀਅਸਲੀ ਤੁਸੀਂ ਹਾਂਜੀ ਗੱਲ ਇੱਦਾਂ ਹੈ ਕਰਮਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਕਿ ਅੱਜ ਤਾਇਆ ਜੀ ਆਣਗੇ ਮਿੰਟੂ ਬਰਾੜ ਜੀ ਨੂੰ ਅੱਜ ਫੋਰਸਫੁਲ ਛੁੱਟੀ ਭੇਜ ਦਿੱਤਾ ਗਿਆ ਕਿਉਂਕਿ ਤਾਇਆ ਜੀ ਨੇ ਥੋੜੀ ਜਿਹੀ ਸ਼ਿਕਾਇਤ ਕੀਤੀ ਸੀ ਵੈਸੇ ਉਹ ਸਿਡਨੀ ਘੁੰਮ ਰਹੇ ਨੇ ਸਿਡਨੀ ਮਿਲ ਰਹੇ ਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਤੇ ਹਰਜਿੰਦਰ ਘੁੰਮਣ ਬਸੀ ਪਠਾਣਾ ਵਾਲੇ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਕਹਿੰਦੇ ਕਿ ਅੱਜ ਦੁੱਕੀ ਨੀ ਦੇਣੀ ਪਾਰਟੀ ਦੀ ਗੱਲ ਕਰਿਓ ਤੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਜਿੰਦਾਬਾਦ ਜੀ ਜਿੰਦਾਬਾਦ ਸੋ ਬਹੁਤ ਬਹੁਤ ਧੰਨਵਾਦ ਤੇ ਇਧਰ ਗੌਰਵ ਸ਼ਰਮਾ ਵਿਨੀ ਪੈਗ ਵਾਲੇ ਵੀ ਆ ਗਏ ਨੇ ਗੌਰਵ ਜੀ ਤੁਹਾਡੇ ਤਾਇਆ ਜੀ ਆ ਰਹੇ ਨੇ ਬਸ ਪੰਜਾਂ ਕੁ ਮਿੰਟਾਂ ਤੱਕ ਫੋਨ ਲਾ ਰਿਹਾ ਮੈਂ ਉਹਨਾਂ ਨੂੰ ਫਿਰ ਸੋਨੀ ਬਰਾੜ ਲੀਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਅਮਨ ਜੀ ਤੁਹਾਡੀ ਹਿੰਦੀ ਸੌਂਗਸ ਦੀ ਸਿਲੈਕਸ਼ਨ ਚੋਰੀ ਕਰਨ ਵਾਲੀ ਹੈ ਬਸ ਦੱਸ ਦਿਓ ਕਿੱਥੇ ਰੱਖੀ ਹੈ ਦੇਖੋ ਗੀਤ ਤਾਂ ਸਾਰੇ ਅਵੇਲੇਬਲ ਹੀ ਹੈ ਜੀ ਹਰ ਥਾਂ ਅਵੇਲੇਬਲ ਹੈ ਤੇ ਇੱਦਾਂ ਹੈ ਕਿ ਗੀਤ ਜਿਹੜੇ ਨੇ ਉਹ ਤੁਸੀਂ ਸੁਣੋ ਆਨੰਦ ਮਾਣੋ ਉਹਨਾਂ ਚ ਸੁਰ ਹੋਣਾ ਚਾਹੀਦਾ ਤਾਲ ਹੋਣਾ ਚਾਹੀਦਾ ਸੁਣਨ ਦੀ ਕਪੈਸਿਟੀ ਵਧੀਆ ਹੋਣੀ ਚਾਹੀਦੀ ਆਪਣੀ ਤੇ ਗੌਰਵ ਸ਼ਰਮਾ ਜੀ ਕਹਿੰਦੇ ਨੇ ਅੱਜ ਦਾ ਤਾਇਆ ਜੀ ਆ ਰਹੇ ਨੇ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਗਾਉਣੇ ਪੈਣੇ ਆ ਹਾਂਜੀ ਫਿਰ ਦਾੜਾਂ ਦੁੜਾਂ ਘਟਾਉਣੀਆਂ ਵੀ ਪੈ ਜੇ ਹੈਗੀਆਂ ਤਾਂ ਲਾ ਦਿਓ ਤੇ ਹੈਲਮਟ ਪਾ ਕੇ ਰੱਖਿਓ ਪਰ ਕੋਈ ਨੀ ਆਪਾਂ ਉਹਨਾਂ ਤੋਂ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਚਲੋ ਆਪਾਂ ਗੀਤ ਸੁਣ ਲੈਂਦੇ ਹਾਂ ਤੇ ਫਿਰ ਗੀਤ ਦੇ ਦੌਰਾਨ ਮੈਂ ਉਹਨਾਂ ਨੂੰ ਆਵਾਜ਼ ਮਾਰਦਾ ਪਤਾ ਨੀ ਮਿੱਟੀ ਪੁੱਟ ਰਹੇ ਹੋਣੇ ਆ ਗਾਰਡਨ ਦੇ ਵਿਚ ਤੇ ਉਹਨੂੰ ਹੱਥ ਧੋਣ ਦਾ ਵੀ ਟਾਈਮ ਦਈਏ ਆਪਾਂ ਫਿਰ ਆਪਾਂ ਰੇਡੀਓ ਤੇ ਮਿੱਟੀ ਪੁੱਟਣੀ ਆ ਲਓ ਜੀ ਤੁਹਾਨੂੰ ਅਗਲਾ ਗੀਤ ਜਿਹੜਾ ਮੈਂ ਸੁਣਾਉਣ ਜਾ ਰਿਹਾ ਆ ਉਹ ਅਕ੍ਰਿਤੀ ਕੱਕੜ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿਚ 2017 ਦੇ ਵਿਚ ਗੀਤ ਆਇਆ ਸੀ ਗੱਲਾਂ ਗੋਰੀਆਂ ਰੀਮੇਕ ਹੈ ਪਰ ਹੁਣ ਕਹਿ ਲੋ ਕਿ ਦੁਗਾਣਾ ਆਓ ਗੀਤ ਸੁਣਦੇ
ਤੇਰਾ ਹਾਂ ਮੁਝ ਤੇ ਓ ਤੇ ਧੀ ਪੜਾਓ। ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 9855803391 9855803391। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿਚ ਅੱਜ ਵੀਕਐਂਡ ਦਾ ਐਤਵਾਰ ਵਾਲਾ ਦਿਨ ਚੱਲ ਰਿਹਾ। 9 ਸਪਤੰਬਰ 2018 ਤੇ 9:33 ਘੜੀ ਦਿਖਾ ਰਹੀ ਹੈ ਈਸਟ ਕੋਸਟ ਦੇ ਉੱਤੇ। ਤੇ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਤੇ ਅੱਜ ਇੰਤਜ਼ਾਰ ਹੈਗਾ ਸਾਨੂੰ ਗਿਆਨੀ ਸੰਤੋਖ ਸਿੰਘ ਜੀ ਹੋਣਾ ਦਾ, ਸਾਡੇ ਤਾਇਆ ਜੀ, ਸਤਿਕਾਰਯੋਗ ਤਾਇਆ ਜੀ। ਕੌਣ ਨਹੀਂ ਜਾਣਦਾ, ਸਾਰੀ ਦੁਨੀਆ ਭਰਮੀ ਹੈ ਇਨ੍ਹਾਂ ਨੇ, ਸਾਰੇ ਸਿੱਖ ਜਗਤ ਦਾ ਇਨ੍ਹਾਂ ਨੇ ਦੁਨੀਆ ਨੂੰ ਟੱਚ ਕੀਤਾ, ਜਿੱਥੇ ਜਿੱਥੇ ਵੀ ਸਿੱਖ ਗਏ ਨੇ। ਬੜਾ ਗਰਾਊਂਡ ਲੈਵਲ ਦਾ ਤਜਰਬਾ ਤੇ ਅੱਜ ਵੀ ਉਹ ਬੜੇ ਐਕਟਿਵ ਨੇ। ਜਿੱਥੇ ਵੀ ਲੋੜ ਪੈਂਦੀ ਹੈ ਤਾਇਆ ਜੀ ਨੂੰ ਆਵਾਜ਼ ਮਾਰ ਲੈਂਦੇ ਆ, ਚਾਹੇ ਗੁਰੂ ਘਰ ਚ ਹੋਵੇ, ਚਾਹੇ ਕੋਈ ਪ੍ਰੋਜੈਕਟ ਹੋਵੇ, ਚਾਹੇ ਅਸੀਂ ਰੇਡੀਓ ਦੇ ਆਵਾਜ਼ ਮਾਰਨੀ ਹੋਵੇ। ਸੋ ਬੜੇ ਖੁਲਦਲੀ ਨਾਲ ਤਾਇਆ ਜੀ ਸਪੋਰਟ ਕਰਦੇ ਨੇ ਹਰ ਥਾਂ ਦੇ ਉੱਤੇ, ਜਿੱਥੇ ਵੀ ਉਹ ਕਰ ਸਕਦੇ ਆ। ਸੋ ਅੱਜ ਉਨ੍ਹਾਂ ਨੂੰ ਸਵੇਰੇ ਮੈਂ ਫੋਨ ਕੀਤਾ ਸੀ, ਮੈਂ ਕਿਹਾ ਤਾਇਆ ਜੀ ਫਿਰ ਆਓ ਤੁਸੀਂ, ਤੇ ਕਿਉਂਕਿ ਮਿੰਟੂ ਭਾਜੀ ਨੇ ਰਾਤੀ ਮੈਨੂੰ ਮੈਸੇਜ ਤੇ ਦੱਸਦਾ ਸੀ ਵੀ ਤਾਇਆ ਜੀ ਨੂੰ ਲੈਣਾ ਆਪਾਂ ਪ੍ਰੋਗਰਾਮ ਚ। ਮੈਂ ਵੀ ਕਈ ਦਿਨਾਂ ਤੋਂ ਕਰ ਰਿਹਾ ਸੀ ਪਰ ਤਾਇਆ ਜੀ 20 ਦਿਨ ਮੈਲਬਨ ਲਾ ਕੇ ਆਏ ਨੇ ਪ੍ਰੋਜੈਕਟ ਦੇ ਵਿਚ, ਇਸ ਕਰਕੇ ਮੈਂ ਉਹਨੂੰ ਡਿਸਟਰਬ ਨਹੀਂ ਕੀਤਾ। ਪਰ ਮੈਂ ਹੁਣ ਸਵੇਰੇ ਫੋਨ ਕੀਤਾ ਸੀ ਤੇ ਮੈਂ ਪਹਿਲਾਂ ਕਨਫਰਮ ਕਰ ਲਈ ਵੀ ਤਾਇਆ ਜੀ ਕਿਤੇ ਮਿੱਟੀ ਦਾ ਨਹੀਂ ਪੁੱਟ ਰਹੇ ਗਾਰਡਨ ਦੀ, ਤਾਂ ਹੁਣ ਮੈਂ ਉਹਨਾਂ ਤੋਂ ਹੀ ਪੁੱਛ ਲੈਣਾ। ਨਾਲੇ ਸਵਾਗਤ ਕਰਦੇ ਹਾਂ ਤਾਇਆ ਜੀ ਦਾ। ਤਾਇਆ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇੱਕ ਤਾਂ ਮੇਰਾ ਨਕਲੀ ਭਤੀਜਾ ਹੈ, ਤੂੰ ਮੂੰਹ ਬੋਲਿਆ ਭਤੀਜਾ, ਤੇ ਲੋਕੀ ਸਹੀ ਸਜੀ ਮਜੀ ਤੁਹਾਨੂੰ ਮੇਰਾ ਨਾ ਸਜੀ ਮਜੀ ਉਹ ਬਲੱਡ ਰਿਲੇਸ਼ਨ ਵਾਲਾ ਭਤੀਜਾ ਸਮਝ ਲੈਂਦੇ ਆ। ਤੇ ਉਹ ਭਾਈ ਉਹ ਗੱਲ ਆ ਵੀ ਦੂਜੀ ਗੱਲ ਰਹੀ ਵੀ ਤੁਸੀਂ ਮੈਨੂੰ ਤਾਇਆ ਕਹਿੰਦੇ ਹੋ। ਮੇਰਾ ਇੱਕ ਮਿੱਤਰ ਸੀ ਵਿਚਾਰੇ, 83 ਚ ਪੁਲਿਸ ਨੇ ਮਾਰਤਾ, ਉਹ ਵੱਡੇ ਵੱਡੇ ਲੀਡਰਾਂ ਦੀ ਨਾ ਜੇਬਾਂ ਚੋਂ ਪੈਸੇ ਕਢਾ ਲੈਂਦਾ ਹੁੰਦਾ ਸੀ। ਉਹ ਅੰਕਲ ਦਹੀਂ ਮੈਨੂੰ 100 ਰੁਪਇਆ ਦਹੀਂ ਮੈਨੂੰ ਲੋੜ ਪੈ ਗਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ, ਅਫਸਰਾਂ ਤੋਂ, ਤੇ ਮੁੜ ਕੇ ਨਾ ਪੈਸੇ ਲੈ ਕੇ ਤੇ ਮੁੜ ਕੇ ਆਣ ਕੇ ਮੇਰੇ ਕੰਨ ਚ ਕਹਿਣਾ, ਕਹਿੰਦਾ ਇਹ ਸਾਲਾ ਮੈਨੂੰ ਸਮਝਦਾ ਵੀ ਮੈਂ ਇਹਨੂੰ ਚਾਚਾ ਕਹਿਣਾ, ਮੈਂ ਇਹਨੂੰ ਮਾਮਾ ਕਹਿਣਾ। ਚਾਚਾ ਖਵਾ ਕੇ ਹਰ ਕੋਈ ਖੁਸ਼ ਆ, ਤੇ ਮੈਨੂੰ ਕੋਈ ਕਹਿੰਦਾ ਜੀ ਤੁਸੀਂ ਪਾਕਿਸਤਾਨ ਬੜਾ ਜਾਂਦੇ ਹੋ, ਮੈਂ ਕਿਹਾ ਉੱਥੇ ਮੁੰਡੇ ਕੁੜੀਆਂ ਮੈਨੂੰ ਚਾਚਾ ਕਹਿੰਦੇ ਆ ਤੇ ਮੈਂ ਖੇਡ ਜਾਂਦਾ, ਇੱਥੇ ਹੁਣ ਮੈਨੂੰ ਤਾਇਆ ਕਹਿ ਕਹਿ ਕੇ ਬੁੱਢਾ ਬਣਾ ਦਿੰਦੇ ਆ ਮੇਰੇ ਭਤੀਜੇ, ਇਹ ਲਈ ਮੈਨੂੰ ਜਾਣਾ ਪੈਂਦਾ ਉੱਥੇ।
ਨਹੀਂ ਮੈਂ ਤਾਂ
ਇਹ ਗੱਲ ਸਮਝ ਆ ਗਈ,
ਮੈਂ ਤਾਂ ਸਾਨੂੰ ਚਾਚਾ ਵੀ ਕਹਿਣਾ ਤਿਆਰ ਸੀ ਪਰ ਤੁਸੀਂ ਮਤਲਬ
ਪਰ ਹੁਣ ਤੁਸੀਂ ਪਰ ਮੈਂ ਹੁਣ ਚਾਚਾ ਬਣਾ ਕਿਵੇਂ ਜਾ, ਮੈਨੂੰ ਪਤਾ ਮੈਂ ਤੁਹਾਡੇ ਡੈਡੀ ਨਾਲ ਉਮਰ ਚ ਵੱਡਾ।
ਨਾਲੇ ਹੁਣ ਏਦਾਂ ਹੈ ਵੀ ਰੇਡੀਓ ਕਰਕੇ ਲੁਕ ਨਹੀਂ ਨਾ ਸਕਦੀ, ਕਿਤੇ ਦੋ ਬੰਦੇ ਕੱਲ ਗੱਲ ਕਰਨ ਫਿਰ ਤਾਂ ਬੱਕਰੀ ਗੱਲ, ਹੁਣ ਤਾਂ ਸਾਰੇ ਹੀ ਸੁਣਦੇ ਹੋਣੇ ਆ ਨਾ ਉਧਰ। ਜੇ ਹੁਣ ਮੈਂ ਤੁਹਾਨੂੰ ਚਾਚਾ ਕਹਿ ਤਾਂ ਸਾਡੇ ਡੈਡੀ ਨੇ ਮੇਰੀ ਰੋਟੀ ਬੰਦ ਕਰ ਦੇਣੀ ਅੰਦਰੋਂ, ਉਹ ਵੀ ਸੁਣਦੇ ਆ ਨਾ, ਤਾਂ ਇਸ ਕਰਕੇ ਮਤਲਬ ਹੁਣ ਮਜਬੂਰੀਆਂ ਨੇ ਟੈਕਨੋਲੋਜੀ ਦੀਆਂ, ਹੋਰ ਤਾਂ ਕੋਈ ਗੱਲ ਨੀ।
ਤੇ ਉਹ ਫਿਰ ਇੱਕ ਸੱਜਣ ਆਇਆ ਅਕਾਲੀ ਤੇ ਇੱਥੇ ਮੈਲਬਰਨ, ਉਹਨੇ ਮੈਨੂੰ ਚਾਚਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਵਾਸਤੇ ਕਿ ਮੈਂ ਚਾਚਾ ਖਵਾਉਣ ਲਈ ਪਾਕਿਸਤਾਨ ਜੋ ਜਾਣਾ ਆ। ਹੁਣ ਮੈਨੂੰ ਜਦੋਂ ਵੀ ਲਿਖਦਾ ਤੇ ਬੋਲਦਾ ਤੇ ਚਾਚਾ ਕਹਿੰਦਾ, ਫੇਸਬੁੱਕ ਤੇ ਵੀ ਮੇਰੇ ਨਾਲ ਹੈਗਾ ਸਰਦਾਰ ਜਸਵੀਰ ਸਿੰਘ ਧਾਲੀਵਾਲ, ਨਾ ਸਰਦਾਰ ਜਸਵੀਰ, ਚਲੋ ਅਗਲਾ ਮੈਨੂੰ ਭੁੱਲ ਗਿਆ ਧਾਲੀਵਾਲ ਹੈ ਕਿ ਹੋਰ, ਪਰ ਜਸਵੀਰ ਸਿੰਘ ਨਾਂ ਜ਼ਰੂਰ ਯਾਦ ਹੈ ਅਕਾਲੀ ਟੌੜਾ ਮਾਰਕਾ ਅਕਾਲੀ।
ਅੱਛਾ ਅੱਛਾ, ਹੁਣ ਮੈਂ ਕਿਹਾ ਅਕਾਲੀਆਂ ਦਾ ਨਾਂ ਨਾ ਲਓ, ਹੁਣ ਤੁਸੀਂ ਦਾੜਾਂ ਤਾਂ ਨੀ ਕਢਾਣੀਆਂ ਕਿਤੇ। ਕੱਲ ਮੈਂ ਮੈਨੂੰ ਕਹੇ ਮੈਂ ਵੀ ਦਾੜ ਕਢਾ ਗਿਆ ਹੈ ਨਾ ਪਰਸੋਂ ਚੌਥੇ ਪਿਛਲੇ
ਮੇਰੇ ਦੇ ਤਿੰਨ ਦੰਦ ਭੰਨ ਤੇ ਡਾਕਦਾਰਾਂ ਨੇ।
ਅੱਛਾ, ਤੇ ਉਹ ਦੱਸਿਆ ਤਾਂ ਨੀ ਸੀ ਅਕਾਲੀ ਹੈ ਕੱਢਣਾ ਦਾ, ਇੱਕ ਉਹਨਾਂ ਦਾ ਦੋ ਖਿੱਚ ਕੇ ਕੱਢ ਦਿੱਤੇ। ਉਹ ਮੈਨੂੰ ਵੀ ਕੱਲ ਕਹਿੰਦੇ ਭਾਜੀ ਡਾਕਟਰ ਦੇ ਜਾਣ ਦੀ ਲੋੜ ਹੀ ਨੀ ਸੀਗੀ, ਤੁਸੀਂ ਬਾਜ਼ਾਰ ਚ ਖੜ ਕੇ ਕਹਿ ਦਿੰਦੇ ਅਕਾਲੀ ਦਲ ਜਿੰਦਾਬਾਦ, ਲੋਕਾਂ ਨੇ
ਅਕਾਲੀ ਪਰ ਨਾ ਮੇਰੇ ਵਰਗਾ ਨਾ ਦੰਦ ਪੀੜ ਕਰਦਾ ਸੀ ਤੇ ਦੰਦ ਕਢਾਉਣ ਚਲਿਆ ਗਿਆ ਡਾਕਟਰ ਕੋਲ, ਤੇ ਉਹਨੇ ਜਮੂਰ ਪਾ ਕੇ ਦੰਦ ਖਿੱਚਤਾ ਕੱਢ ਦਿੱਤਾ, ਤੇ ਉਹਨੇ ਜਦੋਂ ਉਂਗਲ ਲਾ ਕੇ ਉਹ ਕਹਿੰਦਾ ਜੀ ਡਾਕਟਰ ਸਾਹਿਬ ਇਹ ਤੇ ਦੂਜਾ ਦੰਦ ਪੁੱਟਿਆ ਗਿਆ, ਦੰਦ ਜਿਹੜਾ ਦੁਖਦਾ ਸੀ ਉਹ ਤੇ ਰਹਿ ਗਿਆ, ਉਹ ਕਹਿੰਦਾ ਇਸ ਦੰਦ ਤੇ ਖਲੋ ਕੇ ਕੀੜਾ ਛਾਲ ਮਾਰਦਾ ਸੀ ਉਸ ਦੰਦ ਤੇ, ਪਹਿਲਾਂ ਇਹਨੂੰ ਪੁੱਟਣਾ ਜ਼ਿਆਦਾ ਜ਼ਰੂਰੀ ਸੀ,
ਉਹਦਾ ਬੇਸ ਖਰਾਬ ਕਰਨਾ ਕਹਿੰਦੇ। ਚਲੋ ਇੱਧਰ
ਹੋਇਆ ਵੀ ਤੁਰਤ ਜਵਾਬ ਵਾਲਾ ਨਾ,
ਬਿਲਕੁਲ ਸਾਡੇ ਨਾਲ
ਉਹ ਨਾ ਇੱਥੇ ਅੱਛਾ ਨਿੱਕੀ ਜੀ ਗੱਲ ਹੋਰ ਕਰ ਰਹੀ ਹੈ, ਇੱਥੇ ਨਾ ਤੁਸੀਂ ਜਾਣਦੇ ਹੋ ਭਰਪੂਰ ਸਿੰਘ ਗਰੇਵਾਲ ਇੰਡੀਆ ਚ ਡਰਾਈਵਰ ਸੀ, ਇੰਡੀਆ ਚ ਟੀਚਰ ਸੀ, ਇੱਥੇ ਡਰਾਈਵਰੀ ਕਰ, ਹੁਣ ਕੈਨੇਡਾ ਚਲਿਆ ਗਿਆ ਵਿਆਹ ਕਰਾ ਕੇ, ਬਹੁਤ ਭਲਾ ਪੁਰਸ਼ ਆ, ਤੇ ਉਹ ਕਹਿੰਦਾ ਵੀ ਜਦੋਂ ਮੈਨੂੰ ਇੱਥੇ ਮੇਰੇ ਕੋਲ ਬਲਬੂਲਗੇ ਦਾ ਐਡਰੈਸ ਸੀ ਕਿਸੇ ਦਾ ਤੇ NSW ਤੇ ਮੈਂ ਔਰ ਜੋਗ੍ਰਾਫੀ ਦੀ MA ਸੀ ਇੰਗਲਿਸ਼ ਮੀਡੀਅਮ ਦੇ ਵਿਚ ਭਰਪੂਰ ਸਿੰਘ ਗਰੇਵਾਲ ਤੇ ਜੋਗ੍ਰਾਫੀ ਪੜ੍ਹਾਉਂਦਾ ਸੀ ਸਕੂਲ ਚ, ਤੇ ਉਹਦੇ ਚ NSW ਦਾ ਨੀ ਸੀ ਉਹਨੂੰ ਪਤਾ, ਤੇ ਉਹ ਟਿਕਟ ਬਣਾਉਣ ਵਾਲੇ ਟਰੈਵਲ ਏਜੰਟ ਨੂੰ ਕਹਿੰਦਾ ਵੀ NSW ਕੀ ਹੋਏ ਕਿਹਦਾ ਕੀ ਮਤਲਬ, ਕਹਿੰਦਾ ਨਾਰਥ ਸਾਊਥ ਵੈਸਟ, ਕਹਿੰਦਾ ਮੈਂ ਚੁੱਪ ਜਿਹਾ ਕਰ ਗਿਆ ਵੀ ਨਾਰਥ ਸਾਊਥ ਵੈਸਟ ਤੇ
ਕੋਈ ਗੱਲ ਨੀ,
ਕਦੇ ਪੜ੍ਹਿਆ ਨੀ,
ਈਸਟ ਕਿੱਧਰ ਗਿਆ,
ਪਰ ਉਹ ਆ ਵੀ
ਈਸਟ ਹੈ
NSW ਨਾਰਥ ਸਾਊਥ ਵੈਸਟ, ਸੋ ਇਹ ਆ ਵੀ ਮੌਕੇ ਤੇ ਜਿਹੜਾ ਹਥਿਆਰ ਕੰਮ ਆ ਜੇ। ਹਾਂਜੀ
ਜਗਿੰਦਰ ਸਿੰਘ ਸੋਹੀ ਭਾਜੀ ਜਿਹੜੇ ਜਗਰਾਓ ਵਾਲੇ ਤੁਹਾਡੇ ਮਿੱਤਰ ਵੀ ਨੇ, ਤੇ ਉਹ ਵੀ ਸਾਡੇ ਨਾਲ ਜੁੜੇ ਅੰਗੂਰ,
ਉਹ ਇਹ ਹੈ ਵੀ ਮਿੱਤਰ ਤੇ ਠੀਕ ਹੈ ਵੀ ਸਮੱਸਿਆ ਸਾਡੇ ਪੰਜਾਬੀਆਂ ਚ ਇੱਕ ਸਮੱਸਿਆ ਹੈ, ਸ਼ਾਇਦ ਦੂਜਿਆਂ ਚ ਵੀ ਹੋਵੇ ਖਾਸ ਕਰਕੇ ਸਿੱਖਾਂ ਚ, ਭਈ ਜਿਹੜਾ ਮਾਂ ਪਿਓ ਦਾ ਵਾਕਫ ਮਿੱਤਰ ਚਾਰਾ ਹੈ ਨਾ, ਉਹ ਬੱਚੇ ਨੀ ਉਹਨੂੰ ਸਮਝਦੇ ਵੀ ਉਹਨਾਂ ਦੇ ਸੰਸਾਰ ਤੋਂ ਬਾਹਰ ਆ, ਤੇ ਇਹ ਤਰ੍ਹਾਂ ਹੀ ਹੁੰਦਾ ਵੀ ਜਿਹੜਾ ਵੱਡੇ ਭਰਾ ਦਾ ਮਿੱਤਰ ਚਾਰਾ ਹੋਵੇ ਤੇ ਉਹ ਛੋਟੇ ਭਰਾ ਸਮਝਦੇ ਵੱਡੇ ਮਿੱਤਰ ਦਾ ਮਿੱਤਰ ਆ, ਤੇ ਅਸੀਂ ਭਾਵੇਂ ਮਿੱਤਰ ਸਮਝੇ, ਸੋ ਇਸ ਤਰ੍ਹਾਂ ਥੋੜਾ ਜਿਹਾ ਫਰਕ ਪੈ ਜਾਂਦਾ, ਅਸਲ ਚ ਮੈਂ ਉਹਨਾਂ ਦੇ ਵੱਡੇ ਭਰਾ ਦਾ ਮਿੱਤਰ ਆ, ਤੇ ਵੱਡੇ ਭਰਾ ਦਾ ਮਿੱਤਰ ਹੋਣ ਦਾ ਇਹਦਾ ਮਤਲਬ ਵੀ ਸਾਰੇ ਹੀ ਪਰਿਵਾਰ ਦਾ ਮੈਂ ਸ਼ੁਭ ਚਿੰਤਕ ਆ,
ਬਿਲਕੁਲ ਬਿਲਕੁਲ
ਕੁਦਰਤੀ ਗੱਲ ਆ,
ਕੁਦਰਤੀ ਗੱਲ ਆ। ਉਹਨਾਂ ਨੇ ਅੰਗੂਰ ਭੇਜਿਆ, ਕਹਿੰਦੇ ਮੈਂ ਪਾਰਕ ਲਈ ਮਾਰਕੀਟ ਚੋਂ ਲੈ ਕੇ ਆਇਆ, ਗੁਰਦੁਆਰੇ ਨੀ ਪਾਰਕ ਲਈ ਮਾਰਕੀਟ ਚੋਂ ਅੰਗੂਰ ਲੈ ਕੇ ਆਇਆ, ਤੇ ਅੰਗੂਰਾਂ ਦੀ ਫੋਟੋ ਭੇਜੀ ਆ, ਬਹੁਤ ਸੋਹਣੇ ਕਾਲੇ ਅੰਗੂਰ ਆ ਤੇ ਲੰਬੇ ਲੰਬੇ ਅੰਗੂਰ ਆ, ਕੋਈ ਨਵੀਂ
ਵਰਾਇਟੀ। ਗੱਲ ਇਹ ਆ ਵੀ ਕੋਈ ਕਹਿੰਦਾ ਵੀ ਸੰਤ ਜੀ ਮਠਿਆਈ ਆਈ ਆ,
ਅੱਛਾ ਜੀ,
ਤੇ ਉਹ ਕਹਿੰਦਾ ਸਾਨੂੰ ਕੀ, ਕਹਿੰਦਾ ਜੀ ਤੁਹਾਡੇ ਵਾਸਤੇ ਆਈ ਆ, ਕਹਿੰਦਾ ਫਿਰ ਤੈਨੂੰ ਕੀ, ਹੁਣ ਉਹਨਾਂ ਨੇ ਅੰਗੂਰ ਲਿਆਂਦੇ ਆ ਤੇ ਮੈਨੂੰ ਕੀ,
ਠੀਕ ਹੈ ਜੀ। ਨਹੀਂ ਉਹਨਾਂ ਨੇ ਸ਼ੇਅਰ
ਕੀਤਾ, ਮੇਰਾ ਉੱਥੇ ਹੱਥ ਨਹੀਂ ਪਹੁੰਚਦਾ,
ਹੱਥ ਨਹੀਂ ਪਹੁੰਚਦਾ, ਸ਼ੇਅਰ ਕੀਤੇ ਵੀ ਦੇਖੋ ਵੀ ਇੱਦਾਂ ਆ ਮਠਿਆਈਆਂ ਖਾਣ ਦੀ ਬਜਾਏ ਤੁਸੀਂ ਮਾਰਕੀਟ ਜਾਓ, ਬਹੁਤ ਸਾਰਾ ਫਰੂਟ ਉੱਥੇ ਅਵੇਲੇਬਲ ਹੈ, ਕਿਸਾਨਾਂ ਦੀ ਮਦਦ ਹੁੰਦੀ ਹੈ, ਇਸ ਕਰਕੇ ਉਹਨਾਂ ਨੇ ਫੋਟੋ ਭੇਜੀ ਆ ਤੇ ਉੱਧਰ।
ਹਾਂਜੀ
ਬਲਵੀਰ ਸਰਾਂ ਹੁਣੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰੁਪਿੰਦਰ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸੱਤੀ ਸਿੰਘ ਉਹਨਾਂ ਨੇ ਫੋਟੋ ਭੇਜੀ ਹੈ ਜੀ। ਇਹ ਮੈਨੂੰ ਲੱਗਦਾ ਕਿਤੇ ਗੜੇ ਮਾਰ ਹੋ ਗਈ ਹੈ, ਅਹਿਣ ਦੀ ਮਾਰ ਪਈ ਹੈ, ਕੱਲ ਕਿਤੇ ਮੀਂਹ ਪਿਆ ਬਲਗੁਲਗੇ ਦੇ ਵਿਚ, ਤੇ ਮੈਂ ਫੋਟੋ ਸ਼ੇਅਰ ਕਰਤੀ ਹੈ, ਤੁਸੀਂ ਦੇਖੋ ਜੀ ਬੇਰੀਆਂ ਦੇ ਉੱਤੇ ਜਾਲ ਹੈ, ਨੀਚੇ ਲਾਇਆ ਪਿਆ ਇੱਦਾਂ ਜਿੱਦਾਂ ਭਰਿਆ ਪਿਆ ਬਰਫ਼ ਦੇ ਨਾਲ। ਸੋ ਇਹ ਮੈਨੂੰ ਲੱਗਦਾ
ਸੁਣਿਆ ਸੀ ਮੈਂ ਵੀ ਕਿਤੇ, ਸੁਣਿਆ ਸੀ ਮੈਂ ਵੀ ਕਿਤੇ ਗੜੇ ਪਏ
ਹਾਂਜੀ, ਕੱਲ ਮੇਰਾ ਖਿਆਲ ਬਲਗੁਲਗੇ ਪਏ ਲੱਗਦਾ ਹੈ, ਕਰਿੰਡੀ ਜਾਂ ਕਿਤੇ ਫਾਰਮ ਦੀ ਫੋਟੋ ਹੈ, ਤੇ ਪਰਸੋਂ ਵੈਸੇ ਤੁਹਾਡੇ ਸਿਡਨੀ ਪੈ ਗਏ ਸੀ। ਸੋ ਗਿਆਨੀ ਜੀ ਮੈਂ ਕੁਛ ਖਬਰਾਂ ਥੋੜੀਆਂ ਸ਼ੇਅਰ ਕਰਾਂਗਾ ਜਿਹੜੀਆਂ ਮੇਨ ਹੈ, ਤੇ ਉਹਦੇ ਵਿਚ ਤਾਂ ਇਹੀ ਹੈ ਭਾਈ ਜਿਹੜਾ ਮੁੰਬਈ ਦੇ ਵਿਚ ਜਿਹੜਾ ਪੈਟਰੋਲ ਦਾ ਭਾਅ 87 ਹੋ ਗਿਆ, ਡੀਜ਼ਲ ਦਾ ਦਿੱਲੀ ਚ 80 ਹੋ ਗਿਆ, ਸੋ ਪੈਟਰੋਲ ਦੀਆਂ ਗੱਲਾਂ ਚੱਲ ਰਹੀਆਂ, ਪਰ ਜਿਹੜੀ ਜ਼ਿਆਦਾ ਵੱਡੀ ਖਬਰ ਹੈ ਜਿਹੜੀ ਆਪਾਂ ਗੱਲ ਕਰਨੀ ਤੁਹਾਡੇ ਨਾਲ ਉਹ ਇਹ ਹੈ ਕਿ ਜਿਹੜਾ ਹੁਣ ਕਰਤਾਰਪੁਰ ਦਾ ਲਾਂਘਾ ਆ ਉਹਦੀ ਗੱਲ ਚੱਲ ਰਹੀ ਹੈ ਹੁਣ, ਤੁਸੀਂ ਜੁੜੇ ਹੋ, ਮੈਂ ਕਿਹਾ ਤੁਹਾਡਾ ਲਾਹਾ ਲੈਣੇ, ਦੋ ਤਿੰਨ ਮੁੱਦੇ ਆ ਵੀ ਸਾਰੇ ਸਰੋਤਿਆਂ ਨੂੰ ਦੱਸ ਦਈਏ ਵੀ, ਇੱਕ ਤਾਂ ਆਪਾਂ ਕਰਤਾਰਪੁਰ ਬਾਰੇ ਸਾਰੀ ਤਹਿ ਤੱਕ ਗੱਲ ਜਾਣੀ ਆ ਵੀ ਕੀ ਗੱਲ ਹੈ, ਦੂਜੀ ਜਿਹੜੀ ਆਪਾਂ ਬਰਗਾੜੀ ਮੋਰਚੇ ਤੇ ਵੀ ਗੱਲ ਕਰਨੀ ਹੈ, ਤੀਜੀ ਆਪਾਂ ਜਿਹੜੀ ਅਕਾਲੀ ਦਲ ਦੀ ਮੌਜੂਦਾ ਪੋਲੀਟੀਕਲ ਸਥਿਤੀ ਆ ਪੰਜਾਬ ਦੇ ਵਿਚ ਉਹਦੀ ਆਪਾਂ ਜ਼ਰੂਰ ਗੱਲ ਕਰਨੀ ਆ। ਸੋ ਤਿੰਨ ਵੱਡੀਆਂ ਗੱਲਾਂ ਨੇ, ਬਾਕੀ ਅਗਰ ਕੋਈ ਸਾਡੇ ਸਰੋਤੇ ਵਿਚ ਯੋਗਦਾਨ ਪਾਉਣਾ ਚਾਹੁੰਦੇ ਜਾਂ ਪੁੱਛਣਾ ਉਹ ਵੀ ਪੁੱਛ ਸਕਦੇ ਨੇ, ਬਾਕੀ ਤਾਇਆ ਜੀ ਦੀ ਆਪਣੀ ਮਰਜ਼ੀ ਵੀ ਚੌਥੀ ਗੱਲ ਉਹਨਾਂ ਨੇ ਕਰਨੀ ਆ ਜਾਂ ਨਹੀਂ ਕਰਨੀ ਇਹ ਤੁਹਾਡੀ ਮਰਜ਼ੀ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿਉਂਕਿ ਬੜੀ ਉਤਸੁਕਤਾ ਹੈਗੀ ਹੈ ਭਈ ਕਰਤਾਰ, ਬਹੁਤਿਆਂ ਨੇ ਨਹੀਂ ਦੇਖਿਆ, ਕਈਆਂ ਨੂੰ ਪਤਾ ਹੀ ਨਹੀਂ। ਅਮਰੀਕ ਸਿੰਘ ਫਲੋਰਾ ਹੋਣੀ ਤਾਂ ਕਹਿੰਦੇ ਮੈਂ ਤਾਂ ਸਾਰੀ ਉਮਰ ਇਹੀ ਸਮਝ ਗਿਆ ਵੀ ਜਿਹੜਾ ਜਲੰਧਰ ਦੇ ਕੋਲ ਕਰਤਾਰਪੁਰ ਹੈ ਸ਼ਾਇਦ ਉਹ ਕਰਤਾਰਪੁਰ ਹੈ, ਕਹਿੰਦੇ ਮੈਂ ਤਾਂ ਉੱਥੋਂ ਹੀ ਲੰਘਦਾ ਮੱਥਾ ਟੇਕੀ।
ਅੱਜ ਤੱਕ ਬਹੁਤ ਸਾਰੇ ਸੱਜਣ ਇਹੀ ਸਮਝਦੇ ਆ।
ਹਾਂਜੀ, ਸੋ ਮੈਂ ਵੀ ਬਚਪਨ ਚ ਮੈਨੂੰ ਵੀ ਪਲੱਸ ਟੂ ਚ ਪਤਾ ਲੱਗਾ ਸੀ ਜਦੋਂ ਮੈਂ ਹਿਸਟਰੀ ਥੋੜੀ ਡਿਟੇਲ ਚ ਪੜ੍ਹੀ ਸੀਗੀ। ਤਾਂ ਗਿਆਨੀ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਕਿ ਤੁਸੀਂ ਪਾਕਿਸਤਾਨ ਦੀ ਯਾਤਰਾ ਤੇ ਕਈ ਵਾਰੀ ਜਾ ਚੁੱਕੇ ਹੋ, ਤੇ ਕਰਤਾਰਪੁਰ ਬਾਰੇ ਸਾਨੂੰ ਥੋੜਾ ਖੁੱਲ ਕੇ ਦੱਸੋ ਕਿ ਉੱਥੇ ਕੀ ਹੈ, ਮਤਲਬ ਪਿੰਡ ਹੈ ਜਾਂ ਕਿਸ ਤਰ੍ਹਾਂ ਹੈ, ਮਤਲਬ ਥੋੜਾ ਦੱਸੋ।
ਹਾਂਜੀ, ਇਹ ਰਾਵੀ ਦਰਿਆ ਦੇ ਪੱਛਮੀ ਕਿਨਾਰੇ ਤੇ ਕਰੋੜੀ ਤੇ ਦੋਦੇ ਜ਼ਿਮੀਦਾਰ ਨੇ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤੀ ਸੀ ਜ਼ਮੀਨ, ਤੇ ਉੱਥੇ ਉਹਨਾਂ ਨੇ ਕਰਤਾਰ ਰੱਬ ਦੇ ਨਾਂ ਤੇ ਕਰਤਾਰਪੁਰ ਨਾਮੀ ਪਿੰਡ ਵਸਾਇਆ ਸੀ, ਜਿੱਥੇ ਆਪਣੇ ਜੀਵਨ ਦੇ ਸਰੀਰਕ ਜੀਵਨ ਦੇ 18 ਸਾਲ ਗੁਰੂ ਨਾਨਕ ਸਾਹਿਬ ਵਿੱਚ ਵਿਰਾਜੇ, ਤੇ ਜੋ ਸੰਸਾਰ ਦੇ ਵਿੱਚ ਉਹਨਾਂ ਨੇ ਉਪਦੇਸ਼ ਦਿੱਤਾ ਉਹਨੂੰ ਅਮਲ ਦੇ ਵਿੱਚ ਕਰਕੇ ਦੁਨੀਆਂ ਨੂੰ ਵਿਖਾਇਆ ਕਿ ਭਾਈ ਇਹ ਮੈਂ ਜੋ ਕੁਝ ਕਹਿ ਰਿਹਾ ਉਹ ਅਮਲ ਦੇ ਵਿੱਚ ਪ੍ਰੈਕਟੀਕਲੀ ਜੀਵਨ ਦੇ ਵਿੱਚ ਕਮਾਇਆ ਜਾ ਸਕਦਾ। ਹੱਥੀ ਹਲ ਵਾਹਿਆ, ਨਦੀਨ ਕੱਟਿਆ, ਘਾਹ ਖੋਤਿਆ, ਪੱਠੇ ਕੁਰੇ, ਮਾਂ ਡੰਗਰ ਸਾਂਭਿਆ, ਸਾਰਾ ਕੁਝ। ਅੱਛਾ, ਮੈਂ 99 ਚ ਮਾਰਚ ਵਿਚ ਪਹਿਲੀ ਵਾਰੀ ਗਿਆ ਸੀ ਪਾਕਿਸਤਾਨ, ਦੂਜੀ ਵਾਰੀ ਅਪ੍ਰੈਲ ਚ ਸਿਰਫ ਇਕ ਕਿਤਾਬ ਖਰੀਦਣ ਲਈ ਗਿਆ ਸੀ ਲਾਹੌਰ ਦੁਬਾਰਾ, ਤੇ ਉਸ ਤੋਂ ਬਾਅਦ ਹੁਣ ਸਨ ਮੈਨੂੰ ਪ੍ਰਾਪਰ ਯਾਦ ਨੀ ਵੀ ਕਿਹੜੇ ਸਨ ਚ ਮੈਂ ਗਿਆ, ਤੇ ਫਿਰ ਮੈਨੂੰ ਕਰਤਾਰਪੁਰ ਸਾਹਿਬ ਜਾਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ। ਇਹ 1999 ਦੇ ਵਿਚ ਜਿਹੜਾ ਆਪਣਾ ਨਾ ਉਸ ਵੇਲੇ ਸ਼ਾਹਬਾਜ਼ ਸੀ, ਛੋਟਾ ਭਰਾ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਨਾ, ਮੈਨੂੰ ਮੌਕੇ ਤੇ ਹੁਣ ਨਾਂ ਭੁੱਲਣ ਲੱਗ ਪਏ, ਪ੍ਰਾਈਮ ਮਿਨਿਸਟਰ ਦਾ ਪਾਕਿਸਤਾਨ ਦੇ ਦਾ ਛੋਟਾ ਭਰਾ ਸ਼ਾਹਬਾਜ਼ ਨਿਵਾਜ਼ ਮੇਰਾ ਖਿਆਲ ਇਹੋ ਜਿਹਾ ਸ਼ਰੀਫ ਹੀ ਹੋਣਾ ਇਹੋ ਜਿਹਾ ਕੋਈ ਨਾਂ, ਤੇ ਉਹ ਪੰਜਾਬੀ ਪਾਕਿਸਤਾਨੀ ਪੰਜਾਬ ਦਾ ਚੀਫ ਮਿਨਿਸਟਰ ਸੀ ਉਸ ਵੇਲੇ, ਤੇ ਉਹਨੇ ਕਰਤਾਰਪੁਰ ਗੁਰਦੁਆਰੇ ਦੀ ਜਗ੍ਹਾ 3 ਏਕੜ ਦਿੱਤੀ ਸੀ ਸਿੱਖਾਂ ਨੂੰ ਤੇ ਗੁਰਦੁਆਰਾ ਯਾਤਰਾ ਲਈ ਖੋਲਿਆ ਸੀ। ਇਹ ਲਾਹੌਰ ਜਾਣ ਵਾਲੀ ਸੜਕ ਜਿਹੜੀ ਜਾਂਦੀ ਆ ਸਿਆਲਕੋਟ ਨੂੰ, ਉਹਦੇ ਤੇ ਆਉਂਦਾ ਨਾਰੋਵਾਲ, ਜਿਹੜਾ ਪਹਿਲਾਂ ਤਹਿਸੀਲ ਹੁੰਦੀ ਸੀ ਸਿਆਲਕੋਟ ਦੀ, ਅੱਜ ਕੱਲ ਜ਼ਿਲ੍ਹੇ ਦਾ ਹੈੱਡਕੁਆਟਰ ਬਣ ਗਿਆ। ਨਾਰੋਵਾਲ ਸ਼ਹਿਰ ਤੋਂ 17 ਕਿਲੋਮੀਟਰ ਤੇ ਸੜਕ ਦੇ ਉਪਰ ਪੱਥਰ ਲੱਗਿਆ ਦਰਬਾਰ ਸਾਹਿਬ ਕਰਤਾਰਪੁਰ, ਸੱਜੇ ਹੱਥ ਨੂੰ 3 ਕਿਲੋਮੀਟਰ ਸੜਕ ਜਾਂਦੀ ਆ ਗੁਰਦੁਆਰੇ ਦੇ ਵਿਚ ਤੱਕ, ਤੇ ਇਹ 24 ਘੰਟਿਆਂ ਦੇ ਵਿਚ ਇਹਨੇ 48 ਘੰਟਿਆਂ ਦੇ ਵਿਚ ਵਿਚ ਚੀਫ ਮਿਨਿਸਟਰ ਦੇ ਹੁਕਮ ਨਾਲ ਇਹ ਸੜਕ ਪੱਕੀ ਬਣਾਈ ਗਈ ਤੇ 3 ਏਕੜ ਜ਼ਮੀਨ ਗੁਰਦੁਆਰੇ ਵਾਲੀ ਦਿੱਤੀ ਗਈ। ਉੱਥੇ ਫਿਰ ਮਨਜੀਤ ਸਿੰਘ ਉੱਥੇ ਦੇ ਇੰਚਾਰਜ ਨੇ, ਜਦੋਂ ਮੈਂ ਗਿਆ ਉਹ 3 ਭਰਾ ਨੇ, ਵੱਡਾ ਮਨਜੀਤ ਸਿੰਘ ਆ ਤੇ ਵਿਚਕਾਰਲੇ ਗੋਬਿੰਦ ਸਿੰਘ, ਉਹ ਗ੍ਰੰਥੀ ਦੀ ਸੇਵਾ ਕਰਦੇ ਆ, ਤੇ ਸਿਰਫ ਤੋਂ ਛੋਟੇ ਰਮੇਸ਼ ਸਿੰਘ, ਉਹ ਅੱਜ ਕੱਲ ਪਾਕਿਸਤਾਨ ਅਸੈਂਬਲੀ ਦੇ ਮਤਲਬ MP ਵੀ ਨੇ, ਤੇ ਉਦੋਂ ਉਹ ਨਾਰੋਵਾਲ ਚ ਦਫ਼ਤਰ ਆਪਣਾ ਨਵਾਂ ਰੈਨੋਵੇਟ ਕਰ ਰਿਹਾ ਸੀ, ਭਈ ਉਹ NGO ਕੋਈ ਸਰਕਾਰੀ ਵੱਡੇ ਅਫਸਰ ਦੀ ਨੌਕਰੀ ਛੱਡ ਕੇ ਉਹ ਲੋਕਾਂ ਦੀ ਸੇਵਾ ਲਈ ਉਹਨੇ ਮੁਹਿੰਮ ਸ਼ੁਰੂ ਕੀਤੀ ਸੀ। ਸੋ ਇਹ 3 ਭਰਾ ਨੇ ਤੇ ਉਹ ਮਨਜੀਤ ਸਿੰਘ ਦੇ ਸੁਚੱਜੇ ਪ੍ਰਬੰਧ ਨਾਲ ਤੇ ਬਾਹਰਲੇ ਸਿੱਖਾਂ ਦੀ ਮਾਇਕ ਸਹਾਇਤਾ ਨਾਲ ਉਹਨੇ ਵੀ 3 ਏਕੜ ਤੋਂ ਉਦੋਂ 45 ਏਕੜ ਜ਼ਮੀਨ ਖਰੀਦ ਕੇ ਤੇ ਉਹ ਗੁਰਦੁਆਰੇ ਦੇ ਨਾਂ ਲਵਾਈ ਸੀ। ਉਥੇ ਆਪਣੀਆਂ ਮੱਝਾਂ ਗਾਵਾਂ ਰੱਖੀਆਂ ਸੀ ਤੇ ਗੁਰਦੁਆਰੇ ਦੇ ਜ਼ਮੀਨ ਦੀ ਖੇਤੀ ਦੇ ਅਨਾਜ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਸੀ ਤੇ ਉਥੇ ਦੇ ਮੱਝਾਂ ਗਾਵਾਂ ਦੇ ਦੁੱਧ ਨਾਲ ਹੀ ਉਥੇ ਵਰਤੇ ਆਏ ਗਏ ਦੀ ਸੇਵਾ ਕੀਤੀ ਜਾਂਦੀ ਸੀ ਤੇ ਮੁਸਲਮਾਨ ਹੀ ਸਾਰੇ ਉਹ ਮੁਜਾਰੇ ਤੇ ਕੰਮ ਕਰਦੇ ਸੀ। ਤੇ ਹੁਣ ਕਿਉਂਕਿ ਕਾਰ ਸੇਵਾ ਵਾਲੇ ਬਹੁਤ ਬਦਲੀ ਜਾਂਦੇ ਆ, ਜਿਵੇਂ ਮੈਂ ਵੀ ਵੇਖਿਆ ਫੇਸਬੁੱਕ ਤੇ ਵੀ ਉੱਥੇ ਸੀਮਿੰਟ ਜੇ ਨਾ ਇੱਕ ਬੰਬ ਬਣਾਇਆ ਹੋਇਆ, ਉਦੋਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਲੇਖ ਵੀ ਲਿਖਿਆ ਸੀ, ਮੈਂ 4 ਵਾਰੀ ਗਿਆ ਤੇ
ਬੰਬ ਦੀ ਗੱਲ ਬਾਅਦ ਚੋ ਕਰਾਂਗੇ ਕਿਉਂਕਿ ਹੁਣ ਪਹਿਲਾਂ ਆਪਾਂ ਗੁਰਦੁਆਰੇ ਦੀ ਕਰਦੇ ਆ, ਇਹ ਵੀ ਇੱਕ ਹੈਗਾ।
ਹਾਂ ਹਾਂ ਸੋਰੀ ਵਿਚੋਂ ਰਹਿ ਗਈ। ਅੱਛਾ ਉਹ ਗੱਲ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਖੂਹ ਮੌਜੂਦ ਸੀ ਉਦੋਂ ਤੇ ਉਹ ਖੂਹੀ ਲੰਗਰ ਦੇ ਵਿਚ ਸੀ ਜਿਹਦੇ ਵਿਚ ਗੁਰੂ ਸਾਹਿਬ ਦਾ ਪਰਿਵਾਰ ਪਾਣੀ ਜੀ ਦਾ ਵਰਤਦਾ ਸੀ ਤੇ ਆਪਣਾ ਬਿਲਡਿੰਗ ਗੁਰਦੁਆਰੇ ਦੀ ਵੀ ਬਾਅਦ ਦੇ ਵਿਚ ਬਣੀ ਆ ਪੱਕੀ 2 ਮੰਜ਼ਿਲਾ ਤੇ ਗੁਰਦੁਆਰੇ ਦੀ ਪਰਿਕਰਮਾ ਚ ਉਹ ਕਬਰ ਵੀ ਹੈ ਜਿੱਥੇ ਕਿ ਅੱਧਾ ਕੱਪੜਾ ਮੁਸਲਮਾਨਾਂ ਨੇ ਦਬਾ ਕੇ ਤੇ ਕਬਰ ਬਣਾਈ, ਉਹ ਤੇ ਵੀ ਬੜਾ ਸੋਹਣਾ ਚਾਦਰ ਚਾੜੀ ਹੁੰਦੀ ਆ, ਲੋਕੀ ਆਣ ਕੇ ਨਮਸਕਾਰ ਕਰਦੇ ਨੇ। 2 ਮੰਜ਼ਿਲਾ ਗੁਰਦੁਆਰਾ ਵੀ ਮੌਜੂਦ ਹੈ ਤੇ ਰਾਵੀ ਦਾ ਕਿਨਾਰਾ ਥੋੜੀ ਜਿਹੀ ਰਾਵੀ ਹਟਵੀ ਆ, ਜਦੋਂ ਮੈਂ ਗਿਆ ਤੇ ਮੈਂ ਤੁਰ ਕੇ ਰਾਵੀ ਤੱਕ ਪਹੁੰਚ ਗਿਆ ਵੀ ਲੋਕਾਂ ਨੂੰ ਦੱਸਣ ਲਈ ਵੀ ਰਾਵੀ ਚ ਮੈਂ ਪੈਰ ਧੋ ਕੇ ਮੁੜਿਆ ਤੇ ਮੈਨੂੰ ਲੱਗੇ ਵੀ ਦੂਰੋਂ ਕੋਈ ਬੰਦਾ ਰਾਵੀ ਤੋਂ ਪਾਰ ਕਰਨ ਜਾ ਰਿਹਾ ਤੇ ਮੇਰਾ ਵੀ ਜੀ ਕਰੇ ਮੈਂ ਜਾਵਾਂ, ਪਰ ਫਿਰ ਮੈਨੂੰ ਇੱਕ ਕਿਤਾਬ ਨਾਵਲ ਪੜਿਆ ਹੋਇਆ ਕਿ ਜਸੂਸ ਦਾ ਚੇਤੇ ਆ ਗਿਆ ਵੀ ਉਹ ਸ਼ੱਕ ਚ ਵੀ ਬੰਦਾ ਫੜਿਆ ਜਾ ਸਕਦਾ ਵੀ ਇਹ ਵੀ ਜਸੂਸ ਨਾ ਹੋਵੇ ਤੇ ਮੈਂ ਮੁੜ ਕੇ ਆਣ ਕੇ ਮਨਜੀਤ ਸਿੰਘ ਨਾਲ ਗੱਲ ਕੀਤੀ, ਉਹ ਕਹਿੰਦੇ ਚੰਗਾ ਕੀਤਾ ਤੁਸੀਂ ਮੁੜ ਆਏ। ਪਿੰਡ ਦੀ ਮੈਂ ਉਹ ਜਿਹੜਾ ਕਰਤਾਰਪੁਰ ਪਿੰਡ ਸੀ ਉਹ ਰਾਵੀ ਆਈ ਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਚੰਦ ਦੀ ਜ਼ਿੰਦਗੀ ਵਿਚ ਹੀ, ਹੁਣ ਸਨ ਨਹੀਂ ਮੈਨੂੰ ਯਾਦ, ਉੱਥੇ ਲਿਖਿਆ ਵੀ ਹੈ। ਉਹ ਰਾਵੀ ਦੇ ਨਾਲ ਉਹ ਕਰਤਾਰਪੁਰ ਪਿੰਡ ਸਾਰਾ ਰੁੜ ਗਿਆ ਸੀ, ਇਸ ਵੇਲੇ ਕਰਤਾਰਪੁਰ ਪਿੰਡ ਨਹੀਂ ਹੈਗਾ, ਗੁਰਦੁਆਰਾ ਆਇਆ ਉਹਦੇ ਦੋਹੀ ਪਾਸੇ, ਇੱਕ ਪਾਸੇ ਦੋਦਾ ਪਿੰਡ ਆ ਜਿਹੜਾ ਉਹ ਜ਼ਿਮੀਦਾਰ ਦਾ ਪਿੰਡ ਸੀ, ਇੱਕ ਪਾਸੇ ਕੋਠੇ ਆ ਛੋਟਾ ਜਿਹਾ ਪਿੰਡ ਤੇ ਆਪਣਾ ਸੜਕ ਜਿਹੜੀ ਆ ਉਹ 3 ਕਿਲੋਮੀਟਰ ਮੇਨ ਲਾਗੋਂ ਦੀ ਲੰਘਦੀ ਹੈ ਤੇ ਆਪਣਾ ਉਹ ਡੇਰ। ਹਾਂ ਬਾਬਾ ਸ੍ਰੀ ਚੰਦ ਜੀ ਨੇ ਉਥੋਂ ਮਿੱਟੀ ਚਾਦਰਾਂ ਚ ਬੰਨ ਕੇ ਨਾ ਪੰਡਾਂ ਲਿਆ ਕੇ ਤੇ ਇਹ ਡੇਰਾ ਬਾਬਾ ਨਾਨਕ ਵਾਲੀ ਥਾਂ ਤੇ ਵਿਛਾ ਕੇ ਤੇ ਇੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣਾਇਆ ਜਿਹਨੂੰ ਡੇਰਾ ਬਾਬਾ ਨਾਨਕ ਆਖਿਆ ਜਾਂਦਾ, ਕਿਉਂਕਿ ਉਹ ਦਰਿਆ ਰਾਵੀ ਦਾ ਵਹਿਣ ਪਰਲੇ ਪਾਸੇ ਸੀ ਤੇ ਉਹ ਪਿੰਡ ਰੁੜ ਗਿਆ ਤੇ ਫਿਰ ਵੀ ਰੁੜਨ ਦਾ ਉਸਦਾ
ਤੁਹਾਡੀ ਗੱਲ ਤੋਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਵੀ ਜਿੱਦਾਂ ਜਿਹੜਾ ਪਹਿਲਾ ਗੁਰਦੁਆਰਾ ਯਾਦ ਬਣਾਈ ਹੈ ਫਿਰ ਉਹ ਬਾਬਾ ਸ੍ਰੀ ਚੰਦ ਨੇ ਇਹ ਪਹਿਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਉਹ ਬਣਿਆ ਫਿਰ ਸਿੱਖੀ ਦੇ ਵਿਚ?
ਨਹੀਂ ਨਹੀਂ, ਕਰਤਾਰਪੁਰ ਸਾਹਿਬ ਤਾਂ ਪਿੰਡ ਵਜੋਂ ਵਸਾਇਆ ਨਾ ਗੁਰੂ ਨਾਨਕ ਸਾਹਿਬ ਨੇ ਤੇ ਵਿਚ ਧਰਮਸ਼ਾਲਾ ਬਣਾਈ, ਉਹਨੂੰ ਗੁਰਦੁਆਰਾ ਅੱਜ ਆਪਾਂ ਕਹਿੰਦੇ ਹਾਂ ਤੇ ਮਤਲਬ ਉਦੋਂ ਅੱਜ ਵਾਂਗੂ ਸੰਗਮਰਮਰ ਦੇ ਸੋਨੇ ਦੇ ਸੁਨਹਿਰੀ ਗੁੰਬਦਾਂ ਵਾਲੇ ਫਰਸ਼ ਤੇ ਕੰਧਾਂ ਗੁਰਦੁਆਰੇ ਨਹੀਂ ਸੀ ਹੁੰਦੇ, ਉਦੋਂ ਜਿਹੋ ਜਿਹਾ ਪਿੰਡ ਸੀ ਉਹਦੇ ਹਿਸਾਬ ਨਾਲ ਉਹ ਕੋਈ ਹਾਲ ਬਣਾਇਆ ਹੋਊਗਾ ਤੇ ਇਸ ਇਤਿਹਾਸ ਪੜ੍ਹੀਏ ਤੇ ਸਾਨੂੰ ਪਤਾ ਲੱਗ ਗਿਆ, ਜ਼ਿਆਦਾ ਵਿਸਥਾਰ ਵਿਚ ਨਹੀਂ ਜਾਣ ਦਾ ਆਪਣੇ ਕੋਲ ਰੇਡੀਓ ਤੇ ਸਮਾਂ ਹੁੰਦਾ ਤੇ ਉਥੋਂ ਜਦੋਂ ਪਿੰਡ ਰੁੜ ਗਿਆ ਵਾ ਤੇ ਰਾਵੀ ਦੇ ਖੱਬੇ ਕਿਨਾਰੇ ਤੇ ਜਿਹੜਾ ਹੁਣ ਹਿੰਦੁਸਤਾਨ ਵਾਲੇ ਪਾਸੇ ਡੇਰਾ ਬਾਬਾ ਨਾਨਕ ਟਾਊਨ ਆ ਇਹ ਵਸਾਇਆ ਬਾਬਾ ਸ੍ਰੀ ਚੰਦ ਜੀ ਨੇ, ਉਥੋਂ ਦੀ ਮਿੱਟੀ ਲਿਆ ਤੇ ਡੇਰਾ ਬਾਬਾ ਨਾਨਕ ਤੋਂ ਅੱਗੇ ਜਿਹੜਾ ਤੁਸੀਂ ਬੰਨਿਆ ਨਾ ਦਰਿਆ ਦਾ ਹੜ੍ਹ ਰੋਕਣ ਲਈ ਤੇ ਉਥੇ ਬਾਰਡਰ ਸਿਕਿਉਰਿਟੀ ਫੋਰਸ ਦਾ ਵੀ ਵਾਹਵਾ ਦਫ਼ਤਰ ਨੇ ਤੇ ਉੱਥੇ ਤੁਸੀਂ ਦੇ ਉੱਤੇ ਲਾਈ ਹੋਈ ਆ ਦੂਰਬੀਨ ਤੇ ਲੋਕੀ ਜਿਹੜੇ ਜਾਂਦੇ ਆ ਉਹ ਦੂਰਬੀਨ ਰਾਹੀਂ ਕਰਤਾਰਪੁਰ ਦੇ ਦਰਸ਼ਨ ਕਰਦੇ ਆ ਤੇ ਮੈਂ ਦੂਰਬੀਨ ਰਾਹੀਂ ਤੇ ਨਹੀਂ ਵੇਖਿਆ ਮੈਂ ਉਹ ਜਾ ਕੇ ਸਾਹਮਣੇ ਮੈਨੂੰ ਬਿਲਡਿੰਗ ਦਿਖਾਈ ਦਿੰਦੀ ਹੈ 3 ਕਿਲੋਮੀਟਰ ਦਾ ਰਾਹ ਆ ਤੁਸੀਂ ਬੰਨ ਹਿੰਦੁਸਤਾਨ ਵਾਲੇ ਪਾਸੇ ਤੋਂ ਕਰਤਾਰਪੁਰ ਗੁਰਦੁਆਰੇ ਤੱਕ ਵਿੱਚ ਦਰਿਆ ਪੈਂਦਾ
ਗਿਆਨੀ ਜੀ ਹੁਣ ਜਿਹੜੇ ਲਾਂਘੇ ਦੀ ਗੱਲ ਚੱਲ ਰਹੀ ਹੈ 2001 ਦੇ ਵਿੱਚ ਵੀ ਖੋਲਣ ਦੀ ਗੱਲ ਚੱਲੀ ਸੀ ਪਰ ਉਦੋਂ ਹਿੰਦੁਸਤਾਨ ਸਰਕਾਰ ਨੇ ਕਹਿ ਦਿੱਤਾ ਸੀ ਵੀ ਜਦ ਤੱਕ ਅੱਤਵਾਦ ਨੂੰ ਸਮਰਥਨ ਦੇਣੋਂ ਨਹੀਂ ਹਟਦੇ ਆਪਾਂ ਨਹੀਂ ਗੱਲ ਤੋਰਨੀ ਪਰ ਹੁਣ ਨਵਜੋਤ ਸਿੱਧੂ ਵੀ ਜਾ ਚੁੱਕੇ ਨੇ ਕੈਪਟਨ ਉਨ੍ਹਾਂ ਨੇ ਵੀ ਹਾਮੀ ਭਰਤੀ ਆ ਕਾਂਗਰਸ ਨੇ ਵੀ ਹਾਮੀ ਭਰਤੀ ਆ ਉਧਰ ਪਾਕਿਸਤਾਨ ਨੇ ਵੀ ਹਾਮੀ ਭਰਤੀ ਆ ਹੁਣ ਤਾਂ ਫਿਰ ਪੰਥਕ ਸਰਕਾਰ ਹੀ ਰਹਿ ਗਈ ਹੁਣ ਤਾਂ ਅਕਾਲੀ ਦਲ ਦੀ ਹਾਮੀ ਰਹਿ ਗਈ ਉਹ ਮੋਦੀ ਤੋਂ ਕੁਛ ਵੀ ਕਰਵਾ ਸਕਦੇ ਆ ਹੁਣ ਮੈਂ ਤਿੱਖਾ ਦਾ ਰੇਤੀ ਲਾ ਕੇ ਰੱਖਿਆ ਹੋਇਆ ਕੁਐਸਚਨ ਤੁਹਾਡੇ ਲਈ
ਨਾ ਉਹ ਅਕਾਲੀ ਸਰਕਾਰ ਕੋਲ ਕੀ ਆ ਉਹ ਇੱਕ ਡੱਬੇ ਬੰਦ ਕਰਨ ਵਾਲੀ ਉਹ ਡੱਬਿਆਂ ਚ ਖੁਰਾਕ ਬੰਦ ਕਰਨ ਵਾਲੀ ਦਾ ਇੱਕ ਮਹਿਕਮਾ ਨਿਕਾ ਜਿਹਾ ਵਿਚਾਰਾ ਜਿੱਥੇ ਸਿੱਖ ਰੇਲਵੇ ਮਿਨਿਸਟਰ ਡਿਫੈਂਸ ਮਿਨਿਸਟਰ ਫਾਰਨਰ ਮਿਨਿਸਟਰ ਹੋਮ ਮਿਨਿਸਟਰ ਪ੍ਰਾਈਮ ਮਿਨਿਸਟਰ ਤੱਕ ਬਣਦੇ ਹੁੰਦੇ ਸੀ ਉੱਥੇ ਇੱਕ ਸਾਡੀ ਬੱਚੀ ਬੀਬੀ ਵਿਚਾਰੀ ਉਹਨੂੰ ਡੱਬਿਆਂ ਚ ਖੁਰਾਕ ਬੰਦ ਕਰਨ ਦਾ ਮਹਿਕਮਾ ਆ ਤੇ ਇਹ ਤਾਂ ਦੇਖੋ ਜੀ ਇਹ ਤੇ ਜਾਣੀ ਪਛਾਣੀ ਗੱਲ ਆ ਵੀ ਦੋਨਾਂ ਹੀ ਪੰਜਾਬਾਂ ਦੇ ਲੋਕ ਇੱਕ ਦੂਜੇ ਨਾਲ ਗਲਵੱਕੜੀ ਪਾਉਣ ਲਈ ਤਿਆਰ ਆ ਜਿਵੇਂ ਉੱਥੋਂ ਦੇ ਫੌਜੀ ਜਰਨੈਲ ਨੇ ਤੇ ਸਿੱਧੂ ਨੇ ਪਾਈ ਆ ਚਾਹੇ ਫੌਜੀ ਜਰਨੈਲ ਨੇ ਉੱਤੋਂ ਪਾਈ ਆ ਚਾਹੇ ਵਿੱਚੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਹੀ ਨਹੀਂ ਲੋਕਾਂ ਨੂੰ ਮਿਲਣ ਦੇਣਾ ਚਾਹੁੰਦੀਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਿਉਂਕਿ ਸਰਕਾਰਾਂ ਆ ਸਰਮਾਏਦਾਰਾਂ ਦੇ ਵੱਸ ਚ ਸਰਮਾਇਆ ਆ ਵਪਾਰੀਆਂ ਕੋਲ ਬੇਈਮਾਨਾਂ ਕੋਲ ਸਮਗਲਰਾਂ ਕੋਲ ਤੇ ਜੇ ਕਿਤੇ ਬਾਰਡਰ ਖੁੱਲ ਜਾਵੇ ਆਉਣ ਜਾਣ ਲਾਹੌਰ ਤੇ ਅੰਮ੍ਰਿਤਸਰ ਦਾ ਤੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਫਾਲਤੂ ਕਣਕ ਸਬਜ਼ੀ ਤੇ ਖੰਡ ਪੈਦਾ ਹੁੰਦੀ ਹੈ ਤੇ ਚੌਲ ਪੈਦਾ ਹੁੰਦੇ ਆ ਉਹ ਇੱਕ ਜ਼ਿਮੀਂਦਾਰ ਸਵੇਰੇ ਟਰਾਲੀ ਭਰੇ ਘਰੋਂ ਪਰੌਂਠੇ ਖਾ ਕੇ ਤੁਰੇ ਤੇ ਦੁਪਹਿਰੇ ਲਾਹੌਰ ਤੇ ਖਾਲੀ ਕਰਕੇ ਤੇ ਉੱਥੋਂ ਸੁੱਕੇ ਮੇਵੇ ਦੀ ਟਰਾਲੀ ਭਰ ਕੇ ਤੇ ਰਾਤ ਦੀ ਰੋਟੀ ਅੰਮ੍ਰਿਤਸਰ ਆ ਖਾਵੇ ਤੇ ਉਹ ਜਿਹੜੇ ਵਿੱਚ ਵਿਚੋਲੇ ਆ ਅੱਜ ਇਹੋ ਹੀ ਅੰਮ੍ਰਿਤਸਰ ਦੀ ਕਣਕ ਜਾਂਦੀ ਆ ਦਿੱਲੀ ਰਾਹੀਂ ਹੋ ਕੇ ਬੰਬੇ ਬੰਬੇ ਤੋਂ ਜਾਂਦੀ ਆ ਕਰਾਚੀ ਕਰਾਚੀ ਤੋਂ ਆ ਕੇ ਲਾਹੌਰ ਵਿਕਦੀ ਆ ਤੇ ਇਹ ਬੰਦ ਹੋ ਜਾਵੇ ਇਸ ਲਈ ਜਦੋਂ ਵੀ ਕਿਤੇ ਠੰਡ ਠੰਡੌਰਾ ਇਹੋ ਜਿਹੀ ਗੱਲ ਚੱਲਦੀ ਆ ਉਦੋਂ ਹੀ ਠਾ ਠੂ ਬਾਰਡਰ ਤੇ ਕਸ਼ਮੀਰ ਤੇ ਜਾਂ ਪਾਕਿਸਤਾਨ ਤੇ 5-7-10 ਹਜ਼ਾਰ ਬੰਦਾ ਮਰਵਾ ਦਿੱਤਾ ਜਾਂਦਾ ਤੇ ਮੁੜ ਨਫ਼ਰਤ ਦੋਵਾਂ ਧਿਰਾਂ ਚ ਪੈਦਾ ਹੋ ਜਾਂਦੀ ਤੁਸੀਂ ਵੇਖੋ ਜਿਹੜੀ ਜਨਤਾ ਮਿਲਣਾ ਚਾਹੁੰਦੀ ਆ ਜਦੋਂ ਲੜਾਈ ਹੁੰਦੀ ਆ ਕਿਵੇਂ ਜਨਤਾ ਵੀ ਘੂਰੀਆਂ ਤੇ ਘਸੁੰਨ ਵੱਟ ਵੱਟ ਕੇ ਇੱਕ ਦੂਜੇ ਅੱਜ ਵੀ ਤੁਸੀਂ ਇਹ ਵੇਖਣਾ ਆ ਤੇ ਜਦੋਂ ਝੰਡੇ ਦੀ ਰਸਮ ਹੁੰਦੀ ਆ ਅਟਾਰੀ ਬਾਰਡਰ ਤੇ ਵੇਖੋ ਜਨਤਾ ਕਿਵੇਂ ਇੱਕ ਦੂਜੇ ਨੂੰ ਘੂਰੀਆਂ ਵੱਟਦੀ ਆ ਤੇ ਮੁੱਕੇ ਵਿਖਾਉਂਦੀ ਆ ਨਫ਼ਰਤ ਤੇ ਪੁਲਿਸ ਵਾਲੇ ਵੀ ਜਿਹੜੇ ਰਸਮ ਵਿੱਚ ਹਿੱਸਾ ਲੈਂਦੇ ਆ ਕਿਵੇਂ ਤਾਂ ਚੁੱਕ ਚੁੱਕ ਕੇ ਲਤਾਂ ਮਾਰਦੇ ਆ ਵੀ ਜਿਵੇਂ ਅਸੀਂ ਖਾ ਜਾਣਾ ਹੁੰਦਾ ਇੱਕ ਦੂਜੇ ਨੂੰ ਸੋ ਇਹ ਹੈ ਵੀ ਜਨਤਾ ਮਿਲਣਾ ਚਾਹੁੰਦੀ ਆ ਸਰਕਾਰ ਨਹੀਂ ਮਿਲਣ ਦੇਣਾ ਚਾਹੁੰਦੀ ਜੇ ਪਾਕਿਸਤਾਨ ਨੇ ਕਿਸੇ ਕਾਰਨ ਕਰਕੇ ਮੰਨ ਲਿਆ ਵੀ ਅਸੀਂ ਲਾਂਘਾ ਦੇਣ ਲਈ ਤਿਆਰ ਆ ਤੇ ਹਿੰਦੁਸਤਾਨ ਦੀ ਸਰਕਾਰ ਪਹਿਲਾਂ ਵਾਂਗ ਹੀ ਕੋਈ ਨਾ ਕੋਈ ਢੁੱਚਰ ਕਾਢ ਸਕਦੀ ਆ ਜੇ ਪਹਿਲਾਂ ਇਸ ਢੁੱਚਰ ਤੇ ਨਾ ਕਰਤੀ ਵੀ ਅੱਤਵਾਦ ਖਤਮ ਕਰੋ ਤੇ ਉਹ ਅੱਤਵਾਦ ਹੁਣ ਕਿਹੜਾ ਖਤਮ ਹੋ ਗਿਆ ਹੁਣ ਵੀ ਤੇ ਉਹ ਮੌਜੂਦ ਆ ਹੁਣ ਗੋਲ ਜਿਹੜਾ ਗੋਲ ਜਿਹੜਾ ਆ ਹਿੰਦੁਸਤਾਨ ਦੀ ਸਰਕਾਰ ਦੇ ਪਾਲੇ ਵਿਚ
ਹੁਣ ਗੱਲ ਇਹ ਆ ਕੱਲ ਵੀ ਇਹ ਗੱਲ ਚੱਲੀ ਸੀ ਵੀ ਹੁਣ ਤਾਂ ਕਾਂਗਰਸ ਨੇ ਅੱਗੇ ਵਿਰੋਧ ਕਰਨਾ ਹੁੰਦਾ ਸੀ ਹੁਣ ਤਾਂ ਕਾਂਗਰਸ ਨੇ ਹੀ ਸ਼ੁਰੂ ਕੀਤਾ ਕੰਮ ਹੁਣ ਤਾਂ ਮੋਦੀ ਸਰਕਾਰ ਕੋਲ ਬਹਾਨਾ ਆ ਇਹ ਖੋਲਣ ਦਾ ਵੀ ਆਪੋਜੀਸ਼ਨ ਹੋਣੀ ਨੀ ਉਹ ਵੀ ਨੰਬਰ ਬਣਾ ਸਕਦੇ ਆਪਣੇ ਸਿੱਖ ਜਗਤ ਦੇ ਵਿਚ
ਉਹ ਨਹੀਂ ਗੱਲ ਆਪੋਜੀਸ਼ਨ ਦੇ ਨੀ ਇਹ ਤੇ ਮੋਹਰੇ ਨੇ ਪਾਰਟੀਆਂ ਇਹਨਾਂ ਦੇ ਆਪਣੇ ਵਸ ਕੋਈ ਨੀ ਉੱਥੇ ਖੱਟੀ ਟੋਪੀ ਵਾਲਾ ਬਹਿ ਜਾਵੇ ਜਾਂ ਚਿੱਟੀ ਟੋਪੀ ਵਾਲਾ ਬਹਿ ਜਾਵੇ ਉਹਦੇ ਨਾਲ ਕੋਈ ਫਰਕ ਨੀ ਪੈਂਦਾ ਚੰਡੀਗੜ੍ਹ ਨੀਲੀ ਪੱਗ ਵਾਲਾ ਬਹਿ ਜਾਵੇ ਜਾਂ ਚਿੱਟੀ ਪੱਗ ਵਾਲਾ ਬਹਿ ਜਾਵੇ ਉਹਦੇ ਨਾਲ ਫਰਕ ਨਹੀਂ ਪੈਂਦਾ ਇਹਨਾਂ ਦੀਆਂ ਸਾਰਾ ਕੁਝ ਜੋ ਡੈਮੋਕਰੇਟਿਕ ਵੇ ਆ ਇਹ ਸਰਮਾਏਦਾਰਾਂ ਦੇ ਹੱਥ ਆ ਸਰਮਾਇਆ ਕਿਹਦੇ ਕੋਲ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਬੇਈਮਾਨ ਵਪਾਰੀਆਂ ਕੋਲ ਉਹਨਾਂ ਦੇ ਹਿੱਤ ਨਹੀਂ ਹੈਗੇ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੋਈ ਸੁਲਾਹ ਹੋਵੇ ਕੋਈ ਆਪਸ ਵਿੱਚ ਦੀ ਚੰਗੇ ਵਿਚਾਰ ਪੈਦਾ ਹੋਣ ਪੰਜਾਬੀ ਖੁੱਲੇ ਤੌਰ ਤੇ ਇੱਕ ਦੂਜੇ ਨੂੰ ਮਿਲਣ ਉਹ ਨਹੀਂ ਚਾਹੁੰਦੇ ਹੁਣ ਪਾਕਿਸਤਾਨ ਦਾ ਜੇ ਉਹ 3 ਭਾਵੇਂ 1 ਫਰਲਾਂਗ ਦਾ ਲਾਂਘਾ ਦੇ ਦੇਣ ਤੇ ਭਾਵੇਂ 1 ਕਿਲੋਮੀਟਰ ਦੇ ਦੇਣ ਆਲੇ ਦੁਆਲੇ ਤਾਰ ਲਾ ਦੇਣ ਦੋਹੀ ਪਾਸੇ ਭਾਵੇਂ ਗੇਟ ਲਾ ਦੇਣ ਉੱਥੇ ਪਹਿਰਾ ਵਹਾ ਦੇਣ ਤੇ ਜਿਵੇਂ ਹੁਣ ਵਾਗੇ ਤੋਂ ਅਟਾਰੀ ਤੋਂ ਵਾਗੇ ਤੱਕ ਜਾਂਦੀ ਹੈ ਗੱਡੀ ਤੇ ਆਲੇ ਦੁਆਲੇ ਘੋੜ ਦੁਆਰ ਪੁਲਿਸ ਜਿਹੜੀ ਆ ਘੋੜ ਸਵਾਰ ਪੁਲਿਸ ਨਾਲ ਨਾਲ ਭੱਜਦੀ ਹੈ ਵੀ ਕੋਈ ਗੱਡੀ ਤੋਂ ਉਹਰਾਂ ਨਾ ਉਤਰ ਜਾਵੇ। ਇਸ ਤਰ੍ਹਾਂ ਇਹੋ ਜਿਹੇ ਪ੍ਰਬੰਧ ਹੋ ਸਕਦੇ ਉਹਦੇ ਨਾਲ ਗੁੱਡਵਿਲ ਵੱਧਦੀ ਹੈ ਤੇ ਗੱਲ ਮਾਮੂਲੀ ਹੈ ਪਰ ਗੁੱਡਵਿਲ ਜਿਨ੍ਹਾਂ ਦੇ ਇੰਟਰਸਟ ਜਿਨ੍ਹਾਂ ਦੇ ਹਿੱਤ ਕਲੈਸ਼ ਕਰਨਗੇ ਨੁਕਸਾਨ ਪੁੱਜੇਗਾ ਉਹ ਨਹੀਂ ਹੋਣ ਦੇਣਗੇ। ਜੇ ਹੋ ਜਾਵੇ ਤੇ ਬਹੁਤ ਚੰਗੀ ਗੱਲ ਆ ਇਹਦੇ ਨਾਲ ਆਪਸੋ ਦੀ ਮੇਲਜੋਲ ਗੁੱਡਵਿਲ ਵਧੇਗੀ ਨਫ਼ਰਤ ਘਟੇਗੀ ਕੁਝ ਹੱਦ ਤੱਕ।
ਤਾਂ ਜੀ ਗੱਲ ਚੱਲ ਰਹੀ ਹੈ ਚਿੰਤਨ ਹੋ ਰਿਹਾ ਚਲੋ ਡਿਬੇਟ ਚੱਲ ਰਹੀ ਹੈ ਸਿੱਖ ਜਗਤ ਦੇ ਵਿਚ ਭਾਰਤ ਦੇ ਵਿਚ ਵੀ ਕਈ ਖ਼ਬਰਾਂ ਚ ਟਾਈਮਸ ਆਫ ਇੰਡੀਆ ਦੇ ਵਿਚ ਵੀ ਛਪੀ ਹੈ ਤੇ ਲੋਕੀ ਜਿਹੜੇ ਬਹੁਤਾਤ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜਾ ਕੋਰੀਡੋਰ ਖੁੱਲੇ ਤਾਂ ਕਿ ਥੋੜੀ ਬਹੁਤੀ ਜਿਹੜੀ ਆ ਸਖਾਵੇਂ ਮਾਹੌਲ ਬਣੇ ਹਨਾ ਗੁਆਂਢੀਆਂ ਦੇ ਨਾਲ। ਤਾਂ ਜਿਹੜੀ ਮਤਲਬ ਹੁਣ ਹਜੇ ਕਹਿ ਲੋ ਕਿ ਗੱਲ ਚੱਲ ਰਹੀ ਹੈ ਪੋਜ਼ਿਟਿਵ ਚੱਲ ਰਹੀ ਹੈ ਕਿ ਦੂਜੇ ਪਾਸੇ ਰੌਲਾ ਇਹ ਪੈਣਾ ਕਿ ਲਓ ਜੀ ਇਸ ਤਰ੍ਹਾਂ ਖੋਲਣ ਨਾਲ ਪਾਕਿਸਤਾਨ ਖਾਲਿਸਤਾਨੀਆਂ ਨੂੰ ਸ਼ਹਿ ਮਿਲੀ ਜਿਹੜੀ ਆਲਰੇਡੀ ਕਮੈਂਟਾਂ ਚ ਚੱਲ ਰਿਹਾ ਮੈਂ ਪੜ੍ਹ ਰਿਹਾ ਹਾਂ। ਹੁਣ ਆਪਣੇ ਬੰਦੇ ਕੀ ਕਰ ਰਹੇ ਮੈਂ ਪਰਸੋਂ ਨਾ ਬੜਾ ਮੈਨੂੰ ਅਪਸੈਟ ਜਿਹਾ ਹੋਇਆ ਮੈਂ ਕਿਹਾ ਯਾਰ ਆਹ ਮੈਂ ਗੱਲ ਇੱਕ ਫੋਟੋ ਨੂੰ ਫਲੋਟ ਕੀਤਾ ਜਾ ਰਿਹਾ ਕਹਿੰਦੇ ਕਿ ਇਹ ਫੋਟੋ ਜਿਹੜੀ ਆ ਇਹ ਕਰਤਾਰਪੁਰ ਦੀ ਆ ਔਰ ਇਹ ਬੰਬ ਸੁੱਟਿਆ ਸੀ ਲੜਾਈ ਵੇਲੇ ਭਾਰਤ ਦੇ ਜਹਾਜ਼ਾਂ ਨੇ ਤਾਂ ਕਿ ਇਹ ਗੁਰਦੁਆਰਾ ਤਬਾਹ ਹੋ ਜਾਵੇ ਤੇ ਉਹ ਬੰਬ ਜਿਹੜਾ ਆ ਉਹ ਫਟਿਆ ਨੀ ਰੱਬ ਦੀ ਮਿਹਰ ਦੇਖੋ ਤੇ ਉਹ ਨੀ ਜੜਾ ਕੇ ਸ਼ੀਸ਼ੇ ਚ ਲਾਇਆ ਹੋਇਆ ਉੱਥੇ ਠੀਕ ਆ ਤੇ ਇਹ ਵੀ ਇੱਕ ਸੱਚਾਈ ਆ। ਹੁਣ ਮਤਲਬ ਹਜੇ ਮਤਲਬ ਗੱਲ ਚੱਲ ਰਹੀ ਆ ਤੇ ਨਫ਼ਰਤ ਫੈਲਾਉਣ ਵਾਲੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਉਹ ਪਹਿਲਾਂ ਹੀ ਮਤਲਬ ਬੇੜੀਆਂ ਚ ਵੱਟੇ ਪਾਉਣ ਲੱਗ ਪਏ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਤਾਂ ਖੁਦ ਜਾ ਕੇ ਦੇਖ ਕੇ ਆਏ ਹੋ ਲੜਾਈ ਤੋਂ ਬਾਅਦ ਗਏ 1999 ਚ ਦੱਸਦੇ ਆ ਕੀ ਤੁਸੀਂ ਉਹ ਬੰਬ ਉੱਤੇ ਦੇਖਿਆ ਉੱਥੇ ਹੈਗੀ ਕੋਈ ਇਹੋ ਜਿਹੀ ਚੀਜ਼?
ਬਿਲਕੁਲ ਕੋਈ ਬੰਬ ਨਹੀਂ ਸੀ ਮੈਂ ਖੂਹ ਦੇ ਉੱਤੇ ਘੁੰਮ ਕੇ ਸਾਰੇ ਵੇਖ ਕੇ ਆਇਆ ਨਾ ਉੱਥੋਂ ਦੇ ਇੰਚਾਰਜ ਮਨਜੀਤ ਸਿੰਘ ਨੇ ਕੋਈ ਬੰਬ ਦਾ ਜ਼ਿਕਰ ਕੀਤਾ।
ਅੱਛਾ
ਇਹ ਤੇ ਮੈਂ ਹੈਰਾਨ ਆ ਵੀ ਪਤਾ ਨੀ ਕਿੱਥੋਂ ਕੱਢ ਕੇ ਉਹਦਾ ਪਲੇਟਫਾਰਮ ਜਿਹਾ ਬਣਾ ਕੇ
ਹਾਂ ਉਹ ਤਾਂ ਸ਼ੀਸ਼ੇ ਚ ਏਦਾਂ ਚੜਾਇਆ ਜਿੱਦਾਂ ਕੋਈ ਬਹੁਤ ਕੀਮਤੀ ਵਸਤੂ ਨੀ ਹੁੰਦੀ ਉਹ ਨਾਲ ਲਿਖਿਆ ਜੀ ਇਹ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਲਈ ਉਹਨੇ ਆਹ ਵੀ ਨੀ ਬਖਸ਼ਿਆ ਤੁਸੀਂ ਮਤਲਬ
ਉਹ ਫੋਟੋ ਤੋਂ ਤੇ ਇਉਂ ਲੱਗਦਾ ਆ ਜਿਵੇਂ ਦਿੱਲੀ ਦੇ ਸਿੱਖਾਂ ਨੇ 17 ਕਿਲੋ ਲਾ ਕੇ ਪਾਲਕੀ ਨਨਕਾਣੇ ਸਾਹਿਬ ਭੇਜੀ ਤੇ ਉਹ ਨਨਕਾਣੇ ਸਾਹਿਬ ਵਾਲਿਆਂ ਨੇ ਅੰਦਰ ਗੁਰਦੁਆਰੇ ਦੇ ਅੰਦਰ ਰੱਖਣੋ ਨਾ ਕਰਤੀ ਤੇ ਉਹ ਸ਼ੀਸ਼ੇ ਦਾ ਰੂਮ ਬਣਾ ਕੇ ਇੱਕ ਤੇ ਉਥੇ ਉਹ ਪਾਲਕੀ ਨੂੰ ਸ਼ੁਭਦ ਕੀਤਾ ਤੇ ਉਹਨਾਂ ਨੇ ਪੜਦਾ ਕੀਤੇ ਕਹਿੰਦੇ ਇਹ ਤੇ ਡੇਢ ਕਿਲੋ ਲੱਗਾ ਜਿਹਦਾ ਪ੍ਰਾਪੇਗੰਡਾ 17 ਕਿਲੋ ਦਾ ਹੋਇਆ ਤੇ ਹੁਣ ਉਹ ਡੇਢ ਕਿਲੋ ਵਾਲੀ ਪਾਲਕੀ ਦੀ ਰਾਖੀ ਲਈ ਚਾਰ ਚਾਰ 12 ਹੋ ਗਏ ਮਤਲਬ 8-8 ਘੰਟੇ ਉਹ ਹਥਿਆਰ ਬੰਦ ਫੌਜ ਦੇ ਜਿਹੜੇ ਆ ਬੰਦੇ ਉਹ ਪਹਿਰਾ ਦੇ ਰਹੇ ਆ ਉਹ ਵਿੱਚ ਉਹਨਾਂ ਨੂੰ ਕਮਰੇ ਮਿਲੇ ਹੋਏ ਆ ਕੰਪਲੈਕਸ ਦੇ ਵਿੱਚ ਰਹਿਣ ਦੇ ਚਾਰ ਬੰਦੇ 8 ਘੰਟੇ ਫਿਰ ਦੂਜੇ 4 ਬੰਦੇ 8 ਘੰਟੇ ਫਿਰ ਦੂਜੇ 4 ਬੰਦੇ 8 ਘੰਟੇ
ਚਲੋ
ਡਿਊਟੀਆਂ ਦਿੰਦੇ ਉਹ 1.5 ਕਿਲੋ ਸੋਨੇ ਦੀ ਰਾਖੀ ਲਈ
ਯਾਨੀ ਜੀ ਜੇ ਸਿੱਖੀ ਨੂੰ ਫਾਇਦਾ ਨਹੀਂ ਹੋਇਆ ਤਾਂ ਉਹ 8 ਬੰਦਿਆਂ ਨੂੰ ਜਵਾਬ ਤਾਂ ਮਿਲ ਗਏ ਉਹਨਾਂ ਨੂੰ ਤਾਂ ਫਾਇਦਾ ਹੋਏ ਗਿਆ ਫਿਰ ਉਹਨਾਂ ਦੀ ਤਾਂ ਰੋਜੀ ਰੋਟੀ ਚੱਲਣ ਲੱਗ ਪਈ ਜਿੱਦਾਂ ਇੱਕ ਕਹਾਵਤ ਨਹੀਂ ਸਾਡੇ ਰੇਡੀਓ ਦੇ ਵਿੱਚ ਚੱਲਦੀ ਹੁੰਦੀ ਕਹਿੰਦੇ ਵੀ ਮਹਿੰਗੀਆਂ ਦਵਾਈਆਂ ਦਾ ਫਾਇਦਾ ਜ਼ਰੂਰ ਹੁੰਦਾ ਆ ਬਹੁਤ ਹੁੰਦਾ ਆ ਤੇ ਜੇ ਕਹਿੰਦੇ ਮਰੀਜ਼ ਨੂੰ ਨਾ ਹੋਵੇ ਤਾਂ ਕੰਪਨੀ ਵਾਲਿਆਂ ਨੂੰ ਤਾਂ ਹੋ ਹੀ ਜਾਂਦਾ ਆ ਸੋ ਇੱਦਾਂ
ਪਰ ਜੇ ਲੰਮੀ ਦੌੜ ਜੇ ਵੇਖੋ ਤੇ ਉਹ ਵਿਚਾਰੇ ਨਿਕੰਮੇ ਹੋਏ ਆ ਨਾ ਕਿੱਥੇ ਉਹਨਾਂ ਨੇ ਫੌਜ ਦੇ ਵਿੱਚ ਰਹਿੰਦੀਆਂ ਪਰੇਡ ਕਰਨੀ ਸੀ ਕੋਈ ਡਿਊਟੀ ਭੁਗਤਾਉਣੀ ਸੀ ਉੱਥੇ ਬਸ ਉੱਠਦੇ ਆ ਕਮਰੇ ਵਿੱਚੋਂ ਉੱਠਦੇ ਆ ਸੁੱਤੇ ਪਏ ਤੇ ਜਾ ਕੇ ਬੰਦੂਕ ਮੋਢੇ ਤੇ ਪਾ ਕੇ ਤੇ ਪਹਿਰੇ ਤੇ ਖਲੋ ਜਾਂਦੇ ਆ ਖਲੋਂਦੇ ਆ ਫੇਰ ਲੰਮੇ ਪੈ ਜਾਂਦੇ ਆ ਖਲੋਣ ਤੋਂ ਬਾਅਦ ਫੇਰ ਆਪਣਾ ਲੰਮੇ ਪੈਣ ਤੋਂ ਬਾਅਦ ਫੇਰ ਡਿਊਟੀ ਤੇ ਆ ਜਾਂਦੇ ਆ ਉਹ ਤੇ ਸਗੋਂ ਲੰਮੀ ਦੌੜ ਜਿੰਨਾ ਕੰਮੇ ਹੋ ਜਾਣਗੇ।
ਦਿੱਲੀ ਦੇ ਸਿੱਖਾਂ ਨੇ ਚਿੱਟਾ ਹਾਥੀ ਬੰਨਤਾ ਫਿਰ ਉੱਥੇ ਲਿਆ ਗਏ ਨਾ। ਖੈਰ ਆਪਾਂ ਇਹ ਜਿਹੜੀ ਗੱਲ ਹੈ ਨਾ ਮਤਲਬ ਜਿਹੜੇ ਹੁਣ ਆ ਬੰਬ ਸਿੱਟਣ ਦੀ ਗੱਲ ਹੈ ਜਾਓ ਹੁਣ ਉਹ ਜਦੋਂ ਲੜਾਈ ਚੱਲੀ ਆ ਤੇ ਮੈਨੂੰ ਤੁਸੀਂ ਇਹ ਦੱਸੋ ਵੀ ਜੇ ਹਿੰਦੁਸਤਾਨ ਦੀ ਸਰਕਾਰ ਨੇ ਮਤਲਬ ਢਾਉਣੇ ਸੀ ਗੁਰਦੁਆਰੇ ਤਾਂ ਉਹਨਾਂ ਦੇ ਆਪਣੇ ਜਹਾਜ਼ ਸੀ ਉਹਨਾਂ ਦੇ ਆਪਣੇ ਬੰਬ ਸੀ ਤਾਂ ਉਹ ਅੰਮ੍ਰਿਤਸਰ ਦਾ ਏਅਰਪੋਰਟ ਆਪਣੇ ਵੱਲ ਜ਼ਿਆਦਾ ਸੀ ਤਾਂ ਬਹਾਨੇ ਨਾਲ ਆਪਣੇ ਸਿੱਟ ਲੈਂਦੇ ਬੇਸ਼ੱਕ ਪਾਕਿਸਤਾਨ ਦਾ ਨਾਂ ਲਾ ਦਿੰਦੇ ਉਨੀ ਉਹ ਇੱਕ ਉਸ ਗੁਰਦੁਆਰੇ ਨੂੰ ਕਿਉਂ ਢਾਉਣ ਜਾਣਾ ਸੀ?
ਨਹੀਂ ਦੇਖੋ ਸਰਕਾਰਾਂ ਕੁਝ ਵੀ ਕਰ ਸਕਦੀਆਂ ਸਰਕਾਰਾਂ ਰਾਜ ਪ੍ਰਾਪਤ ਕਰਨ ਲਈ ਤੇ ਰਾਜ ਨੂੰ ਕਾਇਮ ਕਰਨ ਰੱਖਣ ਲਈ ਤੇ ਰਾਜ ਨੂੰ ਵਧਾਉਣ ਲਈ ਜਿਹੜੇ ਹਾਕਮ ਆ ਸਾਰਾ ਇਤਿਹਾਸ ਤੋਂ ਹੀ ਪੜ੍ਹ ਕੇ ਦੇਖੋ ਰਸਤੇ ਵਿੱਚ ਪਿਓ ਆਵੇ ਪੁੱਤ ਆਵੇ ਭਰਾ ਆਵੇ ਸਭ ਨੂੰ ਉਹ ਕਤਲ ਕਰਕੇ ਤੇ ਆਪਣਾ ਮਨਸ਼ ਹਾਸਲ ਕਰਿਆ। ਹੁਣ ਦੇਖੋ ਸਾਡੇ ਅਸ਼ੋਕ ਰਾਜਾ ਬੜਾ ਉਹਦੀ ਬੜੀ ਤਾਰੀਫ ਹੁੰਦੀ ਹੈ ਇਤਿਹਾਸ ਵਿਚ। ਹੁਣ ਜਦੋਂ ਮੈਨੂੰ ਬਿਹਾਰ ਸਰਕਾਰ ਨੇ ਸੱਦਿਆ ਤੇ ਉਹ ਸਾਨੂੰ ਮੈਨੂੰ ਗਾਈਡ ਵਿਖਾਉਣ ਲਈ ਗਿਆ ਆਲੇ ਦੁਆਲੇ ਸਾਈਟ ਸੀਨਿੰਗ, ਤੇ ਉਹ ਕਹਿੰਦਾ ਜੀ ਆਹ ਅਗਮ ਕੂਆ ਆ। ਅਸ਼ੋਕ ਨੇ ਆਪਣਾ 99 ਭਰਾ ਅਖੀਰ ਲਾਏ, 100 ਭਰਾ ਆਉਣਗੇ ਨਾ ਵੱਖ ਵੱਖ ਰਾਣੀਆਂ ਤੋਂ ਇਹਨਾਂ ਦੇ ਪਿਓ ਦੇ, ਕਹਿੰਦਾ ਅਖੀਰ ਲਾ 99 ਭਰਾ ਵੱਢ ਕੇ ਐਸ ਖੂਹ ਚ ਸੁੱਟਿਆ ਸੀ ਤੇ ਫੇਰ ਤਖ਼ਤ ਤੇ ਬੈਠਾ ਸੀ। ਸੋ ਇਹ ਹੈ ਵੀ ਰਾਜ ਪਿਆਰੇ ਰਾਜਿਆਂ ਵੀਰ ਦੋ ਪਿਆਰੇ ਪੋਸੀਬਿਲਟੀ ਕੁਝ ਹੀ ਹੋਈ। ਮੈਂ ਤੁਸੀਂ ਮੇਰਾ ਲੇਖ ਨਹੀਂ ਪੜਿਆ, ਮੈਂ ਤੁਹਾਨੂੰ ਈਮੇਲ ਕਰੂੰਗਾ ਪ੍ਰੋਗਰਾਮ ਤੋਂ ਬਾਅਦ, ਭਈ ਹਿੰਦੁਸਤਾਨ ਦੀ ਸਰਕਾਰ ਕੀ ਕੋਈ ਵੀ ਹਿੰਦੁਸਤਾਨ ਦੀ ਸਰਕਾਰ ਤੇ 1948 ਦਾ ਹੀ ਪ੍ਰੋਗਰਾਮ ਬਣਾਇਆ ਹੋਇਆ, ਕਦੀ ਵੀ ਇਹ ਮੌਕਾ ਸਿੱਖਾਂ ਨੇ ਨਹੀਂ ਦਿੱਤਾ। 65 ਦੀ ਲੜਾਈ ਵਿਚ ਵੀ ਜਨਰਲ ਹਰਬਖਸ਼ ਸਿੰਘ ਅੜ ਗਿਆ ਸੀ, ਉਹਨੂੰ ਟੈਲੀਫੋਨ ਤੇ ਜਨਰਲ ਚੌਧਰੀ ਵੱਲੋਂ ਹੁਕਮ ਮਿਲ ਗਿਆ ਸੀ ਕਿ ਲੜਾਈ ਚ ਬਾਰਡਰ ਤੇ ਨਾ ਲੜੋ, ਬਿਆਸ ਦਰਿਆ ਤੇ ਆਜੋ, ਯਾਨੀ ਮਾਝਾ ਸਾਰਾ ਜਿਹੜਾ ਆ ਉਹ ਬਿਨਾਂ ਲੜਿਆਂ ਤੋਂ ਪਾਕਿਸਤਾਨ ਨੂੰ ਦੇ ਦਿਓ
ਦੇ ਦਿਓ ਤੇ
ਉਹ ਤੁਸੀਂ ਲੇਖ
ਤਾਂ ਕਿ ਮੈਂ ਪੜਿਆ ਸੀ ਤੁਹਾਡਾ ਇਹ ਲੇਖ ਤੇ ਤਾਂ ਕਿ ਉਹ ਕਮਜ਼ੋਰ ਹੋ ਜਾਣ, ਜਿਹੜੀ ਸਿੱਖੀ ਆ ਕਮਜ਼ੋਰ ਹੋ ਜਾਵੇ। ਤੇ ਹੁਣ
ਇੱਕ ਮਿੰਟ, ਜੇ ਬਿਨਾਂ ਲੜਿਆਂ ਤੋਂ ਆ ਸਕਦੇ ਆ ਬਿਆਸ ਤੇ, ਫਿਰ ਬਿਨਾਂ ਲੜਿਆਂ ਤੋਂ ਸਤਲੁਜ ਤੇ ਆ ਸਕਦੇ ਆ ਅੱਗੇ, ਫਿਰ ਬਿਨਾਂ ਘੱਗਰ ਤੱਕ ਵੀ ਆ, ਅੰਬਾਲੇ ਤੱਕ ਵੀ ਆ ਸਕਦੇ। ਸਕਾਂ ਸਕੀਮ ਪਹਿਲਾਂ ਹੀ ਆ ਕਿ ਇਹਨਾਂ ਦੀ ਸਮੱਸਿਆ ਨੂੰ ਸਿੱਖਾਂ ਦੀ ਨੂੰ ਖਤਮ ਕਰਨ ਵਾਸਤੇ ਆਏ ਦਿਨ ਇਹ ਕੜੀ ਘੋਲੀ ਰੱਖਦੇ ਆ, ਇਹਨਾਂ ਨੂੰ ਪਾਕਿਸਤਾਨ ਨਾਲ ਲੜਾਈ ਛੇੜ ਕੇ ਅੰਬਾਲੇ ਤੱਕ ਵਾਪਸ ਮੁੜੀ ਆਓ ਤੇ ਡਿਫੈਂਡ ਨਾ ਕਰੋ, ਆਪਣੀ ਬੰਬਾਰਡਮੈਂਟ ਵੀ ਸਿੱਖ ਪਿੰਡਾਂ ਤੇ, ਪਾਕਿਸਤਾਨ ਦੀ ਬੰਬਾਰਡਮੈਂਟ ਵੀ ਸਿੱਖ ਮਿੰਟਾਂ ਤੇ। ਇਹ ਮੈਂ ਉਹਦਾ ਡਿਟੇਲ ਦਿੱਤੀ ਹੈ ਲੇਖ ਦੇ ਵਿਚ।
ਨਹੀਂ ਨਹੀਂ ਬਹੁਤ ਬਹੁਤ ਵਧੀਆ, ਪਰ ਦੂਜੀ ਗੱਲ ਇਹ ਆ ਵੀ ਜਿਹੜਾ ਹੁਣ ਬੰਬ ਦੀ ਗੱਲ ਚੱਲ ਰਹੀ ਆ, ਇਹ ਮੇਰੇ ਤੁਸੀਂ ਤਾਂ ਸਾਬਤ ਕਰੀ ਦਿੱਤਾ ਜਾਂ ਕਹਿ ਲਓ ਕਿ ਪੁਸ਼ਟੀ ਕੀਤੀ ਆ ਵੀ ਇਹ ਬਿਲਕੁਲ ਗਲਤ ਹੈ ਤੇ ਨਹੀਂ ਹੋਇਆ,
ਕੋਈ ਨਹੀਂ ਸੀਗਾ,
ਕੋਈ ਨਹੀਂ ਸੀਗਾ। ਹੁਣ ਬਾਅਦ ਦੇ ਉਹ ਕਿਸੇ ਦੀ ਇਲਤ ਵੀ ਹੋ ਸਕਦੀ ਹੈ, ਹੋ ਸਕਦਾ ਪਾਕਿਸਤਾਨ ਸਰਕਾਰ ਦੀ ਇਲਤ ਹੋਵੇ ਜਾਂ ਕਿਸੇ ਜਿਹੜੇ ਮੋਰਲੇ ਬੰਦੇ ਆ ਵੀ ਹਿੰਦੂ ਸਿੱਖਾਂ ਦੇ ਵਿਚ ਨਫ਼ਰਤ ਪੈਦਾ ਕਰਨ ਨੂੰ ਹਿੰਦੁਸਤਾਨ ਦੇ ਪ੍ਰਤੀ।
ਨਹੀਂ ਉਹ ਗੱਲ ਪਈ ਹੈ ਵੀ ਉਹੀ ਹੈ ਵੀ ਉੱਥੇ ਇਮਰਾਨ ਖਾਨ ਆ ਜਾਵੇ ਜਾਂ ਕੋਈ ਗੁੱਲ ਖਾਨ ਆ ਜਾਵੇ, ਗੱਲ ਤਾਂ ਇਹ ਹਿੰਦੁਸਤਾਨ ਪਾਕਿਸਤਾਨ ਸਾਰੀ ਸਿਆਸਤ ਜਿਹੜੀ ਆ ਉਹਦੀ ਪਿੱਛੋਂ ਡੋਰ ਜਿਹੜੀ ਆ ਸਰਮਾਏਦਾਰਾਂ ਦੇ ਹੱਥ ਆ, ਤੇ ਜੇ ਹਿੰਦੁਸਤਾਨ ਦੇ ਸਰਮਾਏਦਾਰ ਨਹੀਂ ਆਪਸ ਦੀ ਗੁੱਡਵਿਲ ਬਣ ਦੇਣਾ ਚਾਹੁੰਦੇ ਤੇ ਪਾਕਿਸਤਾਨ ਦੇ ਸਰਮਾਏਦਾਰ ਕਿਵੇਂ ਬਣ ਦੇਣਾ ਚਾਹੁੰਦੇ ਹੋਣਗੇ?
ਉਹਨਾਂ ਦਾ ਵੀ ਫਿਰ ਕਰਾਚੀ ਵਾਲਿਆਂ ਦਾ ਦਾਣੇ ਦਾ ਕੰਮ ਖਤਮ ਬੰਦੇ ਹੋ ਜਾਣਾ, ਫਿਰ ਉਧਰੋਂ ਜਿਹੜੇ ਪੋਰਟ
ਉਹ ਵੀ ਤੇ ਟ੍ਰਾਈਬਲ ਏਰੀਏ ਚ ਆਉਣ ਵਾਲਾ ਜਿਹੜਾ ਸੁੱਕਾ ਫਰੂਟ ਆ ਉਹ ਕਰਾਚੀ ਤੋਂ ਬੰਬੇ ਤੇ ਬੰਬੇ ਤੋਂ ਫਿਰ ਜਾ ਕੇ ਅੰਮ੍ਰਿਤਸਰ ਵਿਕਦਾ, ਤੇ ਉਹ ਵੀ ਇਹ ਸ਼ਰਾਰਤ ਕਰਾ ਸਕਦੇ ਆ।
ਆਪਾਂ ਸੁਨੇਹੇ ਲੈ ਲਈਏ ਤਾਇਆ ਜੀ, ਬਹੁਤ
ਸੁਨੇਹੇ ਲੈ ਲਓ। ਇੱਕ ਨਿੱਕੀ ਜੀ ਗੱਲ ਦੇਖੋ ਨਾ ਭਾਈ, ਮੋਦੀ ਨੂੰ ਅਰਬਾਂ ਅਰਬਾਂ ਰੁਪਇਆਂ ਦੀ ਮੁਹਿੰਮ ਜਿਤਾ ਕੇ ਝੂਠਾ ਪ੍ਰਚਾਰ ਕਰਕੇ ਜਿਤਾਇਆ, ਉਹ ਪੈਸੇ ਕਿੱਥੋਂ ਆਏ? ਸਰਮਾਏਦਾਰਾਂ ਨੇ ਦਿੱਤੇ। ਪੰਜਾਬ ਦੇ ਵਿਚ ਕੈਪਟਨ ਝੂਠੀਆਂ ਸਹੁੰਆਂ ਖਾ ਖਾ ਕੇ ਝੂਠਾ ਪ੍ਰਾਪੇਗੰਡਾ ਕਰਕੇ ਜਿੱਤ ਗਿਆ, ਉਹ ਕਿਹਨੇ ਜਿਤਾਇਆ? ਇਹਨੇ ਆਪਣੀ ਜੇਬ ਚੋਂ ਪੈਸੇ ਖਰਚੇ ਆ? ਲੀਡਰ ਕੋਈ ਵੀ ਆਪਣੇ ਜੇਬ ਚੋਂ ਪੈਸੇ ਨਹੀਂ ਖਰਚਦਾ, ਉਹ ਬਣਾਉਂਦੇ ਆ ਬਿਜ਼ਨਸ ਆ। ਜੇ ਕਿਤੇ ਉਨ੍ਹਾਂ ਨੂੰ ਸ਼ੁਰੂ ਚ ਖਰਚ ਕਰਨਾ ਪਏ ਤੇ ਕਈ ਗੁਣਾ ਵਪਾਰੀਆਂ ਵਾਂਗੂ ਉਹ ਵੱਧ ਜਨਤਾ ਦੇ ਪਾਸੋਂ ਨਿਚੋੜਦੇ ਆ।
ਬਿਲਕੁਲ ਬਿਲਕੁਲ
ਹਾਂਜੀ, ਤੁਹਾਡੀ ਗੱਲ।
ਹਾਂਜੀ, ਹੁਣ ਸੁਨੇਹੇ ਲੈਣੇ ਆ। ਸਰਦਾਰ ਅਜਮੇਰ ਸਿੰਘ ਹੁਣੀ ਕੈਨਬਰਾ ਤੋਂ ਸੁਨੇਹਾ ਦੇ ਰਹੇ ਨੇ, ਕਹਿੰਦੇ ਕਿ ਕੁਛ ਦਿਨ ਪਹਿਲਾਂ ਮੈਂ ਨਵੀਂ ਫਾਰਮਾਸਿਸਟ ਨੂੰ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਪਾਕਿਸਤਾਨੀ ਹੋ, ਉਸਦੀ ਸਹਾਇਕ ਨੇ ਦੱਸਿਆ ਕਿ ਇਹ ਇੰਡੀਅਨ ਹਨ। ਉਸਦਾ ਅਗਲਾ ਸਵਾਲ ਸੀ ਕਿ ਹੈਵ ਯੂ ਹੈਵ ਐਨੀ ਪਾਕਿਸਤਾਨੀ ਫਰੈਂਡਸ, ਤੇ ਕਹਿੰਦੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਵੰਡ ਤੋਂ ਪਹਿਲਾਂ ਇਹ ਇੱਕੋ ਹੀ ਦੇਸ਼ ਸੀ, ਸੋ ਫਰੈਂਡਸ਼ਿਪ ਦਾ ਜਾਂ ਕੋਈ ਪਾਕਿਸਤਾਨੀ ਇੰਡੀਅਨ ਦਾ ਕੋਈ ਰੌਲਾ ਨਹੀਂ, ਸਾਰਾ ਇੱਕੋ ਹੀ ਦੇਸ਼ ਸੀ ਵੰਡ ਤੋਂ ਪਹਿਲਾਂ। ਸੋ ਉਨ੍ਹਾਂ ਨੇ ਆਪਣੀ ਟਿੱਪਣੀ ਦਿੱਤੀ ਆ। ਤੇ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜਗਤਾਰ ਗਿੱਲ ਢੋਡੇਗੇ ਵਾਲੇ, ਤੇ ਉਨ੍ਹਾਂ ਨੇ ਸੁਨੇਹਾ ਵਿਚਾਰ ਭੇਜਦੇ ਹੁੰਦੇ ਸਾਨੂੰ ਭੇਜਿਆ, ਕਹਿੰਦੇ ਕਿ ਕਾਮਯਾਬ ਤੇ ਖੁਸ਼ਹਾਲ ਜ਼ਿੰਦਗੀ ਦੇ ਨੁਕਤੇ ਕਦੇ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ, ਠੀਕ ਹੈ, ਹਰ ਇੱਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ, ਕਦੇ ਕਿਸੇ ਤੇ ਹੱਸੋ ਨਾ ਤੇ ਹਰ ਗੱਲ ਦੇ ਨਾਲ ਹੱਸਣ ਦੀ ਕੋਸ਼ਿਸ਼ ਕਰੋ, ਹਰ ਇੱਕ ਨਾਲ ਹੱਸਣ ਦੀ ਇਹ ਨੁਕਤੇ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਰਣਜੀਤ ਸਿੰਘ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਡੇ ਭਤੀਜੇ ਨੇ ਉਹ ਵੀ,
ਇਹ ਮੇਰਾ ਸਭ ਤੋਂ ਲੰਮਾ ਭਤੀਜਾ।
ਹਾਂਜੀ, ਲੰਮਾ ਭਤੀਜਾ, ਕਾਫੀ ਉੱਚਾ ਲੰਮਾ ਕਦ ਹੈ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਤਾਇਆ ਜੀ ਤੇ ਸਾਨੂੰ ਸਾਰਿਆਂ ਨੂੰ। ਰਵਿੰਦਰ ਸਿੰਘ ਮੈਲਬਨ ਤੋਂ ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ। ਤੇ ਬਰਿੰਦਰ ਰੰਧਾਵਾ ਵੀ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੀਂ ਪੱਡਾ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਬੁਲਾ ਰਹੇ ਨੇ, ਮੈਨੂੰ ਪਹਿਲਾਂ ਬੁਲਾ ਚੁੱਕੇ ਸੀਗੇ। ਤੇ ਮੈਲਬਰਨ ਤੋਂ।
ਅੱਛਾ, ਸੋ ਹੋਰ ਤੁਹਾਨੂੰ ਮੈਨੂੰ ਵੱਖਰੀ ਬੁਲਾਈ।
ਹਾਂਜੀ, ਇਹ ਪਹਿਲਾਂ ਵੀ ਸ਼ਾਮਿਲ ਹੋ ਚੁੱਕੇ ਸੀ ਨਾ ਪ੍ਰੋਗਰਾਮ ਸ਼ੁਰੂ ਤੋਂ ਸੁਣਦੇ ਆ ਤੇ ਇਹਨਾਂ ਨੂੰ ਚਾਹ ਚੜਿਆ ਫਿਰ ਤੁਹਾਡੇ ਆਉਣ ਦਾ ਬੜਾ
ਚਾਹ। ਨਵੀਂ ਪੱਡਾ ਮੈਲਬਰਨ ਤੇ ਨਹੀਂ ਕਿਤੇ?
ਹਾਂਜੀ ਮੈਲਬਰਨ ਹੈ ਜੀ, ਇਹ ਕੀੜੇ ਮਕੌੜੇ ਮਾਰਦਾ ਲੋਕਾਂ ਦੇ ਜਿਹੜੇ ਦਿਮਾਗ ਚ ਕੀੜੇ ਹੋ ਜਾਂਦੇ ਨਾ ਗੰਦਾ ਕੀੜਾ ਤੇਰੇ ਦਿਮਾਗ ਚ, ਇਹ ਪੈਸਟ ਕੰਟਰੋਲ ਕਰਦੇ ਨੇ ਅਸਲ ਦੇ ਵਿਚ ਤੇ
ਇਥੇ ਨਾ ਰਘੁਜੀਤ ਸਿੰਘ ਨੇ ਮੈਨੂੰ ਇੰਟਰੋਡਿਊਸ ਕਰਵਾਇਆ, ਜਾਣ ਪਛਾਣ ਕਰਾਈ ਜੀ, ਇਹ ਜੌਹਰ ਸਾਹਿਬ ਸਪਰੇ ਦਾ ਕੰਮ ਕਰਦੇ ਆ। ਮੈਂ ਕਿਹਾ ਵੀ ਤੇਰੇ ਕੋਲ ਕੋਈ ਭਾਈਆਂ ਦੀ ਸਪਰੇ ਹੈਗੀ ਆ? ਤੇ ਮੈਂ ਕਿਹਾ ਵੀ ਭਾਈ ਵੀ ਆਸਟ੍ਰੇਲੀਆ ਚ, ਮੈਂ ਕਿਹਾ ਓਵਰ ਕਰਾਊਡਿਡ ਹੋ ਗਏ ਆ ਤੇ ਉਹ ਵੇ ਲਾਗੋ ਕੋਈ ਹੋਰ ਤੀਜਾ ਸੁਣਦਾ। ਕਹਿੰਦਾ ਵੇ ਸੀਨੀਅਰ ਮੋਸਟ ਤੁਸੀਂ ਹੋ, ਸਭ ਤੋਂ ਪਹਿਲਾਂ ਤੁਹਾਡੀ ਵਾਰੀ ਆਉਣੀ ਆ।
ਤਾਂ ਜੀ ਇਹ ਆਪਾਂ ਗੱਲ ਕਰਨੀ ਹੈ ਵੀ ਇੱਕ ਮੁੱਦਾ ਤੁਸੀਂ ਹੁਣ ਛੇੜ ਲਿਆ, ਪਰ ਆਪਾਂ ਇੱਕ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਕਰਨੀਆਂ ਬਰਗਾੜੀ ਮਸਲੇ ਦੀਆਂ, ਭਾਈਆਂ ਦੇ ਸਪਰੇ ਦੀਆਂ ਮਸਲੇ ਦੀਆਂ ਤੇ ਅਕਾਲੀ ਦਲ ਦੀ ਪੋਜੀਸ਼ਨ ਦੀਆਂ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੁੰਦੇ ਹਾਂ ਜੀ ਤਾਇਆ ਜੀ ਨਾਲ ਗੱਲਾਂ ਬਾਤਾਂ ਲੈ ਕੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਖਾਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ, ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84377-59515 ਜਾਂ 97786-98000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ,
ਪਹਿਲਵਾਨ ਆਯੁਰਵੈਦਿਕ ਆਇਲ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A Pittwater Road DY New South Wales, ਸੰਪਰਕ ਨੰਬਰ 8959-4351 ਤੇ।
ਨਾਨਕ ਬੇਕਰੀ ਡੈਨੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, किसने मारिया किथे धरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਸਾਡੇ ਤਾਇਆ ਜੀ ਜੁੜੇ ਹੋਏ ਨੇ ਸਿਡਨੀ ਤੋਂ ਸੋ ਤਾਇਆ ਜੀ ਆਪਾਂ ਚਿੰਤਨ ਕਰ ਰਹੇ ਹਾਂ ਕਾਫੀ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਕਰਤਾਰਪੁਰ ਲਾਂਘੇ ਦੀ ਆਪਾਂ ਗੱਲ ਕੀਤੀ ਹੈ ਤੇ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਭਾਈਆਂ ਦੇ ਸਪਰੇ ਦੀ ਵੀ ਇੱਕ ਟਾਈਮ ਸੀਗਾ ਤੁਸੀਂ ਆਸਟ੍ਰੇਲੀਆ ਦੇ ਵਿਚ ਬਹੁਤ ਪਹਿਲਾਂ ਤੋਂ ਵਿਚਰੇ ਹੋ ਗੁਰੂ ਘਰਾਂ ਦੇ ਵਿਚ ਵੀ ਤੇ ਇੱਕ ਟਾਈਮ ਸੀਗਾ ਵੀ ਜਦੋਂ ਇੱਥੇ ਗ੍ਰੰਥੀ ਨਹੀਂ ਸੀ ਲੱਭਦੇ ਹੁੰਦੇ ਪਾਠ ਕਰਨ ਨੂੰ
ਬਿਲਕੁਲ
ਸੰਗਰਾਂਦ ਨੂੰ ਲੱਗਦਾ ਹੁੰਦਾ ਸੀ ਮਹੀਨੇ ਚ ਇੱਕ ਵਾਰੀ ਤੇ ਹੁਣ ਇਹ ਹੋ ਗਿਆ ਹੈ ਕਿ ਚਲੋ 24 ਘੰਟੇ ਵੀ ਗੁਰਦੁਆਰੇ ਕਈ ਖੁੱਲਦੇ ਨੇ ਤਾਂ ਦੇਖਣ ਦੇ ਵਿਚ ਆਇਆ ਜਿਸ ਤੋਂ ਸੰਗਤ ਕਾਫੀ ਪਰੇਸ਼ਾਨ ਵੀ ਹੈ ਕਿ ਜਦੋਂ ਕਿਸੇ ਵੀ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਨਾ ਤਾਂ ਉਹਦੀ ਜਿਹੜੀ ਅਹਿਮੀਅਤ ਘੱਟ ਜਾਂਦੀ ਹੈ ਉਹਦਾ ਜਿਹੜਾ ਚਾਮ ਹੈ ਉਹਦੀ ਜਿਹੜੀ ਖਾਸੀਅਤ ਉਹ ਘੱਟ ਜਾਂਦੀ ਹੈ ਤੇ ਹੁਣ ਬਿਲਕੁਲ ਸਾਡੇ ਇੱਥੇ ਇਸ ਸਿੱਖ ਧਰਮ ਦੇ ਵਿਚ ਵੀ ਇਹੀ ਕੁਝ ਵਾਪਰਦਾ ਨਜ਼ਰ ਆ ਰਿਹਾ ਕਿ ਇੱਕ ਇੱਕ ਟਾਈਮ ਦੇ ਉੱਤੇ ਦੋ ਦੋ ਤਿੰਨ ਤਿੰਨ ਢਾਡੀ ਜਥੇ ਜਿਹੜੇ ਨੇ ਉਹ ਆਉਂਦੇ ਨੇ ਤੇ ਗੁਰਦੁਆਰਿਆਂ ਦੇ ਵਿਚ ਖਾਸ ਕਰਕੇ ਬੁਲਗੁਲਗੇ ਸਾਡਾ ਰੁਝਾਨ ਦੇਖਣ ਨੂੰ ਮਿਲਿਆ ਹੋਰ ਵੀ ਕਈ ਅਲਾਂਬੇ ਵੀ ਸਾਨੂੰ ਦਿੱਤੇ ਮੈਲਬਨ ਵਾਲਿਆਂ ਨੇ ਵੀ ਬਾਈ ਤੁਸੀਂ ਢਾਡੀ ਨਾ ਮੰਗਾਇਆ ਕਰੋ ਮੈਂ ਕਿਹਾ ਨਹੀਂ ਸਾਡਾ ਕੋਈ ਹੱਥ ਨਹੀਂ ਹੈਗਾ ਵਿਚ ਮੇਰਾ ਕੋਈ ਹੱਥ ਨਹੀਂ ਬਸ ਤੁਸੀਂ ਕਮੇਟੀਆਂ ਨਾਲ ਗੱਲ ਕਰ ਸਕਦੇ ਹੋ ਵੀ ਨਾ ਤਾਂ ਉਹਨਾਂ ਨੂੰ 20 ਮਿੰਟ ਮਿਲਦੇ ਨੇ ਨਾ ਕੋਈ ਲੜੀ ਸ਼ੁਰੂ ਕਰ ਸਕਦੇ ਨਾ ਕੋਈ ਪੂਰਾ ਇਤਿਹਾਸ ਕਰ ਸਕਦੇ ਕਿਉਂਕਿ ਢਾਡੀਆਂ ਨੂੰ 1 ਘੰਟਾ ਚਾਹੀਦਾ ਹੁੰਦਾ ਘੱਟੋ ਘੱਟ ਤੇ ਇਉਂ ਲੱਗਦਾ ਕਈ ਵਾਰੀ ਕਿ ਇਹ ਪੈਸੇ ਹੀ ਇਕੱਠੇ ਕਰਨ ਆਉਂਦੇ ਨੇ 20 ਮਿੰਟ ਇੱਥੇ ਲਾ ਦਿੰਦੇ ਨੇ ਚਲੋ $5 ਇਕੱਠੇ ਕਰਕੇ ਫਿਰ ਅਗਲਾ ਜਥਾ ਆ ਜਾਂਦਾ ਅਗਲਾ ਸੰਗਤ ਦੀ ਵੀ ਜਿਹੜੀ ਹੈ ਕਿਤੇ ਬਿਰਤੀ ਨਹੀਂ ਬਣਦੀ ਪਹਿਲਾਂ ਬੜਾ ਰਸ ਭਿੰਨਾ ਕੀਰਤਨ ਚੱਲਦਾ ਹੁੰਦਾ ਸਹਿਜ ਚ ਹੁੰਦਾ ਤੇ ਇਕਦਮ ਫਿਰ ਢਾਡੀ ਲੱਗ ਜਾਂਦੇ ਨੇ ਫਿਰ ਇਕਦਮ ਕੀਰਤਨ ਲੱਗ ਪੈਂਦਾ ਸੋ ਉਹ ਕੋਈ ਬਿਰਤੀ ਬਣਦੀ ਨਹੀਂ ਕੋਈ ਯੋਜਨਾਬੱਧ ਤਰੀਕੇ ਨਾਲ ਹੋ ਨਹੀਂ ਰਿਹਾ ਜਿਹੜੀ ਬਹੁਤਾਤ ਹੈ ਮਤਲਬ ਮੇਰੇ ਹਿਸਾਬ ਨਾਲ ਕਿ ਜ਼ਿਆਦਾ ਜਿਹੜਾ ਇਹ ਹੋ ਰਿਹਾ ਮਤਲਬ ਤੁਸੀਂ ਇਹ ਤੇ ਕੀ ਟਿੱਪਣੀ ਕਰਨਾ ਚਾਹੋਗੇ
ਦੇਖੋ ਜਦੋਂ ਮੈਂ ਆਇਆ ਇੱਥੇ ਰੀਵਸ ਵੀ ਗੁਰਦੁਆਰਾ ਹੁੰਦਾ ਸੀ ਮਹੀਨੇ ਚ ਦੋ ਦਿਨ ਆਉਣ ਲੱਗਦਾ ਹੁੰਦਾ ਸੀ ਅਸੀਂ ਤੇ ਘੁੰਮਣ ਲੰਘਦੇ ਚੌਥੀ ਵਾਰੀ ਮੈਂ ਇੰਡੀਆ ਚੋਂ ਨਿਕਲਿਆ ਸੀ ਗਾਂਹ ਨੂੰ ਜਾਣਾ ਸੀ ਇੱਥੇ ਰੁਕ ਗਿਆ ਤੇ ਫਿਰ ਗੁਰਦੁਆਰਾ ਸ਼ੁਰੂ ਤੇ ਫਿਰ ਗੁਰਦੁਆਰਾ ਜਨਵਰੀ 1980 ਚ ਤਾਰਾ ਮਾਰਾ ਸ਼ੁਰੂ ਹੋਇਆ ਭਾਈ ਕੋਈ ਆਵੇ ਚਾਹੇ ਨਾ ਆਵੇ 10 ਤੋਂ 12 ਦੀਵਾਨ ਲੱਗਣਾ ਹੀ ਲੱਗਣਾ ਉਸ ਤੋਂ ਬਾਅਦ ਲੰਗਰ ਵਰਤਣਾ ਹੀ ਵਰਤਣਾ ਫਿਰ ਆਪਣਾ ਹੁਣ ਪਾਰਕ ਲਈ ਇੱਥੇ 81 ਚ ਜਗ੍ਹਾ ਖਰੀਦੀ ਸੀ ਤੇ 82 ਚ ਦੀਵਾਨ ਲੱਗਣੇ ਸ਼ੁਰੂ ਹੋਏ ਤੇ ਉਦੋਂ ਮਹੀਨੇ ਚ 2 ਦਿਨ ਦੀਵਾਨ ਲੱਗਦਾ ਸੀ ਤੇ ਗਰਾਜ ਦੇ ਵਿਚ ਲੰਗਰ ਪੱਕਦਾ ਹੁੰਦਾ ਸੀ ਤੇ ਅੱਜ ਗੁਰਾਂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਆਉਣ ਦੇ ਨਾਲ ਇੰਨਾ ਰੌਣਕ ਮੇਲਾ ਹੋ ਗਿਆ ਕਿ ਉਹ ਇੱਕ ਗ੍ਰੰਥੀ ਜਿਹੜਾ ਆਪਣਾ ਕੋਈ ਤਨਖਾਹ ਨਹੀਂ ਸੀ ਉਹਨੂੰ ਹੁੰਦੀ ਕੋਈ ਸ਼ਬਦ ਭੇਟ ਨਹੀਂ ਕੋਈ ਪਾਠ ਭੇਟ ਨਹੀਂ ਉਹ 5 ਦਿਨ ਫੈਕਟਰੀ ਚ ਮਜ਼ਦੂਰੀ ਕਰਕੇ ਤੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਔਰ ਉਸ ਪੋਜੀਸ਼ਨ ਤੋਂ ਨਿਕਲ ਕੇ ਅੱਜ ਦੇਖੋ 2 ਪਰਮਾਨੈਂਟ ਰਾਗੀ ਜਥੇ ਇੱਕ ਹੈਡ ਗ੍ਰੰਥੀ ਇੱਕ ਮੈਨੇਜਰ 2 ਲਾਇਬ੍ਰੇਰੀਅਨ ਕਲੀਨ ਕਰਨ ਵਾਲੀਆਂ ਗੋਰੀਆਂ ਵੱਖਰੀਆਂ ਲਾਂਗਰੀ 2 ਵੱਖਰੇ 30 ਪੰਜਾਬੀ ਦੇ ਟੀਚਰ ਇਹ ਸੀ ਪਰਮਾਨੈਂਟ ਤੇ ਆਪ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਵੀ ਢਾਡੀ ਜਥਾ ਰਾਗੀ ਜਥਾ ਪ੍ਰਚਾਰਕ ਕਥਾਕਾਰਕ ਸੰਤ ਮਹਾਤਮਾ ਆਦਿ ਆਉਣ ਜਾਣ ਵਾਲੇ ਆ ਹੀ ਰਹਿੰਦੇ ਕੋਈ 1 ਹਫ਼ਤੇ ਲਈ ਕੋਈ 2 ਹਫ਼ਤੇ ਲਈ ਪਰ ਸੰਗਤ ਇੰਨੀ ਹੈ ਕਿ ਆਉਣ ਵਾਲਿਆਂ ਦੇ ਵੀ ਕਿਰਾਏ ਭਾੜੇ ਪੂਰੇ ਹੁੰਦੇ ਹੋਣਗੇ ਉਹ ਤਾਂ ਹੀ ਆਉਂਦੇ ਆ ਜ਼ੋਰ ਪਾ ਕੇ ਸਪੌਂਸਰਸ਼ਿਪ ਮੰਗਾਉਂਦੇ ਆ ਤੇ ਸੰਗਤਾਂ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਗੁਰਦੁਆਰੇ ਹਰ ਦਿਨ ਸਵੇਰੇ ਸ਼ਾਮ ਦੀਵਾਨ ਲੱਗਦੇ ਆ 5 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਗੇਟ ਖੁੱਲ੍ਹੇ ਤੇ ਲੰਗਰ ਵਰਤਦਾ ਆ ਤੇ ਇਹ ਤੇ ਹੁਣ ਵਿਚਾਰਨ ਵਾਲੀ ਗੱਲ ਆ ਤੇ ਜਿੱਥੇ ਵੀ ਜਿਸ ਗੁਰਦੁਆਰੇ ਇੱਥੇ ਮਤਲਬ ਸਤਿਗੁਰਾਂ ਦੀ ਕਿਰਪਾ ਨਾਲ ਕੋਈ ਅਜੇ ਓਵਰ ਕਰਾਊਡਿਡ ਨਹੀਂ ਸਮਝੀ ਜਾਂਦੀ ਕਿਉਂਕਿ ਸੰਗਤ ਇੰਨੀ ਆ ਪਾਰਕ ਲਈ ਦੇ ਆਲੇ ਦੁਆਲੇ ਵੀ ਲੋਕਾਂ ਦੇ ਘਰਾਂ ਚ ਦੀਵਾਨ ਕਿਤੇ ਪਾਠ ਦਾ ਭੋਗ ਪੈ ਰਿਹਾ ਕਿਤੇ ਨਵੇਂ ਘਰ ਦਾ ਚੱਠ ਹੋ ਰਹੀ ਹੈ ਤੇ ਗੁਰੂ ਘਰ ਦੇ ਵਿਚ ਵੀ ਇੰਨੀ ਸੰਗਤ ਆ ਇੰਨੇ ਦੀਵਾਨ ਲੱਗਦੇ ਆ ਕਿਤੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੋ ਜਿੱਥੋਂ ਤੱਕ ਗੁਰਦੁਆਰਾ ਪਾਰਕ ਲਈ ਸਿਡਨੀ ਦੇ ਵਿਚ ਅਸਲ ਚ ਹੁਣ ਪਾਰਕ ਲਈ ਤੋਂ ਇਹ ਸਬਰਬ ਇਹਦਾ ਨਾਂ ਗਲੈਨਵੁੱਡ ਰੱਖ ਦਿੱਤਾ ਗਿਆ
ਜੀ
ਤੇ ਇੱਥੇ ਇਉਂ ਨਹੀਂ ਸੰਗਤ ਮਹਿਸੂਸ ਕਰਦੀ, ਸੰਗਤ ਇੰਜੋਏ ਕਰਦੀ ਹੈ। ਪਰ ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਹੈ ਉਹ ਜੀ ਗੱਲ ਤੋਂ ਜਿਹੜੀ ਸਿਚੁਏਸ਼ਨ ਦੱਸੀ ਆ, ਮੈਂ ਤੇ ਚਲੋ ਹਾਸੇ ਦੀ ਗੱਲ ਕੀਤੀ ਸੀ, ਜਿਹੜੀ ਹਾਂ ਤੁਸੀਂ ਦੱਸੀ ਆ ਸਿਚੁਏਸ਼ਨ, ਇਹ ਤਾਂ ਫਿਰ ਕਮੇਟੀ ਨੂੰ ਵਿਚਾਰਨਾ ਚਾਹੀਦਾ ਕਿ ਭਾਈ ਉਹ ਜਿੰਨੇ ਲੋੜ ਆ ਬੰਦੇ ਸਿਰਫ ਉਹਨਾਂ ਨੂੰ ਹੀ ਸਪੋਂਸਰ ਕਰਨ, ਉਹਨਾਂ ਨੂੰ ਹੀ ਆਓ ਜੀ ਕਹਿਣ, ਬਾਕੀਦਿਆਂ ਨੂੰ ਕਿਸੇ ਨੂੰ ਸਪੋਂਸਰ ਨਾ ਕਰਨ। ਤੇ ਜੇ ਕੋਈ ਟੈਲੀਫੋਨ ਕਰਦਾ ਜੀ ਵੀ ਅਸੀਂ ਆਉਂਦੇ ਹਾਂ, ਤੇ ਜੇ ਤੁਹਾਡੇ ਕੋਲ ਗੁੰਜਾਇਸ਼ ਨਹੀਂ ਹੈ ਤਾਂ ਕਹੋ ਨਾ ਜੀ ਸਾਡੇ ਕੋਲ ਕੋਈ ਟਾਈਮ ਦੀ ਗੁੰਜਾਇਸ਼ ਨਹੀਂ।
ਦੇਖੋ
ਅਗਲਾ ਫਿਰ ਆਪੇ ਨਹੀਂ ਆਉਂਦਾ।
ਗਿਆਨੀ ਜੀ ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਤੁਸੀਂ ਭਾਈ ਸਾਹਿਬ ਡਿਊਟੀ ਹੈ ਜਿਹੜਾ ਕੀਰਤਨੀ ਜਥਾ ਉੱਥੇ ਤੁਸੀਂ ਰੱਖਿਆ ਹੋਇਆ ਨਾ, ਉਹਨਾਂ ਦੀਆਂ ਡਿਊਟੀਜ਼ ਚੱਲ ਰਹੀਆਂ ਹਨਾ, ਤੇ ਫਿਰ ਉਹਨਾਂ ਨੂੰ ਜਿਹੜੀ ਤਨਖਾਹ ਦੇ ਰਹੇ ਆ ਗੁਰੂ ਘਰ ਦੇ ਰਹੇ ਆ, ਉਹ ਤਾਂ ਫਿਰ ਵਿਅਰਥ ਆਲਮੋਸਟ ਜਾ ਰਹੀ ਹੈ, ਕਿਉਂਕਿ ਉਹ ਤਾਂ ਆਪਣਾ ਕੋਈ ਪ੍ਰੋਗਰਾਮ ਰਨ ਨਹੀਂ ਕਰ ਸਕਦੇ। ਹੁਣ ਕਈ ਵਾਰੀ ਲੜੀਵਾਰ ਸ਼ੁਰੂ ਕਰਨਾ ਹੁੰਦਾ ਹਨਾ, ਵੀ ਇੱਕ ਘੰਟੇ ਦਾ ਹਰੇਕ ਐਤਵਾਰ ਨੂੰ ਲੜੀਵਾਰ ਸ਼ੁਰੂ ਕਰਨਾ, ਹੁਣ ਐਤਵਾਰ ਨੂੰ ਇੰਨਾ ਕੰਜੈਸਟਿਡ ਹੋ ਜਾਂਦਾ ਕਿ 15-15 20-20 ਮਿੰਟ ਵੀ ਮੁਸ਼ਕਲ ਨਾਲ ਮਿਲਦੇ ਆ। ਸੋ ਨਾ ਮਤਲਬ ਸੁਣਾਉਣ ਵਾਲਿਆਂ ਦੇ ਪੱਲੇ ਤੇ ਨਾ ਸੁਣਨ ਵਾਲਿਆਂ ਦੇ ਪੱਲੇ ਕੁਛ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਤੇ। ਮੈਂ ਪਾਰਕਲੀ ਦੀ ਇਸ ਲਈ ਗੱਲ ਕੀਤੀ ਹੈ, ਮੈਂ ਪ੍ਰਬੰਧ ਚ ਨਹੀਂ ਹੈਗਾ, ਦਹਾਕੇ ਹੀ ਹੋ ਗਏ ਆ, ਤੇ ਅੰਦਰ ਦੀ ਅਸਲੀ ਗੱਲ ਦਾ ਨੀ ਮੈਨੂੰ ਪਤਾ। ਵੀ ਐਜ ਏ ਸੰਗਤ ਵਜੋਂ ਮੈਂ ਜ਼ਰੂਰ ਸ਼ਨਿਚਰਵਾਰ ਐਤਵਾਰ ਜਾਂਦਾ ਆ, ਕਦੀ ਕਦੀ ਸ਼ੁੱਕਰਵਾਰ ਵੀ ਚਲੇ ਜਾਈਦਾ, ਤੇ ਉਥੇ ਮੈਂ ਵੇਖ ਰਿਹਾ ਵੀ ਕੋਈ ਸੰਗਤ ਗਰੰਬਲ ਨਹੀਂ ਕਰਦੀ, ਕੋਈ ਸ਼ਿਕਾਇਤ ਨਹੀਂ ਕਰਦੀ। ਇਹਦੀਆਂ ਨਿੱਕੀ ਮੋਟੀ ਹੋ ਜਾਂਦਾ ਜੀ ਰਾਗੀ ਸਿੰਘ ਕੀਰਤਨਕਾਰ ਦੇ ਵਿੱਚ ਵਿਆਖਿਆ ਕਿਉਂ ਕਰਦੇ।
ਗਿਆਨੀ ਜੀ ਜਿਹੜੇ ਪਾਰਕਲੀ ਗੁਰਦੁਆਰੇ ਦਾ ਜਿਹੜਾ ਹੁਣ ਰੁਝਾਨ ਹੈ ਜਾਂ ਕ੍ਰੇਗੀਵਰਨ ਗੁਰਦੁਆਰੇ ਦਾ, ਜਿਹੜੇ ਵੱਡੇ ਗੁਰਦੁਆਰੇ ਹੋ ਗਏ ਨੇ, ਉਹ ਗੁਰਦੁਆਰੇ ਹੁਣ ਇੱਦਾਂ ਹੋ ਗਈ ਆ ਵੀ ਤੁਸੀਂ ਐਨੀ ਟਾਈਮ ਜਾ ਕੇ ਮੱਥਾ ਟੇਕ ਕੇ ਜੋ ਕੁਛ ਚੱਲਦਾ ਉਨਾ ਕੁ ਸੁਣ ਕੇ ਆ ਜਾਓ। ਉਹ ਇੱਕ ਤਰ੍ਹਾਂ ਨਾਲ ਸ਼ਰਧਾ ਨਾਲ ਹੀ ਹੋ ਗਏ। ਇਹ ਜਿਹੜੇ ਆਪਾਂ ਹੁਣ ਦੂਜੇ ਗੁਰਦੁਆਰਿਆਂ ਦੀ ਗੱਲ ਕਰ ਰਹੇ ਹਾਂ, ਬਾਕੀ ਸ਼ਹਿਰਾਂ ਦੇ ਜਿਹੜੇ ਗੁਰਦੁਆਰੇ ਨੇ, ਉਹ ਇੱਕ ਕਲੋਜ਼ ਨਿਟ ਕਮਿਊਨਿਟੀ ਹੈ ਜਿੱਥੇ ਇੱਕ ਰੁਟੀਨ ਚ ਚੱਲਦਾ ਕੰਮ ਕਿ ਐਤਵਾਰ ਨੂੰ ਹੀ ਜਾਣਾ ਆ, ਇੱਕ ਜਾਂ ਦੋ ਦੀਵਾਨ ਲੱਗਦੇ ਨੇ ਉੱਥੇ, ਤੇ ਉਹਨਾਂ ਦੇ ਵਿੱਚ ਜਾ ਕੇ ਇੱਕ ਦੋ ਘੰਟੇ ਜਾ ਕੇ ਉਹਨਾਂ ਨੇ ਕੁਛ ਸਿੱਖ ਕੇ ਆਉਣਾ ਹੁੰਦਾ ਹਨਾ। ਜਿਹੜਾ ਪਾਰਕਲੀ ਦੇ ਕ੍ਰੇਗੀ ਬੰਦਾ ਮਤਲਬ ਇਹ ਟੋਟਲੀ ਡਿਫਰੈਂਟ, ਜਿੱਦਾਂ ਦਰਬਾਰ ਸਾਹਿਬ ਹੈ, ਤੁਸੀਂ ਦਰਬਾਰ ਸਾਹਿਬ ਜਾਓ ਤਾਂ ਜਿਹੜਾ ਵੀ ਕੀਰਤਨ ਚੱਲਦਾ ਕੋਈ ਬੰਦਾ ਉੱਥੇ ਕੰਪਲੇਂਟ ਨਹੀਂ ਕਰਦਾ ਕੀਰਤਨ, ਕਿਉਂਕਿ ਉਹ ਇੱਕ ਸ਼ਰਧਾ ਵਾਸਤੇ ਜਾਂਦੇ ਨੇ ਉੱਥੇ ਹਨਾ, ਮਤਲਬ ਵੀ ਤੀਰਥ ਮੰਗ।
ਅਮਨਦੀਪ ਸਿੰਘ ਜੀ ਤੁਸੀਂ ਜੋ ਕੁਝ ਕਹਿ ਰਹੇ ਹੋ ਨਾ ਇਹ ਬਿਲਕੁਲ ਠੀਕ ਕਹਿ ਰਹੇ ਹੋ, ਮੈਂ ਸਹਿਮਤ ਹਾਂ। ਪਰ ਸੰਗਤ ਜਿਹੜੀ ਕਮੇਟੀ ਚੁਣਦੀ ਹੈ, ਕਮੇਟੀ ਦੀ ਡਿਊਟੀ ਹੈ ਨਾ ਵੀ ਉਹਨਾਂ ਨੇ ਪ੍ਰਬੰਧ ਨੂੰ ਕਿਵੇਂ ਸੁਚਾਰੂ ਚਲਾਉਣਾ। ਪ੍ਰਧਾਨ ਅਗਰ ਪ੍ਰਬੰਧਕ ਜਿਹੜਾ ਵੀ ਜਿਠਾਉਣਾ ਚਾਹੁੰਦਾ ਪਹਿਲਾਂ ਟੈਲੀਫੋਨ ਤਾਂ ਕਿਸੇ ਨੂੰ ਕਰਦਾ ਹੈ ਨਾ, ਜਾਂ ਕਮੇਟੀ ਮੈਂਬਰ ਨੂੰ ਕਰਦਾ ਆ, ਜਾਂ ਪ੍ਰਧਾਨ ਸਕੱਤਰ ਨੂੰ ਕਰਦਾ ਆ, ਜਾਂ ਕਿਸੇ ਆਪਣੇ ਬੰਦੇ ਨੂੰ ਕਹਿੰਦਾ ਕਿ ਤੂੰ ਪ੍ਰਧਾਨ ਨੂੰ ਕਹਿ ਮੈਨੂੰ ਸੱਦਣ। ਉਹ ਵੇਖਣ ਵੀ ਅਸੀਂ ਕਿੰਨਿਆਂ ਕੁ ਨੂੰ ਟਾਈਮ ਦੇ ਸਕਦੇ ਹਾਂ, ਕਿੰਨਿਆਂ ਕੁ ਨੂੰ ਅਫੋਰਡ ਕਰ ਸਕਦੇ ਹਾਂ, ਕਿੰਨਿਆਂ ਨੂੰ ਰਿਹਾਇਸ਼ ਦੇ ਸਕਦੇ ਹਾਂ।
ਕਈ ਵਾਰੀ
ਇਹ ਤੇ ਪ੍ਰਬੰਧਕਾਂ ਦੀ ਗੱਲ ਆ ਨਾ
ਗਿਆਨੀ ਜੀ, ਇੱਦਾਂ ਹੁੰਦੀ ਹੈ ਨਾ ਕਿਹਦਾ ਕਿਹਦਾ ਮਾਣ ਰੱਖਣ ਵਾਲੀ ਗੱਲ ਵੀ ਹੋ ਜਾਂਦੀ ਹੈ ਨਾ, ਤੇ ਉਹ ਵੀ
ਟਾਈਮ ਥੋੜਾ ਤੇ ਰਾਗੀ ਬਥੇਰੇ, ਕਿਹਨੂੰ ਸੱਦ ਕੇ
ਬਾਹਾਂ। ਖੈਰ ਇਹ ਇੱਕ ਚਲੋ ਸਮੱਸਿਆ ਜਿਹੜੀ ਆਪਾਂ ਥੋੜੀ ਗੱਲ ਕੀਤੀ ਤੇ ਸਾਡੇ ਨਾਲ ਨਾ ਹੁਣ
ਇਹ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਪ੍ਰਬੰਧਕ ਕਰ ਸਕਦੇ ਆ, ਸਥਾਨਕ ਸੰਗਤ ਉਹਨਾਂ ਦੀ ਜ਼ੋਰ ਪਾ ਸਕਦੀ ਆ।
ਤੁਹਾਨੂੰ ਨਾਲੇ ਸੱਚ ਹਰਪ੍ਰੀਤ ਹੁਣੀ ਡਾਰਵਿਨ ਵਾਲੇ ਸੁਣਦੇ ਹੋਣੇ ਆ, ਉਹਨਾਂ ਨੂੰ ਤੁਹਾਡੀ ਸਖ਼ਤ ਲੋੜ ਹੈ। ਤੇ ਤੁਸੀਂ ਡਾਰਵਿਨ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਕਿ ਗੁਰੂ ਘਰ ਦੀ ਛੱਤ ਵੀ ਪੈ ਗਈ ਆ, ਹੁਣ ਪਲਾਸਟਰ ਚੱਲ ਰਿਹਾ ਉੱਥੇ, ਤੇ ਬੜੀ ਛੇਤੀ ਗੁਰੂ ਘਰ ਦੀ ਜਿਹੜੀ ਆ ਓਪਨਿੰਗ ਹੋਣੀ ਹੈ, ਸੋਫਟ ਓਪਨਿੰਗ ਹੋਣੀ ਹੈ। ਤੇ ਗਿਆਨੀ ਜੀ ਤੁਹਾਡੀ ਤੁਹਾਨੂੰ ਭਾਲ ਰਹੇ ਸੀ, ਜਿੱਦਾਂ ਗਵਾਚੇ ਦੀ ਭਾਲ ਹੋ ਰਹੀ ਸੀ ਤੇ ਤੁਸੀਂ ਲੱਭਦੇ ਨਹੀਂ ਸੀ, ਫਿਰ ਤੁਹਾਡੀ ਲੋੜ ਹੈ ਉੱਥੇ।
ਤੇ ਨਹੀਂ ਮੈਂ ਹਾਜ਼ਰ ਹਾਂ, ਉਹ ਸੱਦ ਲੈਣ ਕੇ ਪ੍ਰਬੰਧ ਹੋ ਗਿਆ ਉਹਨਾਂ ਦਾ।
ਨਹੀਂ ਉਹ ਤੁਹਾਨੂੰ ਲੱਭਦੇ ਫਿਰਦੇ ਆ, ਹੁਣ ਤੁਹਾਨੂੰ ਫੋਨ ਆਊਗਾ ਉਹਨਾਂ ਦਾ, ਹੁਣ ਤੁਸੀਂ ਆ ਗਏ ਆ ਨਾ ਵਾਪਸ ਮੈਲਬਨ ਤੋਂ, ਤੇ ਇਸ ਕਰਕੇ
ਆਹੋ ਤੇ ਮੈਂ ਸੋਮਵਾਰ ਦਾ ਆਇਆ ਪਿਆ।
ਸੋਮਵਾਰ ਦਾ ਹੁਣ ਕੱਲ ਜਗਰਾਓ ਉਹਨਾਂ ਦਾ ਫੋਨ ਆਇਆ, ਕੁਲਵਿੰਦਰ ਸਿੰਘ ਹੋਣਾ ਦਾ, ਮੈਂ ਤੇ ਚੱਕ ਨਹੀਂ ਹੋਇਆ ਕਿਉਂਕਿ ਆਪਾਂ ਗੱਲ ਕਰ ਰਹੇ ਸੀ। ਕਹਿੰਦੇ ਬਾਈ ਸਿੱਧੂ ਜੀ ਸਤਿਕਾਰਯੋਗ ਤਾਇਆ ਜੀ, ਸਤਿ ਸ੍ਰੀ ਅਕਾਲ, ਬੜਾ ਖੁਸ਼ੀ ਹੋਈ ਤਾਇਆ ਜੀ ਨੂੰ ਰੇਡੀਓ ਤੇ ਸੁਣ ਕੇ। ਇਹ ਖਬਰ ਵੀ ਦੱਸ ਦੇਵਾਂਗੇ, ਕੱਲ ਤਾਏ ਦੇ ਘਰ ਅਸੀਂ ਹਰਮਨ ਰੇਡੀਓ ਵੱਲੋਂ ਛਾਪਾ ਮਾਰਿਆ ਤੇ ਤਾਇਆ ਖੇਤੀਬਾੜੀ ਕਰਦਾ ਰੰਗੇ ਹੱਥੀ ਫੜਿਆ ਗਿਆ। ਉਹ ਮਿੱਟੀ ਪੱਟ ਰਹੇ ਸੀ ਜੀ ਤਾਇਆ ਜੀ,
ਖੇਤੀਬਾੜੀ ਸੀ ਤੇ ਉਹ ਆਰੀ ਨਾਲ ਨਾ ਮੈਂ ਉਹ ਛਾਂਗ ਰਿਹਾ ਸੀ ਅਮਰੂਦਾਂ ਦਾ ਦਰਖਤ ਵੀ ਉੱਤੇ ਤਾਰਾਂ ਨੂੰ ਨਾ ਪਹੁੰਚੇ, ਤੇ ਉਹ ਸੜਕ ਵਾਲੇ ਨੂੰ ਵੀ ਬਾਹਰ ਉਹ ਟਰੱਕਾਂ ਟਰੁੱਕਾਂ ਨੇ ਉਹਦੀਆਂ ਟਾਹਣੀਆਂ ਨਾ ਵੱਜਣ, ਉਹ ਮੇਰੇ ਆਚਾਰ ਹੀ ਫੜੀ ਤੇ ਪਹੁੰਚ ਗਏ। ਤੇ ਮੈਂ ਕਿਹਾ ਫਿਰ ਆ ਰਹੀ ਸਣੇ ਇਹਨਾਂ ਨੇ ਫੋਟੋ ਖਿੱਚ ਲਈ। ਮੈਂ ਕਿਹਾ ਵੀ ਮੈਨੂੰ ਲੋਕੀ ਰਾਮਗੜੀਆ ਨੇ ਸਮਝਣ ਲੱਗ ਪੈਣ ਮੇਰੇ ਹੱਥ ਚਾਰੀ ਵਾਲੀ ਫੋਟੋ ਪਾਤੀ ਤੁਸੀਂ ਤਾਂ।
ਨਹੀਂ ਨਹੀਂ ਉਹ ਅੱਗੇ ਤਾਂ ਕਹਿੰਦੇ ਤਾਇਆ ਮਿੱਟੀ ਪੁੱਟ ਹੈ ਤੇ ਹੁਣ ਕਹਿੰਦੇ ਤਾਇਆ ਲੋਕਾਂ ਦੇ ਆਰੀ ਵੀ ਚਲਾਉਂਦਾ ਹੈ ਤੇ ਹਿਰਦਿਆਂ ਤੇ ਸੀਨਿਆਂ ਤੇ ਆਰੀ ਵੀ ਚਲਾਉਂਦਾ।
ਉਹਦੇ ਜਦੋਂ ਮੈਂ ਹਰੇਕ ਨਾਲ ਹੱਸ ਕੇ ਗੱਲ ਕਰਦਾ ਉਹਨਾਂ ਚੋਂ ਕੁਝ ਬੰਦੇ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਸੀਨੇ ਤੇ ਆਰੀ ਚੱਲ ਜਾਂਦੀ
ਚੱਲ ਜਾਂਦੀ ਹੈ ਚੱਲ ਜਾਂਦੀ ਆ। ਚਲੋ ਗਿਆਨੀ ਜੀ ਹੁਣ ਆਪਾਂ ਅਗਲਾ ਮੁੱਦਾ ਉਹ ਹੈਗਾ ਬਰਗਾੜੀ ਮੋਰਚੇ ਦੀ ਗੱਲ ਕਰਦੇ ਆ। ਤਕਰੀਬਨ 100 ਦਿਨ ਤੋਂ ਉੱਤੇ ਹੋ ਗਏ ਉੱਥੇ ਬੈਠੇ ਨੂੰ ਤੇ ਮਤਲਬ ਉਹਨਾਂ ਦੀ ਮੰਗ ਕੀ ਆ? ਇਹ ਤਾਂ ਮੈਨੂੰ ਇੱਦਾਂ ਲੱਗਦਾ ਕਿ ਪੱਕੀ ਉੱਥੇ ਲੰਗਰ ਪਾਣੀ ਮਿਲਣ ਲੱਗ ਪਿਆ ਸਿੰਘਾਂ ਨੂੰ ਤੇ ਉਹ ਉੱਠਣ ਦਾ ਨਾਂ ਨਹੀਂ ਲੈਂਦੇ ਜਿੱਦਾਂ ਅੱਗੇ ਬਾਪੂ ਸੂਰਜ ਸਿੰਘ ਹਜੇ ਵੀ ਭੁੱਖ ਹੜਤਾਲ ਤੇ ਆ ਤੇ ਕੀ ਮਤਲਬ ਇਹਦਾ ਕੋਈ ਸਿੱਟਾ ਨਿਕਲੂਗਾ ਜਾਂ ਕਾਹਦੀ ਮੰਗਾਂ ਕੀ ਆ? ਬੈਠੇ ਕਾਹਦੇ ਵਾਸਤੇ ਆ? ਲੋਕਾਂ ਨੇ ਤਾਂ ਹੁਣ ਮਤਲਬ ਟਿਕਟ ਈਜ਼ੀ ਲੈਣਾ ਸ਼ੁਰੂ ਕਰ ਦਿੱਤਾ ਸਾਰਾ ਕੁਝ।
ਬਹੁਤ ਅੰਦਰ ਦੀ ਗੱਲ ਤਾਂ ਨਹੀਂ ਪਤਾ, ਓਵਰਆਲ ਜੀ ਮਾਮੂਲੀ ਜਿਹਾ ਆਪਾਂ ਇੰਨਾ ਹੀ ਕਹਿ ਸਕਦੇ ਹਾਂ ਵੀ ਉਹਨਾਂ ਦੀ ਮੰਗ ਇਹ ਆ ਕਿ ਭਾਈ ਗੁਰੂ ਸਾਹਿਬ ਦਾ ਜੋ ਅਪਮਾਨ ਕੀਤਾ ਗਿਆ ਵਾ ਉਹਦੇ ਦੋਸ਼ੀਆਂ ਨੂੰ ਫੜ ਕੇ, ਸਹੀ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਅਜੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਮੋਟੀ ਜੀ ਗੱਲ ਤੇ ਇਹ ਹੀ ਆ ਉਹਨਾਂ ਦੀ ਤੇ ਇਹਦੇ ਵਿਰੁੱਧ ਕੌਣ, ਕਿਹੜਾ ਸਿੱਖ ਆ ਜਾਂ ਕਿਹੜਾ ਇਨਸਾਫ ਪਸੰਦ ਵਿਅਕਤੀ ਆ ਜਿਹੜਾ ਉਹਨਾਂ ਦੀ ਵਿਰੋਧਤਾ ਕਰੂਗਾ? ਇਹ ਤੇ ਸਮੇਂ ਦੀ ਸਰਕਾਰ ਨੂੰ ਚਾਹੀਦਾ ਕਿ ਵੇਲੇ ਸਿਰ ਉਹਨਾਂ ਦੀ ਜੈਨੂਅਨ ਮੰਗ ਜਿਹੜੀ ਆ ਉਹ ਮੰਨ ਕੇ ਤੇ ਮਸਲਾ ਹੱਲ ਕੀਤਾ ਜਾਵੇ। ਇਹ ਤੇ ਇਹ ਇਸ ਵੇਲੇ ਮਸਲਾ ਜਿਹੜਾ ਉਹ ਬਾਲ ਜਿਹੜਾ ਕੈਪਟਨ ਦੀ ਕੋਰਟ ਵਿਚ ਆ,
ਕੈਪਟਨ ਦੀ ਕੋਰਟ ਦੇ ਵਿੱਚ ਹੈਗਾ ਤੇ ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਜਿਹੜੇ ਜਥੇਦਾਰ ਨੇ ਜਾਂ ਜਿਹੜੇ ਕਰ ਰਹੇ ਨੇ ਇਹ ਕਾਂਗਰਸ ਦੇ ਹੀ ਬਣਾਏ ਹੋਏ ਆ ਤੇ ਉੱਥੇ ਡਰਾਮਾ ਰਚ
ਉਹ ਤੇ ਆਪਣੀ ਆਪਣੀ ਜਾਣਕਾਰੀ ਅਨੁਸਾਰ ਸਾਰੇ ਕਹਿੰਦੇ ਆ ਵਿਰੋਧੀ ਝੂਠਾ ਵੀ ਇਲਜ਼ਾਮ ਲਾ ਸਕਦੇ ਆ, ਸੱਚਾ ਵੀ ਹੋ ਸਕਦਾ ਆ, ਸਚਾਈ ਨੂੰ ਵਧਾ ਚੜਾ ਕੇ ਵੀ ਪੇਸ਼ ਕੀਤਾ ਜਾ ਸਕਦਾ। ਆਪਾਂ ਸਿਡਨੀ ਵਿਚ ਬੈਠ ਕੇ ਬੈਠੇ ਅੰਦਰ ਦੀਆਂ ਗੱਲਾਂ ਤੇ ਨਾ ਜਾਣ ਸਕਦੇ, ਸਾਨੂੰ ਮੀਡੀਆ ਤੋਂ ਹੀ ਪਤਾ ਲੱਗਦਾ ਤੇ ਮੀਡੀਆ ਬਾਰੇ ਤੁਸੀਂ ਵੀ ਜਾਣਦੇ ਹੋ ਕਿ ਕਿੰਨੀ ਕੁ ਸੱਚੀ ਖਬਰ ਹੁੰਦੀ ਆ। ਉਹਨਾਂ ਦੇ ਹਰ ਮੀਡੀਆ ਦੇ ਆਪਣਾ ਜਿਹੜਾ ਆ ਉਹ ਇੰਟਰਸਟ ਹੁੰਦੇ ਆ, ਉਹ ਉਸ ਹਿਸਾਬ ਨਾਲ ਖਬਰ ਨੂੰ ਤੋੜ ਮਰੋੜ ਕੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦੇ ਆ। ਤੇ ਇਹ ਤੇ ਦੇਖੋ ਜੀ ਜਿਨ੍ਹਾਂ ਦੇ ਉਹ ਧਰਨਾ ਖਿਲਾਫ਼ ਜਾਂਦਾ ਆ ਉਹਨਾਂ ਨੇ ਤੇ ਕਹਿਣਾ ਹੀ ਕਹਿਣਾ ਕਿ ਫਲਾਨਿਆਂ ਦੀ ਫਲਾਨੀ ਪਾਰਟੀ ਦੀ ਸਾਜ਼ਿਸ਼ ਆ। ਤੇ ਜਿਹੜੀ ਸਿੱਧੀ ਜੀ ਗੱਲ ਆ ਕਿ ਭਾਈ ਦੋਸ਼ੀ ਫੜੋ, ਕੋਰਟ ਉਹਨਾਂ ਨੂੰ ਕਚਹਿਰੀ ਵਿਚ ਪੇਸ਼ ਕਰੋ ਤੇ ਜਿਹੜੇ ਬਿਨਾਂ ਸਜ਼ਾ ਭੁਗਤ ਕੇ ਬਿਨਾਂ ਕਾਰਨ ਤੋਂ ਜੇਲ੍ਹਾਂ ਚ ਸਿੱਖ ਬੈਠੇ ਆ ਉਹਨਾਂ ਦਾ ਮਸਲਾ ਹੱਲ ਕਰੋ, ਇਹ ਤਾਂ ਸਰਕਾਰ ਦਾ ਫਰਜ਼ ਬਣਦਾ।
ਗਿਆਨੀ ਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਜਿੱਦਾਂ ਹੁਣ ਮੇਰਾ ਖਿਆਲ ਜਗਦੇਵ ਸਿੰਘ ਭੌਰ ਨੇ ਜਥੇਦਾਰ ਉਹਨਾਂ ਨੇ ਬੱਲਾਂ ਵਾਲਿਆਂ ਦੇ ਉਲਟ ਕੁਛ ਕਿਹਾ ਫਿਰ ਉਹਨੇ ਮਾਫ਼ੀ ਮੰਗ ਲਈ, ਉਹਨਾਂ ਨੂੰ ਇੱਕਦਮ ਚੱਕ ਲਿਆ ਚੰਡੀਗੜ੍ਹ ਤੋਂ, ਠੀਕ ਹੈ ਨਾ, ਅੰਦਰ ਕਰਤਾ ਤੇ ਜਿਹੜੇ
ਮਤਲਬ ਵਿਚਾਰਨ ਵਾਲੀ
ਹਾਂ ਜਿਹੜੇ ਹੁਣ ਉਹ ਸੂਰੀ ਵਰਗੇ ਆ ਉਹ ਮਤਲਬ ਉਹਨਾਂ ਨੂੰ ਗਨਮੈਨ ਵੀ ਦਿੱਤੇ ਜਾਂਦੇ, ਸਿਕਿਉਰਿਟੀਆਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਜਿਹੜੇ ਸਿੱਖ ਕੌਮ ਦੇ ਜਾਂ ਕਿਸੇ ਵੀ ਕੌਮ ਦੇ ਉਲਟ ਮਤਲਬ ਜ਼ਹਿਰ ਉਗਲਦੇ ਨੇ, ਹਨਾ। ਤੇ ਦੂਜੀ ਜਿਹੜੇ ਬੇਅਦਬੀ ਵਾਲੇ ਆ ਇਹਨਾਂ ਨੂੰ ਹਜੇ ਤੱਕ ਨਹੀਂ ਗ੍ਰਿਫ਼ਤਾਰ ਕੀਤਾ ਗਿਆ, ਜਿਹੜੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਮਤਲਬ ਇਹ ਕੀ ਮਾਜਰਾ ਆ? ਮਤਲਬ ਜਿਹੜੀ ਕੈਪਟਨ
ਇਹ ਤੁਹਾਡੀ ਮਤਲਬ ਜਿਵੇਂ ਤੁਹਾਨੂੰ ਮੀਡੀਆ ਤੋਂ ਇਸ ਦਾ ਪਤਾ ਲੱਗਾ ਮੈਨੂੰ ਵੀ ਪਤਾ ਲੱਗਾ, ਜਿਹੜੀ ਉਹਨੇ ਬਰਗਾੜੀ ਜਾ ਕੇ ਭੌਰ ਸਾਹਿਬ ਨੇ ਸਪੀਚ ਕੀਤੀ ਆ, ਜਦੋਂ ਉਹਨੇ ਉਹ ਸੰਤ ਰਾਮਾਨੰਦ ਬਾਰੇ ਕੁਝ ਗੱਲਾਂ ਉਹ ਕਾਹਲੀ ਵਿਚ ਜੋਸ਼ ਦੇ ਵਿਚ ਕਹਿਤਾ ਤੇ ਉਦੋਂ ਹੀ ਮੇਰਾ ਮੱਥਾ ਠਣਕਿਆ ਕਿ ਭਾਈ ਉਹਨੂੰ ਰਾਮਾਨੰਦ ਨੂੰ ਮੰਨਣ ਵਾਲੇ ਵੀ ਬਹੁਤ ਹੈਗੇ ਆ ਤੇ ਉਹ ਵੀ ਕਹਿ ਸਕਦੇ ਆ ਸਾਡੀਆਂ ਫੀਲਿੰਗਸ ਹਰਟ ਹੋਈਆਂ ਤੇ ਉਹੋ ਹੀ ਗੱਲ ਹੋਈ। ਤੇ ਇਹ ਸਰਕਾਰ ਦਾ ਮਤਲਬ ਵੀ ਉਹਨਾਂ ਨੂੰ ਜਿਸ ਗੱਲ ਦਾ ਫਾਇਦਾ ਸਰਕਾਰ ਨੂੰ ਉਹਨੇ ਉਹੀ ਕਰਨਾ ਨਾ, ਬੜੀ ਵਿਚਾਰਨ ਵਾਲੀ ਗੱਲ ਆ ਵੀ ਉਹਨੂੰ ਤੇ ਫਟਾਫਟ ਫੜ ਕੇ ਅੰਦਰ ਦੇ ਤਾ ਤੇ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਪੁਲਿਸੀਆਂ ਨੇ ਬੰਦੇ ਮਾਰੇ ਆ ਬੈਠੇ ਧਰਨੇ ਤੇ ਉਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਚ ਰੋਲੇ ਗਏ ਆ ਉਹਦੀ ਕੋਈ ਪੁੱਛ ਪੜਤਾਲ ਹੀ ਨਹੀਂ। ਤੇ ਹੁਣ ਦੇਖੋ ਨਾ ਉਹ ਕਹਿੰਦੇ ਆ ਵੀ ਜਿਹੜੀ ਮੈਂ ਟੈਲੀਫੋਨ ਤੇ ਕਿਸੇ ਨਾਲ ਗੱਲ ਹੋਈ ਆ ਪੰਜਾਬ ਚ ਤੇ ਉਹ ਕਹਿੰਦਾ ਵੀ ਜਿਹੜੀ ਰਿਪੋਰਟ ਦਾ ਜੱਜ ਦੀ ਰਿਪੋਰਟ ਕੀ ਰਣਜੀਤ ਸਿੰਘ ਜੱਜ ਸੀ ਉਹਦੀ ਰਿਪੋਰਟ ਕਹਿੰਦੇ ਵੀ ਉਹਦੀ ਜਿਹੜੀ ਰਿਪੋਰਟ ਆ ਉਹ ਕੈਪਟਨ ਕਿਹੜੇ ਦੋਸ਼ ਦੇ ਵਿਚ ਬਾਦਲਾਂ ਨੂੰ ਫੜੇ, ਕਿਹੜੇ ਦੋਸ਼ ਵਿਚ, ਉਹਦੇ ਵਿਚ ਕਿਹੜੀ ਕੋਈ ਇੱਕ ਲਾਈਨ ਦੱਸੋ ਵੀ ਜਿਹੜੀ ਬਾਦਲਾਂ ਦੇ ਖਿਲਾਫ਼ ਜਾਂਦੀ ਆ। ਤੇ ਉਹ ਮਤਲਬ ਵੀ ਜਿਹੜੀ ਰਿਪੋਰਟ ਆ ਉਹਦੇ ਵਿਚ ਕੋਈ ਵੀ ਬਾਦਲਾਂ ਦੇ ਖਿਲਾਫ਼ ਅਕਾਲੀ ਦਲ ਦੇ ਖਿਲਾਫ਼ ਕੋਈ ਵੀ ਕਾਨੂੰਨੀ ਕੇਸ ਬਣਦਾ ਨੀ ਤੇ ਸਰਕਾਰ ਫੜੇ ਕਿਵੇਂ ਉਹਨਾਂ ਨੂੰ।
ਜਿਹੜਾ ਹੁਣ ਉੱਥੇ 4-5 ਘੰਟੇ ਸਦਨ ਦੇ ਵਿਚ ਉਹਨਾਂ ਨੇ ਸਾਰਾ ਡਰਾਮਾ ਹੋਇਆ ਕੀਤਾ, ਚਲੋ ਅਕਾਲੀ ਨੇ ਬਾਈਕਾਟ ਕੀਤਾ, ਉਹਨਾਂ ਦੀ ਗਲਤੀ ਸੀ। ਹੁਣ ਅਖੀਰ ਨੂੰ ਸਾਰੇ ਇਹੀ ਸਵਾਲ ਪੁੱਛਦੇ ਆ ਵੀ ਉਹ ਕਰਨ ਦਾ ਫਾਇਦਾ ਕੀ ਹੋਇਆ, ਜਦੋਂ ਨਾ ਕੋਈ ਚਾਰਜਸ਼ੀਟ, ਨਾ ਕੋਈ ਬੰਦਾ ਗ੍ਰਿਫ਼ਤਾਰ, ਨਾ ਕੋਈ ਪੁਲਿਸ ਵਾਲਾ ਗ੍ਰਿਫ਼ਤਾਰ, ਨਾ ਕੋਈ ਆਰਡਰ ਦੇਣ ਵਾਲਾ ਗ੍ਰਿਫ਼ਤਾਰ, ਉਹਦਾ ਫਿਰ ਫਾਇਦਾ ਕੀ ਹੋਇਆ ਵੀ ਜੇ ਹੁਣ ਮਤਲਬ ਇਨ੍ਹਾਂ ਲੋਕਾਂ ਨੂੰ ਉਕਸਾ ਕੇ? ਉਹ ਤਾਂ ਸਿਰਫ ਇੱਕ ਤਰ੍ਹਾਂ ਪੋਲੀਟੀਕਲ ਗੋਲ ਕਰਨ ਦੀ ਸੀਗੀ ਵੀ ਅਕਾਲੀਆਂ ਨੂੰ ਥੱਲੇ।
ਤੁਸੀਂ ਜੋ ਕੁਝ ਕਹਿ ਰਹੇ ਹੋ ਬਿਲਕੁਲ ਉਹੀ ਸਹੀ ਹੈ ਤੇ ਉਹੀ ਮੈਂ ਮੰਨਦਾ ਬਈ ਉਹ ਸਾਰਾ ਕੋਈ ਡਰਾਮਾ ਕਰਕੇ ਤੇ ਜੇ ਕੋਈ ਦੋਸ਼ੀ ਆ ਤੇ ਉਹਨੂੰ ਫੜਿਆ ਕਿਉਂ ਨੀ? ਉਹ ਸਿਰਫ ਇਹ ਕਰਕੇ ਆ ਭਾਈ ਅਕਾਲੀਆਂ ਨੂੰ ਕਰੋ ਬਦਨਾਮ। ਹੁਣ ਉਹ ਜਿਹੜਾ ਜਿਹਨੇ ਬਹਿਸ ਆਰੰਭ ਕੀਤੀ ਆ ਹਰਮਿੰਦਰ ਸਿੰਘ ਗਿੱਲ ਨੇ, ਪਤਾ ਇਹ ਕੌਣ ਆ?
ਨਹੀਂ ਤੁਸੀਂ
ਦੱਸੋ। ਇਹ ਸੰਤ ਕਰਤਾਰ ਸਿੰਘ ਦੇ ਜਵਾਈ ਦਾ ਸਾਲਾ ਆ।
ਅੱਛਾ।
ਇਹ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਵਾ, ਮਨਜੀਤ ਸਿੰਘ ਦਾ ਸਾਲਾ ਏ, ਭਾਈ ਮਨਜੀਤ ਸਿੰਘ ਜਿਹੜਾ ਭਾਈ ਅਮਰੀਕ ਸਿੰਘ ਦਾ ਛੋਟਾ ਭਰਾ ਸੀ ਹੈਗਾ ਆ, ਤੇ ਇਹਦਾ ਪਿਤਾ ਮਰਦੇ ਦਮ ਤੱਕ ਰਿਟਾਇਰ ਹੋਣ ਤੱਕ ਮੰਜੀ ਸਾਹਿਬ ਕਥਾਵਾਚਕ ਰਿਹਾ ਤੇ ਦਰਬਾਰ ਸਾਹਿਬ ਦੇ ਵਿਚ ਹੀ ਇਹ ਪਲਿਆ ਤੇ ਦਰਬਾਰ ਸਾਹਿਬ ਹਲੇ ਵੇਲੇ ਇਹਨੇ ਜੇਲ੍ਹ ਵੀ ਕੱਟੀ ਆ ਤੇ ਇਹ ਕਾਂਗਰਸ ਚ ਸ਼ਾਮਲ ਹੋ ਗਿਆ, ਇਕ ਦੋ ਵਾਰੀ ਹਰਿਆ ਤੇ ਹੁਣ ਇਹ ਜਿੱਤ ਗਿਆ ਤੇ ਇਹਨੇ ਗੱਲ ਉਥੋਂ ਹੀ ਜਿੜ ਕੇ ਮੇਰਾ ਪਿਓ ਤਾਂ ਅਕਾਲ ਤਖ਼ਤ ਦਾ ਜਹੇਦਾਰ ਨਹੀਂ ਬਣ ਸਕਿਆ, ਹਰਿਮੰਦਰ ਸਾਹਿਬ ਦੇ ਹੱਠ ਗ੍ਰੰਥੀ ਨਹੀਂ ਬਣ ਸਕਿਆ, ਇਹਦੇ ਵਿਚ ਸਮਝ ਲਓ ਕੋਈ ਪਰਸਨਲ ਜੈਲਸੀ ਵੀ ਕਹਿ ਲੋ ਵੀ ਇਹਨੇ ਸਿੱਧਾ ਅਕਾਲ ਤਖ਼ਤ ਤੇ ਜਥੇਦਾਰ ਤੇ ਅਟੈਕ ਕੀਤਾ। ਹੋ ਸਕਦਾ ਉਹ ਅਟੈਕ ਸੱਚਾ ਹੋਵੇ ਪਰ ਉਹਨੂੰ ਬਾਹਰ ਨਾ ਕਹਿਣਾ ਤੇ ਅਸੈਂਬਲੀ ਵਿਚ ਕਹਿਣ ਦਾ ਇੱਕ ਹੁੰਦਾ ਆ ਸੇਫਟੀ ਵਾਲਵ ਵੀ ਪਾਰਲੀਮੈਂਟ ਤੇ ਅਸੈਂਬਲੀ ਦੇ ਵਿਚ ਜੋ ਵੀ ਤੁਸੀਂ ਕਿਹਾ ਵਾ ਉਹ ਰਿਕਾਰਡ ਚ ਆ ਜਾਂਦਾ ਆ, ਪ੍ਰੈਸ ਚ ਆ ਜਾਂਦਾ, ਤੁਹਾਡੇ ਤੇ ਕੇਸ ਨਹੀਂ ਚੱਲਦਾ, ਤੁਹਾਨੂੰ ਪ੍ਰੂਵ ਨਹੀਂ ਕਰਨਾ ਪੈਂਦਾ। ਹੁਣ ਇਹ ਕਿਹਾ ਵੀ ਉਹਦਾ ਮੁੰਡੇ ਕੋਲ ਕੱਟਿਆਂ ਦਾ ਠੇਕਾ ਆ ਤੇ ਜੇ ਉਹਦੇ ਮੁੰਡੇ ਕੋਲ ਨਾ ਠੇਕਾ ਹੋਇਆ ਤੇ ਕਿਸੇ ਹੋਰ ਕੋਲ ਠੇਕਾ ਹੋ ਜੂਗਾ, ਉਹ ਤੇ ਕਿਸੇ ਨਾ ਕਿਸੇ ਨੇ ਲੈਣਾ ਹੀ ਆ ਤੇ ਉਹ ਮਤਲਬ ਵੀ ਇਉਂ। ਹਾਂ, ਇਹ ਸਾਰਾ ਹੀ ਪ੍ਰਾਪੇਗੰਡਾ, ਸਾਰਾ ਹੀ ਡਰਾਮਾ ਅਸੈਂਬਲੀ ਦੇ ਵਿਚ ਝੂਠ ਸੱਚ ਗੁੰਨ ਕੇ ਕੀਤਾ ਗਿਆ ਕਿਉਂਕਿ ਇਹਦਾ ਕਿਸੇ ਕੋਰਟ ਵਿਚ ਚੈਲੰਜ ਨਹੀਂ ਹੋਣਾ। ਹੁਣ ਚੈਲੰਜ ਕੀਤਾ ਨਾ ਵਿਕਰਮ ਸਿੰਘ ਮਜੀਠੀਏ ਦੇ ਖਿਲਾਫ਼ ਇਲਜ਼ਾਮ ਲਾਇਆ ਵੀ ਉਹ ਡਰੱਗ ਵੇਚਦਾ ਤੇ ਉਹਨੇ ਕੋਰਟ ਚ ਕੇਸ ਕਰਤਾ ਤੇ ਵੱਡੇ ਤੋਂ ਵੱਡਾ ਬੰਦਰਾ ਜਾ ਕੇ ਮੁਆਫ਼ੀ ਮੰਗ ਕੇ ਆਇਆ। ਸੋ ਅਸੈਂਬਲੀ ਦੇ ਅੰਦਰ ਲਾਇਆ ਇਲਜ਼ਾਮ ਉਹ ਸਾਬਤ ਕਰਨ ਦੀ ਮਜਬੂਰੀ ਨਹੀਂ ਹੁੰਦੀ। ਉਹ ਇਹ ਹੈ ਵੀ ਪ੍ਰਾਪੇਗੰਡਾ ਕਰਕੇ ਪੰਚਾਇਤਾਂ ਬਲਾਕ ਸੰਪਤੀਆਂ ਦੀਆਂ ਚੋਣਾਂ ਚੋਂ ਭਜਾਓ ਅਕਾਲੀਆਂ ਨੂੰ, ਲੋਕੀ ਇਹਨਾਂ ਨੂੰ ਪਿੰਡ ਨਾ ਵੜਨ ਦੇਣ। ਗਾਂ ਅਗਲੇ ਸਾਲ ਆ ਰਹੀ ਹੈ, ਪੌਣੇ ਕੁ ਸਾਲ, ਅੱਧੇ ਕੁ ਸਾਲ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ, ਉਹ ਚ ਇਹਨਾਂ ਨੂੰ ਭਜਾਓ। ਉਹ ਸਿਰਫ ਇਹ ਪ੍ਰਾਪੇਗੰਡਾ ਅਕਾਲੀਆਂ ਨੂੰ ਅੰਦਰ ਵੜਨ ਦਾ।
ਹੁਣ ਜਗਤਾਰ ਭਾਜੀ ਵੀ ਗੱਲ ਕਰ ਰਹੇ ਨੇ, ਉਹ ਵੀ ਉਨ੍ਹਾਂ ਦਾ ਵੀ ਮੈਸੇਜ ਪੜ੍ਹ ਲਾਂ। ਕਹਿੰਦੇ ਅਕਾਲੀਆਂ ਦੀ ਪਤਲੀ ਹਾਲਤ ਚ ਦਿਨੀ ਦਿਨੀ ਹੋਰ ਪਾਣੀ ਪੈ ਪੈ ਕੇ ਪਤਲੀ ਹੋਈ ਜਾਂਦੀ ਆ। ਕੱਲ ਪਰਸੋਂ ਇਕ ਹੋਰ ਖਾਸ ਸਪੋਟਰ ਕਰਨ ਘੁੰਮਣ ਦਿੜਵਾ, 10 ਸਾਥੀਆਂ ਸਮੇਤ ਕਾਫ਼ੀ ਡਰੱਗ ਦੇ ਅਸਲੇ ਸਮੇਤ ਫੜਿਆ ਗਿਆ। ਪਹਿਲਾਂ ਵੀ ਅਕਾਲੀ ਆਗੂਆਂ ਦਾ ਨਾਮ ਜਗਦੀਸ਼ ਭੋਲੇ ਵੱਲੋਂ ਸ਼ਰੇਆਮ ਲਿਆ ਗਿਆ ਸੀ। ਕਰਨ ਘੁੰਮਣ ਦੀ ਪਹੁੰਚ ਬਾਦਲ ਸਾਹਿਬ ਤੱਕ ਦੱਸੀ ਜਾ ਰਹੀ ਆ। ਜਦੋਂ ਵੱਡੇ ਬਾਦਲ ਸਾਹਿਬ ਅਕਾਲੀ ਦਲ ਦੇ ਕਰਤਾ ਧਰਤਾ ਸਨ, ਉਨ੍ਹਾਂ ਨੇ ਕਦੇ ਵੀ ਐਸੇ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਸੀ। ਜਦੋਂ ਤੋਂ ਅਕਾਲੀ ਦਲ ਦੀ ਕਮਾਂਡ ਸਾਲੇ ਭਣਵਈਏ ਦੇ ਹੱਥ ਆਈ ਹੈ ਤਾਂ ਦਿਨੋ ਦਿਨ ਅਕਾਲੀ ਦਲ ਚ ਗਿਰਾਵਟ ਆ ਰਹੀ ਹੈ। ਗਿਆਨੀ ਜੀ ਕਹਿੰਦੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਇਹ ਤੇ ਆਪਾਂ ਪ੍ਰੈਸ ਚੋ ਹੀ ਪੜ੍ਹ ਰਹੇ ਹਾਂ ਤੇ ਇਹ ਤੇ ਸਮੇਂ ਦੀ ਸਰਕਾਰ ਦੀ ਡਿਊਟੀ ਆ ਕਿ ਉਹ ਜਿਹੜਾ ਦੋਸ਼ੀ ਆ ਉਹਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਚ ਪੇਸ਼ ਕਰੇ।
ਜੀ ਸਵਾਲ ਇਹ ਕੀਤਾ ਕਿ ਬਾਦਲ ਸਾਹਿਬ ਨੇ ਕਦੇ ਇਦਾਂ ਦੇ ਬੰਦਿਆਂ ਨਾਲ ਰਿਲੇਸ਼ਨ ਨਹੀਂ ਸੀ ਰੱਖੇ ਬਹੁਤੇ, ਜਿਹੜੇ ਮਤਲਬ ਡਰੱਗ ਦੇ ਆਲੇ ਹੋ ਗਏ ਜਾਂ ਮਾਫੀਆ ਆਲੇ ਹੋ ਗਏ ਜਾਂ ਕੁਛ, ਤੇ ਹੁਣ ਇਹ ਜਿਹੜੇ ਆ ਇਹ ਪਾਲੇ ਹੋਈ ਕਹਿੰਦੇ ਸੁਖਬੀਰ ਹੋਣੀ ਤੇ ਮਜੀਠੀ ਹੋਣੀ ਆ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦਿੰਦੇ ਨੇ ਜਾਂ ਉਹਨਾਂ ਦੇ ਸਿਰ ਦੇ ਉੱਤੇ ਬੜਕਾਂ ਮਾਰਦੇ ਨੇ, ਜਿਹੜਾ ਮੈਥਡ ਆਫ ਪੋਲੀਟਿਕਸ ਆ ਉਹ ਬਦਲ ਗਿਆ।
ਉਹ ਤੇ ਸਮੇਂ ਦੇ ਨਾਲ ਸਭ ਕੁਝ ਹੀ ਬਦਲਦਾ। ਅਕਾਲੀ ਦਲ ਦਾ ਇਤਿਹਾਸ ਤੋਂ ਹੀ ਪੜ੍ਹ ਕੇ ਵੇਖੋ ਤੇ ਤੁਹਾਨੂੰ ਹੁਣੇ ਮੈਨੂੰ ਸੋਚ ਆਇਆ ਵੀ ਹੈਰਾਨੀ ਦੀ ਗੱਲ ਆ ਵੀ ਸਭ ਤੋਂ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਸਰਮੁਖ ਸਿੰਘ ਸੀ, ਉਹ ਵੀ ਕਾਂਗਰਸ ਸ਼ਾਮਲ ਹੋ ਗਿਆ। ਦੂਜਾ ਪ੍ਰਧਾਨ ਪ੍ਰਸਿੱਧ ਬਾਬਾ ਖੜਕ ਸਿੰਘ ਸੀ, ਉਹ ਵੀ ਕਾਂਗਰਸ ਸ਼ਾਮਲ ਹੋ ਗਿਆ। ਕਾਂ ਖੜਕ ਸਿੰਘ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਲਾਉਣ ਲਈ ਮਾਸਟਰ ਤਾਰਾ ਸਿੰਘ ਦੀ ਮਦਦ ਕਾਂਗਰਸ ਨੇ ਕੀਤੀ। ਓਹਨੂੰ ਮਾਸਟਰ ਤਾਰਾ ਨੂੰ ਪ੍ਰਧਾਨਗੀ ਤੋਂ ਲਾਉਣ ਲਈ ਗਿਆਨੀ ਕਰਤਾਰ ਸਿੰਘ, ਊਧਮ ਸਿੰਘ, ਨਾਗੋ ਕੇ ਵਗੈਰਾ ਦੀ ਕਾਂਗਰਸ ਨੇ ਮਦਦ ਕੀਤੀ ਪਰ ਫੇਲ ਹੋ ਗਏ। ਅਖੀਰ ਸੰਤ ਫਤਿਹ ਸਿੰਘ ਦੀ ਮਦਦ ਕੀਤੀ, ਉਹਨੇ ਮਾਸਟਰ ਨੂੰ ਹਰਾ ਕੇ ਕਾਮਯਾਬ ਹੋ ਗਿਆ। ਸੋ ਇਹ ਤਾਂ ਚੱਲਦੀ ਆ ਰਹੀ ਆ ਗੱਲ ਤੇ ਇਹਨਾਂ ਨੂੰ ਜਿਹੜਾ ਹੈਗਾ ਹੁਣ ਅੱਜ ਦਾ ਜਿਹੜਾ ਪ੍ਰਧਾਨ ਆ, ਮੈਂ ਹਾਸੇ ਨਾਲ ਬੈਠਿਆਂ ਗੱਲ ਕੀਤੀ ਸੀ ਇੱਕ ਵਾਰੀ ਮਿੱਤਰ ਕੋਲ, ਮੇਰੇ ਨਾਲ ਨਾਰਾਜ਼ ਹੋ ਗਿਆ। ਮੈਂ ਕਿਹਾ ਵੀ ਸਾਡੇ ਤਖੀਅਲ, ਮੇਰੇ ਤਖੀਅਲ ਚ ਅਕਾਲੀ ਦਲ ਦਾ ਪ੍ਰਧਾਨ ਬੈਠਾ ਆ ਵੀ ਜਿਹੜਾ ਪ੍ਰਧਾਨ ਖੁਆਉਣ ਦੀ ਬਜਾਏ ਜਥੇਦਾਰ ਖੁਆ ਕੇ ਜ਼ਿਆਦਾ ਖੁਸ਼ ਹੁੰਦਾ ਸੀ। ਸਿਰ ਤੇ ਨੀਲੀ ਪੱਗ, ਖੱਟੀ 50, ਦਾੜਾ ਪ੍ਰਕਾਸ਼ਤ, ਚਿੱਟਾ ਕੁਰਤਾ ਪਜਾਮਾ, ਜਾਂ ਕਿਤੇ ਪਜਾਮੇ ਤੋਂ ਬਿਨਾਂ ਗੋਡਿਆਂ ਤੱਕ ਕਛਹਿਰਾ, ਤੇ ਉਤੋਂ ਦੀ ਕਾਲਾ ਗਾਤਰਾ, ਤੇ ਹੱਥ ਵਿਚ 2.5 ਫੁੱਟੀ ਕਿਰਪਾਨ, ਤੇ ਜਾਂ ਉਹ ਗੁਰਦੁਆਰੇ ਚ ਲੈਕਚਰ ਕਰ ਰਿਹਾ ਜਾਂ ਅਕਾਲੀ ਵਰਕਰਾਂ ਚ ਅਗਵਾਈ ਵਜੋਂ ਲੈਕਚਰ ਕਰ ਰਿਹਾ। ਅੱਜ ਦਾ ਪ੍ਰਧਾਨ ਅਮਰੀਕਾ ਰਿਟਰਨ ਆ, ਕੋਕਾ ਕੋਲਾ ਪਾ ਗਿਆ, ਦਾੜੀ ਬੰਨੀ ਹੋਈ ਆ, 3-ਪੀਸ ਸੂਟ ਆ, ਤੇ ਉਹ ਜਾਂ ਤਾਂ ਕਬੱਡੀ ਪਲੇਅਰਾਂ ਚ ਲੈਕਚਰ ਕਰ ਰਿਹਾ ਤੇ ਜਾਂ ਬੰਬੇ ਦੇ ਐਕਟਰਸਾਂ ਦੇ ਵਿਚ ਖਲੋ ਕੇ ਲੈਕਚਰ ਕਰ ਰਿਹਾ। ਤੇ ਉਹ ਬਈ ਸਮਾਂ ਬਦਲ ਗਿਆ, ਤੂੰ ਵੀ ਬਦਲ ਫਲ ਕੇ ਜ਼ਮਾਨਾ ਬਦਲ ਗਿਆ। ਤੇ ਹੁਣ ਕਿਸੇ ਸਾਡੇ ਇੱਕ ਮਿੰਟ ਸਾਡੇ ਵੇਲੇ ਵੀ ਇਹ ਸੀ ਵੀ 72 ਦੀ ਇਲੈਕਸ਼ਨ ਦੇ ਵਿਚ 104 ਸੀਟਾਂ ਦੇ ਵਿਚੋਂ ਅਕਾਲੀ ਦਲ ਹਾਰ ਗਿਆ, 24 ਸੀਟਾਂ ਆਈਆਂ। ਔਰ ਗਾਂਹ ਪੋਜ਼ਿਟਿਵ ਗੱਲ ਇਹ ਕਿ ਸੁਖਦੇਵ ਸਿੰਘ ਢੀਂਡਸਾ ਆਜ਼ਾਦ ਜਿੱਤ ਕੇ ਅਕਾਲੀ ਦਲ ਚ ਸ਼ਾਮਲ ਹੋਇਆ, ਸਰਕਾਰ ਵੱਲ ਨਹੀਂ ਗਿਆ। 24 ਤੋਂ 25 ਸੀਟਾਂ ਬਣੀਆਂ 204 ਚੋਂ। ਤੇ ਸੰਤ ਫਤਿਹ ਸਿੰਘ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪ੍ਰਧਾਨਗੀ ਛੱਡ ਕੇ ਤੇ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਤਾ। ਅੱਜ ਇਹ ਵੀ 117 ਦੇ ਵਿਚੋਂ 15 ਸੀਟਾਂ ਆਈਆਂ ਤੇ ਲੀਡਰਸ਼ਿਪ ਦੇ ਕੰਨਾਂ ਤੇ ਜੂ ਨਹੀਂ ਸਰਕੀ।
ਨਹੀਂ, ਉਨ੍ਹਾਂ ਨੇ ਕੀ ਕੀਤਾ ਜਦੋਂ ਇੰਨੀ ਵੱਡੀ ਹਾਰ ਹੋਈ ਹੈ ਤੇ ਉਨ੍ਹਾਂ ਨੇ ਪਤਾ ਕੀ ਕੀਤਾ? ਅਕਾਲੀ ਦਲ ਮਤਲਬ ਸੁਖਬੀਰ ਬਾਦਲ ਨੇ ਸਾਰੀ ਮਤਲਬ ਭੰਗ ਕਰਤੀ ਅਕਾਲੀ ਦਲ ਦੀ, ਮਤਲਬ ਰਿਜ਼ਾਈਨ ਆਪ ਦੇਣਾ ਚਾਹੀਦਾ ਉਹਨਾਂ ਨੂੰ, ਮਤਲਬ ਉਹਨੇ ਬਾਕੀ ਸਾਰੇ ਕੱਢਦੇ ਲੀਡਰ ਨੇ, ਮਤਲਬ ਕਮਾਲ ਹੋ ਗਈ
ਨਾ। ਨਹੀਂ ਉਹ ਗੱਲ ਤਾਂ ਫਿਰ ਇਹ ਆ ਨਾ, ਜਿਸ ਹੱਥ ਜ਼ੋਰ ਕਰ ਵੇਖਿਆ ਸੋ ਉਹ ਲੀਡਰ ਆ, ਉਹ ਜਰਨੈਲ ਆ, ਉਹਦੇ ਸਿਪਾਹੀ ਜਿਹੜੇ ਆ ਮਤਹਿਤ, ਉਹ ਠੀਕ ਤਰ੍ਹਾਂ ਲੜਾਈ ਨਹੀਂ ਲੜ ਸਕੇ ਤੇ ਉਹਨਾਂ ਨੂੰ ਡਿਸਮਿਸ ਕਰਤਾ ਉਹਨੇ।
ਗਿਆਨੀ ਜੀ, ਹੁਣ ਮੈਨੂੰ ਇੱਕ ਗੱਲ ਇਹ ਆ ਰਹੀ ਹੈ ਕਿ ਤੁਹਾਡਾ, ਮੈਂ ਤੁਹਾਨੂੰ ਨਾ ਤਿੱਖੇ ਤਿੱਖੇ ਸਵਾਲ ਪੁੱਛ ਰਿਹਾ ਤੇ ਤੁਸੀਂ ਸੋਫਟ ਸੋਫਟ ਹੋ ਰਹੇ, ਮੈਨੂੰ ਦਿਲ ਦੀਆਂ ਗਹਿਰਾਈਆਂ ਚ ਤੁਸੀਂ ਵੀ ਥੋੜੇ ਜਿਹੇ ਨਾਰਾਜ਼ ਲੱਗ ਰਹੇ ਹੋ ਅਕਾਲੀ ਦਲ ਤੋਂ।
ਮੈਂ ਨਾਰਾਜ਼ ਹੋਵਾਂ ਜਾਂ ਇਹ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਤਾਂ ਹੁਣ ਬੁੱਢੇ ਬਾਰੇ ਉਹ ਪੰਥਕ ਸ਼ਹੀਦਾਂ ਦੀ ਜਥੇਬੰਦੀ ਪੰਥ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੁਣ ਮੈਂ ਕਿ ਮਾਂਜਾ ਫੜ ਲਵਾਂ ਜਾਂ ਪੰਜਾ ਫੜ ਲਵਾਂ ਜਾਂ ਕਿ ਹਾਥੀ ਤੇ ਚੜ ਜਾਵਾਂ, ਹੁਣ ਉਹ ਮਾਂਜੇ ਦੇ ਤੀਲੇ ਆਪ ਹੀ ਖਿਲਰ ਗਏ ਵਿਚਾਰਿਆਂ ਦੇ।
ਗਿਆਨੀ ਜੀ, ਆਪਣੇ ਉਦੋਂ ਤੁਸੀਂ ਦੇਖ ਲੋ ਐਨ ਸਟਰੋਂਗਲੀ ਤੁਸੀਂ ਤੱਕੜੀ ਫੜੀ ਰੱਖੀ ਆ ਤੇ ਹੁਣ ਤਾਂ ਮੈਨੂੰ ਤੱਕੜੀ ਦੇ ਹੱਥ ਥੋੜੇ ਕੰਬਦੇ ਨਜ਼ਰ ਆ ਰਹੇ ਆ। ਮਤਲਬ ਉਦੋਂ ਦੇਖੋ ਇੰਨੀ ਹਨੇਰੀ ਉਦੋਂ ਹਨੇਰੀ ਚੱਲੀ, ਇੰਨੀ ਬਹੁਤ ਤੁਹਾਡੇ ਤੇ ਹਮਲੇ ਹੋਏ, ਅਟੈਕ ਹੋਏ, ਪਰ ਜਿਹੜੀਆਂ ਗੱਲਾਂ ਤੁਸੀਂ ਉਦੋਂ ਕਹਿੰਦੇ ਹੁੰਦੇ ਸੀ ਉਹ ਸੱਚੀਆਂ ਹੋਈਆਂ ਤੁਹਾਡੀਆਂ ਗੱਲਾਂ, ਐਸੀ ਗੱਲ ਨਹੀਂ। ਤਜਰਬਾ ਹੈਗਾ, ਹੁਣ ਵੀ ਕੋਈ ਇਹੋ ਜਿਹੀ ਗੱਲ ਕਰੋ ਜਿਹੜੀ ਸਾਨੂੰ ਇੱਦਾਂ ਲੱਗੇ ਵੀ ਸੱਚੀ ਹੋ ਜਾਣੀ ਆ।
ਦੇਖੋ ਜੀ, ਦੇਖੋ ਅਖੀਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਿੱਖਾਂ ਦੀ ਤੇ ਪੰਜਾਬ ਦੀ ਅਗਵਾਈ ਕਰਨੀ ਆ। ਇਸ ਵੇਲੇ ਮੀਡੀਆ ਦੇ ਯੁੱਗ ਹੋਣ ਕਰਕੇ ਮੀਡੀਆ ਨੂੰ ਹੈਂਡਲ ਨਹੀਂ ਕਰਨ ਆਇਆ ਅਕਾਲੀਆਂ ਨੂੰ, ਅਜੇ ਵੀ ਨਹੀਂ ਆਇਆ, ਇੰਨੀ ਵੱਡੀ ਹਾਰ ਤੋਂ ਬਾਅਦ ਵੀ ਨਹੀਂ। ਹੁਣ ਇੱਕ ਬੰਦਾ ਇਹ ਬਾਹ ਦੇਣ ਫੇਸਬੁੱਕ ਤੇ, ਉਹ ਸਾਰੇ ਝੂਠੇ ਪ੍ਰਾਪੇਗੰਡੇ ਦਾ ਜਵਾਬ ਦੇਈ ਜਾਵੇ। ਹਾਂਜੀ, ਇਹ ਮੀਡੀਆ ਦਾ ਇਹਨਾਂ ਨੇ ਮਹੱਤਵ ਸਮਝਿਆ ਹੀ ਨਹੀਂ। ਇਹਨਾਂ ਨੇ ਪੈਸੇ ਦਾ ਤੇ ਬਾਹੂਬਲ ਦਾ ਤੇ ਆਪਣੀ ਸ਼ਕਤੀ ਦੇ ਤੇ ਵਿਕਾਸ ਦੇ ਨਾਂ ਤੇ ਇਲੈਕਸ਼ਨ ਜਿੱਤਣ ਦਾ ਯਤਨ ਕੀਤਾ। ਹੁਣ ਮੀਡੀਆ ਦਾ ਪ੍ਰਭਾਵ ਨਾਲ ਅਕਾਲੀ ਦਲ ਦੀ ਅਜੇ ਪੈਰਾਂ ਸਿਰ ਹਾਰ ਤੋਂ ਬਾਅਦ ਇਹ ਪੈਰਾਂ ਸਿਰ ਨਹੀਂ ਹੋਇਆ, ਇਹਨੇ ਪੈਰਾਂ ਸਿਰ ਹੋਣਾ ਆ। ਅਕਾਲੀ ਦਲ ਨੇ ਨੂੰ ਓਵਰਹਾਲ ਕਰਨਾ ਪੈਣਾ। ਆ ਇੱਕ ਦੋ ਇਲੈਕਸ਼ਨਾਂ ਦੇ ਵਿਚ ਇਹਨਾਂ ਨੇ ਮੁੜ ਜੰਪ ਨਹੀਂ ਕਰਨਾ ਤੇ ਅਖੀਰ ਤੇ ਜਿਹੜੀਆਂ ਅਗਲੀਆਂ ਅਸੈਂਬਲੀ ਇਲੈਕਸ਼ਨਾਂ ਆਉਣੀਆਂ ਆ ਉਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੀ ਬਣਨੀ ਹੈ।
ਕਿਆ ਬਾਤ ਹੈ ਜੀ, ਹੁਣ
ਸ਼ਾਇਦ ਮੈਂ ਵੀ ਉਦੋਂ ਤੱਕ ਜੀਂਦਾ ਰਹਾਂ, ਤੁਸੀਂ ਤੇ ਰਹਿਣਾ ਹੀ ਆ।
ਨਹੀਂ ਨਹੀਂ ਤੁਸੀਂ ਤੁਰੇ ਹੋ ਕਿੱਥੇ ਨੂੰ, ਤੁਹਾਡੀ ਤਾਂ ਇੱਥੇ ਬਹੁਤ ਸਖਤ ਲੋੜ ਹੈ। ਗੱਲ ਇਹ ਹੈ ਵੀ ਸਾਡੇ ਦੋਨਾਂ ਦਾ ਇਹ ਹਾਲ ਹੈ ਵੀ ਅਸੀਂ ਜਾਣਾ ਚਾਹੁੰਦੇ ਹਾਂ, ਉਹ ਨੀ ਮੂਹਰਿਓ ਰਾਹ ਖੋਲਦਾ, ਉਹ ਕਹਿੰਦਾ ਨਹੀਂ ਵਾਪਸ ਚਲ ਜਾਓ, ਅਜੇ ਤੁਹਾਡੀ ਲੋੜ ਹੈ ਧਰਤੀ ਤੇ। ਖੈਰ ਗਿਆਨੀ ਜੀ ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਉਂਕਿ ਪਾਸਾ ਪਲਟਣ ਵੇਲੇ ਟਾਈਮ ਨੀ ਲੱਗਦਾ। ਕਦੇ ਕਿਸੇ ਨੇ ਸੋਚਿਆ ਨੀ ਸੀਗਾ ਕਿ ਜਿੰਨੀ ਵੱਡੀ ਜਿੱਤ ਦੂਜੀ ਵਾਰੀ ਅਕਾਲੀਆਂ ਦੀ ਹੋਈ ਆ ਵੀ ਇਹ ਹਾਰ ਜਾਣਗੇ, 25 ਸਾਲ ਦਾ ਰਾਜ ਕਹਿੰਦੇ ਸੀਗੇ ਹੋਊਗਾ, ਪਰ ਜੇ ਹਿਸਾਬ ਨਾਲ ਹਾਲਾਤ ਬਦਲੇ ਇਉਂ ਲੱਗਦਾ ਸੀਗਾ ਕਿ ਕਾਂਗਰਸ ਦੇ ਵੀ ਪੈਰ ਨੀ ਲੱਗਣੇ। ਤਾਂ ਨਵੀਂ ਪਾਰਟੀ ਉੱਠੀ ਤੇ ਉਨ੍ਹਾਂ ਨੇ ਹਨੇਰੀ ਮੰਗ ਆਮ ਆਦਮੀ ਪਾਰਟੀ ਨੇ ਚੱਕ ਦਿੱਤਾ 117 ਹੀ।
ਅੱਛਾ ਮੈਂ ਆਪਣੀ ਕਮਜ਼ੋਰੀ ਨਾਲ, ਕਿਉਂਕਿ ਇੱਥੇ ਮੀਡੀਆ ਨੇ ਖਬਰ ਆਉਂਦੀ ਜਾਂ ਅੰਦਰ ਦੀ ਖਬਰ ਨਹੀਂ ਨਾ ਆਉਂਦੀ, ਮੈਂ ਸਮਝਦਾ ਮੁਕਾਬਲਾ ਹੀ ਤੱਕੜੀ ਤੇ ਮਾਂਜੇ ਚ ਆ, ਕਾਂਗਰਸ ਤੇ ਮੇਰੇ ਦਿਮਾਗ ਚ ਹੀ ਨਹੀਂ ਸੀ। ਔਰ ਮੈਂ ਜਿਵੇਂ ਹਨੇਰੀ ਮਾਂਜੇ ਦੇ ਹੱਕ ਚ ਸੀ ਤੇ ਮੈਂ ਵੀ ਮੇਰੇ ਮੂੰਹੋਂ ਨਿਕਲ ਗਿਆ ਜੇ ਮੈਂ ਪੰਜਾਬ ਚ ਹੁੰਦਾ ਮੇਰੀ ਵੋਟ ਹੁੰਦੀ ਤੇ ਮੈਂ ਵੀ ਆਪਣੀ ਅੰਦਰ ਖਾਤੇ ਵੋਟ ਮਾਂਜੇ ਨੂੰ ਪਾ ਦਿੰਦਾ। ਇਹ ਸਿੱਖਾਂ ਦੀ ਮੈਂਟੈਲਿਟੀ ਹੋ ਗਈ ਸੀ ਵੀ ਅਕਾਲੀ ਤੇ ਕਾਂਗਰਸ ਤੋਂ ਇੰਨੇ ਲੋਕ ਅੱਕੇ ਹੋਏ ਸੀ। ਉਹ ਇਹ ਗੜਬੜ ਇੱਕ ਹੋਰ ਹੋਈ ਆ, ਇੱਕ ਤਾਂ 10 ਸਾਲ ਲਗਾਤਾਰ ਰਾਜ ਰਹਿਣ ਨਾਲ ਬਦਨਾਮੀ ਹੁੰਦੀ ਆ, ਕਿਉਂਕਿ ਥਾਣੇਦਾਰ ਲੋਕਾਂ ਦੇ ਚਿੱਤੜ ਕੁੱਟਣ ਵਾਲਾ ਤੇ ਉਹੀ ਆ, ਰਿਸ਼ਵਤ ਲੈਣ ਵਾਲਾ ਤਹਿਸੀਲਦਾਰ ਪਟਵਾਰੀ ਤੇ ਉਹੀ ਆ, ਚਾਹੇ ਉੱਥੇ ਕੈਪਟਨ ਬੈਠਾ ਤੇ ਚਾਹੇ ਬਾਦਲ ਬੈਠਾ, ਲੁੱਟਣਾ ਤੇ ਕੁੱਟਣਾ ਐਡਮਿਨਿਸਟ੍ਰੇਸ਼ਨ ਦਾ ਹੱਕ ਆ, ਗੁੱਢ ਕਦੀਮੀ ਜਨਤਾ। ਤੇ ਉਹ ਸਾਰੀ ਬਦਨਾਮੀ ਜਿਹੜੀ ਆ ਪੁਲਿਸ ਦੀ, ਸਰਕਾਰੀ ਦਫ਼ਤਰਾਂ ਦੀ, ਉਹ ਚੀਫ ਮਿਨਿਸਟਰ ਤੇ ਪਾਰਟੀ ਰਾਜ ਕਰਨ ਵਾਲੀ ਦੇ ਖਿਲਾਫ਼ ਜਾਂਦੀ ਆ। ਸੋ 10 ਸਾਲ ਦਾ ਲਗਾਤਾਰ ਰਾਜ ਲੋਕੀ ਅੱਕੇ ਹੋਏ, ਖਾਸ ਕਰਕੇ ਬਾਹਰਲੇ ਸਿੱਖ, ਪਈ ਇਹ ਬਾਦਲਾਂ ਨੂੰ ਲਾਓ, ਬਾਦਲ ਤਾਂ ਲੈਣਗੇ ਸ਼੍ਰੋਮਣੀ ਕਮੇਟੀ ਤੋਂ ਜੇ ਇਹਨਾਂ ਕੋਲ ਸਰਕਾਰ ਖੋਈ ਜਾਏਗੀ। ਇਹਨਾਂ ਨੇ ਅਰਬਾਂ ਰੁਪਏ ਮਾਂਜੇ ਵਾਲਿਆਂ ਨੂੰ ਭੇਜਤੇ, ਹਵਾਈ ਜਹਾਜ਼ ਭਰ ਭਰ ਕੇ ਜਾ ਕੇ ਭੰਗੜੇ ਪਾਏ ਮਾਂਜੇ ਵਾਲਿਆਂ ਦੇ ਹੱਕ ਚ ਬਾਹਰਲੇ ਸਿੱਖਾਂ ਨੇ। ਤੇ ਮੈਂ ਇਹਨਾਂ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਪ੍ਰਾਪੇ ਗੰਡਾ ਤੇ 10 ਸਾਲ ਦੀ ਲਗਾਤਾਰ ਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਕੇ ਇਹ ਜੋਸ਼ ਆਇਆ ਸਿੱਖਾਂ ਵਿਚ। ਪਰ ਇਹ ਵੇਖ ਕੇ ਪੰਜਾਬ ਦਾ ਹਿੰਦੂ ਡਰ ਗਿਆ ਵੀ ਇਹ ਤੇ ਖਾਲਿਸਤਾਨੀ ਆ ਗਏ। ਉਹਨਾਂ ਨੇ 15 ਸੀਟਾਂ ਜਿਹੜੀਆਂ ਸੀ ਬੀਜੇਪੀ ਦੀਆਂ ਉਹ ਕਾਂਗਰਸ ਨੂੰ ਜਿਤਾਈਆਂ।
ਜੀ 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 ਬਿਲਕੁਲ,
ਪੰਜਾਬ ਦਾ ਹਿੰਦੂ ਇੱਕ ਯਕ ਲੜਤ 18 ਸੀਟਾਂ ਦੇ ਵਿਚੋਂ 15 ਹਰਾ ਕੇ ਕਾਂਗਰਸ ਨੂੰ ਦਿੱਤੀਆਂ, ਖਾਲਿਸਤਾਨੀਆਂ ਨੂੰ ਆ ਸਿੱਖਾਂ ਦੇ ਜੋਸ਼ ਨੂੰ ਰੋਕਣ ਵਾਸਤੇ। ਤੇ ਪਲੱਸ ਜਿਹੜਾ ਉੱਥੇ ਦੂਜਾ ਇਹਨਾਂ ਦਾ ਆਪਸ ਵਿੱਚ ਸਮਝੌਤਾ ਵੀ ਹੋ ਗਿਆ ਕਿ ਭਾਈ ਅਸੀਂ ਤੇ ਨਹੀਂ ਜਿੱਤਦੇ, ਜਿਹੜੀ ਸਾਨੂੰ ਵੋਟ ਨਹੀਂ ਤੁਸੀਂ ਪਾਉਣੀ ਉਹ ਕਾਂਗਰਸ ਨੂੰ ਪਾ ਦਿਓ, ਮਾਂਜੇ ਨੂੰ ਨਾ ਪਾਇਓ।
ਬਿਲਕੁਲ ਬਿਲਕੁਲ, ਇਹ ਗੱਲਾਂ ਹੋਈਆਂ।
ਸੋ ਤੁਹਾਨੂੰ ਪਤਾ ਵੀ ਕਿਸੇ ਵੇਲੇ 52 ਦੀਆਂ ਇਲੈਕਸ਼ਨਾਂ ਚ 50 ਅਕਾਲੀ ਦਲ ਦਾ ਚੋਣ ਨਿਸ਼ਾਨ ਹੁੰਦਾ ਸੀ।
ਅੱਛਾ ਜੀ।
ਔਰ ਅਕਾਲੀਆਂ ਨੇ ਜਿੱਤ ਕੇ 52 ਚ ਪੈਪਸੂਏ ਚ ਸਰਕਾਰ ਬਣਾਈ ਸੀ, ਹਿੰਦੁਸਤਾਨ ਵਿਚ ਪਹਿਲੀ ਨਾਨ ਕਾਂਗਰਸ ਸਰਕਾਰ ਅਕਾਲੀਆਂ ਨੇ ਪੈਪਸੂਏ ਚ ਬਣਾਈ ਸੀ।
ਕਿਆ ਬਾਤ ਹੈ। ਸੋ ਗਿਆਨੀ ਜੀ, ਜਿਸ ਤਰ੍ਹਾਂ ਹੁਣ ਗਾਂਹ ਦੀ ਗੱਲ ਚੱਲਦੀ ਹੈ ਕਿ ਉਦੋਂ ਪਹਿਲਾਂ PPP ਆਈ, ਫਿਰ ਆਮ ਆਦਮੀ ਪਾਰਟੀ ਆਈ, ਹੁਣ ਬੈਂਸ ਬ੍ਰਦਰਸ ਨੇ ਵੀ ਕਹਿੰਦੇ ਇੱਥੇ ਬਣਾ ਲਈ ਆਪਣੀ ਵਿਦੇਸ਼ਾਂ ਦੇ ਵਿਚ, ਮੈਂ ਵੀ ਪਾਰਟੀ ਬਣਾਈ ਹੈ, ਮੈਂ ਉਹਦੇ ਚ ਸ਼ਾਮਲ ਕਰਾਉਣਾ। ਇਹ ਮੇਰੀ ਪਾਰਟੀ ਦਾ ਜਿਹੜਾ ਜਿਹੜਾ ਕੰਸਟੀਟਿਊਸ਼ਨ ਇਹ ਹੈ ਵੀ ਤੁਸੀਂ ਹੋਰ ਪਾਰਟੀਆਂ ਦੇ ਵੀ ਮੈਂਬਰ ਰਹਿ ਸਕਦੇ ਹੋ, ਕੋਈ ਗੱਲ ਨਹੀਂ, ਇੱਦਾਂ ਨਹੀਂ ਹੈਗਾ, ਤੁਹਾਨੂੰ ਅਕਾਲੀ ਦਲ ਛੱਡਣਾ ਨਹੀਂ ਪਊਗਾ, ਪਰ ਸਟਿਲ ਤੁਸੀਂ ਮੇਰੀ ਪਾਰਟੀ ਦੇ ਸਾਡੀ ਪਾਰਟੀ ਦੇ ਮੈਂਬਰ ਆ, ਅਸੀਂ ਅਸੀਂ ਅਹੁਦੇ ਵੀ ਵੰਡਣੇ ਆ। ਉਹ ਪਾਰਟੀ ਦਾ ਨਾਂ ਹੈਗਾ ਜੀ ਦੁੱਕੀ ਨੀ ਦੇਣੀ ਪਾਰਟੀ, ਹੈਨਾ, ਤੇ ਦੁੱਕੀ ਨੀ ਦੇਣੀ ਪਾਰਟੀ,
ਠੀਕ ਹੈ,
ਕਿਉਂਕਿ NRI-ਆਂ ਦਾ ਸਰਮਾਇਆ ਪਿਛਲੇ 20-25 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਜਾਇਆ ਹੋ ਰਿਹਾ ਆ। ਮੈਨੂੰ ਇਹ ਨੀ ਸਮਝ ਆਉਂਦੀ, ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਰਹਿਣਾ ਪੰਜਾਬ ਦੇ ਲੋਕਾਂ ਨੇ, ਪੰਜਾਬ ਨੇ ਸਰਕਾਰ ਚੁਣਨੀ, ਉਨ੍ਹਾਂ ਨੇ ਪੰਚਾਇਤਾਂ ਚੁਣਨੀਆਂ, ਤੇ ਜਿਹੜੇ ਅਸੀਂ ਬਾਹਰ ਬੈਠੇ ਆ NRI ਆ, ਤੇ ਅਸੀਂ ਉਨ੍ਹਾਂ ਨੂੰ ਵਾਈ ਡੂ ਵੀ ਵਾਂਟ ਟੂ ਚੇਂਜ, ਅਸੀਂ ਕੱਲ ਹੀ ਰੂਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਉਹ ਉੱਥੇ ਕਹਿਣ ਵੀ ਅਸੀਂ ਜੀ ਇੱਥੇ ਹੁਣ ਟੋਨੀ ਐਬਟ ਨੂੰ ਨਹੀਂ ਬਣਨ ਦੇਣਾ ਜਾਂ ਸਕੌਟ ਮੋਰਿਸਨ ਨੂੰ ਰਹਿਣ ਨਹੀਂ ਦੇਣਾ, ਸਾਨੂੰ ਵੀ ਤਾਂ ਗੁੱਸਾ ਲੱਗੂਗਾ ਯਾਰ, ਸਾਡਾ ਕੰਟਰੀ ਆ, ਤੁਸੀਂ ਹੁਣ ਇੱਥੇ ਸਾਡੇ ਗੁਰਦੁਆਰਿਆਂ ਜਾ ਕੇ ਕਈ ਵਾਰੀ ਇੰਟਰਫੇਅਰ ਕਰਦੇ, ਲੜਦੇ ਆ, ਕਰਦੇ, ਸਾਨੂੰ ਦੁੱਖ ਲੱਗਦਾ ਵੀ ਤੁਸੀਂ ਯਾਰ ਇਹ ਕੰਮ ਪੰਜਾਬ ਕਰੋ, ਸਾਡੇ ਨਾ ਇੱਥੇ ਆ ਕੇ ਕਰੋ, ਹਨਾ, ਠੀਕ ਹੈ। ਤੇ ਉਹਨਾਂ ਨੂੰ ਵੀ ਤਾਂ ਇੰਡੀਆ ਨੂੰ ਵੀ ਤਾਂ ਲੱਗਦਾ ਹੀ ਹੋਊ, ਇੰਡੀਆ ਨੂੰ ਵੀ ਤਾਂ ਲੱਗਦਾ ਹੀ ਹੋਊਗਾ ਵੀ ਯਾਰ ਤੁਸੀਂ
ਉਹਨੇ ਦਬਕਾ ਵੀ ਮਾਰਿਆ ਸੀ ਕੈਪਟਨ ਨੇ, ਕਹਿੰਦਾ ਵੀ ਤੁਸੀਂ ਆਉਣਾ ਨੀ ਚਾਹੁੰਦਾ ਪੰਜਾਬ ਚ, ਕਹਿੰਦਾ ਭੋਗਾਂ ਤੇ ਨੀ ਆਉਣਾ ਤੁਸੀਂ,
ਉਹੀ ਤਾਂ ਗੱਲ
ਉਹ ਗੱਲ ਇਹ ਹੈ ਵੀ ਤੁਸੀਂ ਨਵੀਂ ਪਾਰਟੀ ਨੀ ਬਣਾਈ, ਮੈਂ ਪਾਰਟੀ ਬਣਾਈ 1968 ਚ ਆਲ ਇੰਡੀਆ ਛੜਾ ਫੈਡਰੇਸ਼ਨ।
ਪਰ ਤੁਸੀਂ
ਮੈਂ ਸੰਤ ਫਤਿਹ ਸਿੰਘ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਇਹਦੇ ਸਰਪ੍ਰਸਤ ਬਣੋ।
ਉਹ ਛੜੇ
ਆਲ ਇੰਡੀਆ ਛੜਾ ਫੈਡਰੇਸ਼ਨ ਦੇ, ਉਹ ਕਹਿੰਦੇ ਮੈਂ ਛੜਾ ਥੋੜਾ, ਮੈਂ ਤੇ ਕੁਵਾਰਾ ਆ। ਨਹੀਂ ਉਹ ਕਹਿੰਦੇ ਮੈਂ ਕੁਵਾਰਾ ਆ, ਚਲੋ ਐਨੀ। ਉਹ ਡਾਕਟਰਾਂ ਨੇ ਵੀ ਸਾਬਤ ਕੀਤਾ ਹੈ ਵੀ ਇਹ ਬੰਦਾ ਬਾਲ ਜਤੀ ਹੈ, ਚਲੋ ਐਨੀ ਉਹ ਇਹ ਵੱਖਰੀ ਗੱਲ ਆ। ਔਰ ਉਹਨਾਂ ਨੇ ਵੀ ਇੱਕ ਪਾਰਟੀ ਬਣਾਈ ਹੋਈ ਸੀ ਆਲ ਇੰਡੀਆ, ਆਲ ਇੰਡੀਆ ਪਾਰਟੀ, ਨਾ ਨੀ ਕੋਈ ਹੋਰ, ਆਲ ਇੰਡੀਆ ਪਾਰਟੀ। ਉਹ ਜਿੰਨੇ ਲੰਗੜੇ ਲੂਲੇ ਅੰਨੇ ਕਾਣੇ ਹੁੰਦੇ ਨੇ ਉਹ ਸਾਰੇ ਕਹਿੰਦੇ ਮੇਰੀ ਪਾਰਟੀ ਦੇ ਮੈਂਬਰ ਆ।
ਨਹੀਂ ਹੁਣ ਜਿਹੜੀ ਤੁਸੀਂ ਛੜਾ ਪਾਰਟੀ ਬਣਾਈ ਸੀ, ਤੁਹਾਨੂੰ ਉਹ ਚ ਬਰਖਾਸਤ ਕਰ ਦਿੱਤਾ ਜਦੋਂ ਤੁਹਾਡਾ ਵਿਆਹ ਹੋ ਗਿਆ?
ਫਿਰ ਬਹੁਤੀ ਚੱਲੀ ਨੀ ਮੇਰੀ ਪਾਰਟੀ ਦੇ। ਕਾਮਰਾਜ ਨਡਾਰ, ਆਪਣਾ ਰਾਧਾ ਕ੍ਰਿਸ਼ਨਨ, ਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਗੁਪਤਾ ਹੁੰਦਾ ਸੀ ਯੂਪੀ ਦਾ ਚੀਫ ਮਿਨਿਸਟਰ, ਬੀਸੀ ਰਾਏ ਬੰਗਾਲ ਦਾ ਚੀਫ ਮਿਨਿਸਟਰ, ਅਟਲ ਬਿਹਾਰੀ ਵਾਜਪਾਈ, ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਤੇ ਉਹਨਾਂ ਦੇ ਸੰਤ ਫਤਿਹ ਸਿੰਘ ਨੇ ਤੇ ਕੀ ਉਹਨੂੰ ਕਹਿੰਦੇ ਨੇ ਸਰਪ੍ਰਸਤ ਬਣਨ ਤੋਂ ਹੀ ਨਾ ਕਰਤੀ।
ਮੋਦੀ ਵੀ ਕਿਤੇ ਤੁਹਾਡੀ ਪਾਰਟੀ ਦਾ ਤਾਂ ਨੀ, ਤੁਹਾਡੇ ਤਾਂ ਨੀ ਰਾਜ ਚੱਲ ਰਿਹਾ ਕਿਤੇ?
ਉਦੋਂ ਤੇ ਕਿਤੇ ਗਿਣਤੀ ਚ ਸੀ, ਕਿਤੇ ਉਹ ਨਿੱਕਰ ਪਾ ਕੇ ਕਿਤੇ ਸ਼ਾਖਾਂ ਦੇ ਵਿਚ ਪਰੇਡ ਕਰਦਾ ਹੋਣਾ ਵਿਚਾਰਾ।
ਹਾਂਜੀ, ਸੋ ਗਿਆਨੀ ਜੀ, ਮੈਨੂੰ ਲੱਗਦਾ ਤੁਹਾਨੂੰ ਕੱਢ ਦਿੱਤਾ ਸੀ ਪਾਰਟੀ ਚ ਜਦੋਂ ਤੁਹਾਡਾ ਵਿਆਹ ਹੋ ਗਿਆ। ਹੁਣ ਕਿਤੇ ਤੁਹਾਡੀ ਪਾਰਟੀ ਉੱਦਾਂ ਤਾਂ ਨੀ ਸੀ ਜਿੱਦਾਂ ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਪ੍ਰਧਾਨ ਹੈ ਉਹ 60 ਸਾਲ ਦਾ ਆ, ਅਜੇ ਵੀ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣੇ, ਹਨਾ? ਤੇ
ਇੱਕ ਉੱਥੇ ਗ੍ਰੰਥੀ ਹੁੰਦਾ ਸੀ, ਉਹਨੇ ਮੇਰੀ ਪਾਰਟੀ ਦਾ ਨਾਂ ਹਾਸੇ ਨਾ ਪਾਇਆ, ਐਲ ਜੀ ਪਾਰਟੀ। ਮੈਂ ਕਿਹਾ ਵੀ ਐਲ ਜੀ ਤੋਂ, ਕਹਿੰਦਾ ਲੱਤਾਂ ਘਸੀਟੂ ਪਾਰਟੀ। ਉਹ ਮੈਂ ਉਹਲੇ ਇੰਨਾ ਕੰਮ ਕਰਦਾ ਹੁੰਦਾ ਸੀ ਪ੍ਰੈਜ਼ੀਡੈਂਟ ਦਾ ਪੀਏ ਹੋਣ ਕਰਕੇ ਰੋਟੀ ਖਾਣ ਦਾ ਟਾਈਮ ਨੀ ਸੀ ਮਿਲਦਾ ਹੁੰਦਾ, ਤੇ ਹੌਲੀ ਹੌਲੀ ਸਰੀਰ ਕਮਜ਼ੋਰ ਹੋ ਗਿਆ, ਤੇ ਉਹ ਮੈਂ ਕਿਤੇ ਲੱਤਾਂ ਘਸੀਟ ਕੇ ਪਰਿਕਰਮਾ ਚ ਤੁਰਦਾ ਉਹਨੇ ਵੇਖ ਲਿਆ ਹੋਣਾ, ਕਹਿੰਦਾ ਐਲ ਜੀ ਪਾਰਟੀ ਦਾ ਪ੍ਰਧਾਨ।
ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਤਾਇਆ ਜੀ ਕੀ ਸੁੱਖਾ ਬਾਈ ਵੀ ਅਕਾਲੀ ਦਲ ਨੂੰ ਬਾਦਲ ਸਾਹਿਬ ਵਾਂਗੂ ਇਕਜੁੱਟ ਕਰ ਸਕੇ ਜਾਂ ਰੱਖ ਸਕੇਗਾ ਕਿ ਨਹੀਂ ਰੱਖ ਸਕੇਗਾ?
ਇਹ ਤੇ ਸਮਾਂ ਹੀ ਦੱਸੂ ਜੀ। ਵੇਖੋ ਜੀ, ਇਨੀ ਤੇ ਉਹਨੇ ਤੁਹਾਡੇ ਕਹਿਣ ਪਤਾ, ਮੈਨੂੰ ਨੀ ਸੀ ਇਹ ਗੱਲ ਦਾ ਖ਼ਬਰ ਦਾ ਪਤਾ ਵੀ ਉਹਨੇ ਥੱਲੇ ਵਾਲਿਆਂ ਨੂੰ ਡਿਸਮਿਸ ਕਰ ਦਿੱਤਾ, ਤੇ ਜਿਹਦੇ ਕੋਈ ਇੰਨੀ ਸ਼ਕਤੀ ਹੈ ਉਹ ਡਿਸਮਿਸ ਕਰਕੇ ਫਿਰ ਨਵੇਂ ਬੰਦੇ ਨਾਲ ਜੋੜ ਵੀ ਸਕਦਾ ਹੈ, ਉਹਦੀ ਹਿੰਮਤ ਹੈ ਭਾਈ।
ਠੀਕ ਹੈ ਜੀ। ਰਵਿੰਦਰ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਅਮਰੀਕ ਸਿੰਘ ਫਲੋਰਾ ਕਹਿ ਰਹੇ ਨੇ ਅਕਾਲੀ ਐਂਡ ਬਾਦਲ ਸਾਹਿਬ ਆਰ ਬੀਂਗ ਬਲੇਮਡ ਫਾਰ ਨਥਿੰਗ, ਆਸਕ ਗਿਆਨੀ ਜੀ ਟੂ ਕਮੈਂਟ ਓਨ ਇਟ। ਬਾਦਲ ਸਾਹਿਬ ਜੂਲ ਹੈ ਕਹਿੰਦੇ, ਮਤਲਬ ਹੀਰੇ ਆ ਹੀਰੇ ਕਹਿੰਦੇ।
ਹਾਂਜੀ, ਬਾਦਲ ਸਾਹਿਬ ਬੜੇ ਮਤਲਬ ਕਾਮਯਾਬ ਸਿਆਸਤਦਾਨ ਨੇ ਸਿੱਖਾਂ ਦੇ ਵਿਚ ਡੈਮੋਕਰੇਟਿਕ ਵੇ ਨਾਲ। ਇੰਨੀ ਪਾਵਰ ਅਜੇ ਤੱਕ ਹੋਰ ਕਿਸੇ ਸਿੱਖ ਕੋਲ ਨਹੀਂ ਆਈ ਜਿੰਨੀ ਬਾਦਲ ਸਾਹਿਬ ਕੋਲ ਰਹੀ ਆ। ਤੁਸੀਂ ਦੇਖੋ ਬਈ, ਸ਼੍ਰੋਮਣੀ ਕਮੇਟੀ ਬਾਦਲ ਸਾਹਿਬ ਦੇ ਕਬਜ਼ੇ ਚ, ਸ਼੍ਰੋਮਣੀ ਕਮੇਟੀ ਨੇ ਅਪਾਇੰਟ ਕਰਨਾ ਅਕਾਲ ਤਖ਼ਤ ਦਾ ਜਥੇਦਾਰ, ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਾਦਲ ਸਾਹਿਬ, ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਬਾਦਲ ਸਾਹਿਬ, ਸੈਂਟਰ ਵਿਚ ਵਜ਼ੀਰ ਪੰਜਾਬ ਦਾ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਵੀ ਅਕਾਲੀ। ਯਾਨੀ ਇੰਨੀ ਸ਼ਕਤੀ, ਜਦੋਂ ਇਨ੍ਹਾਂ ਨੂੰ ਪਹਿਲੀ ਵਾਰੀ ਬਾਦਲ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ, ਇਹ ਸਭ ਕੁਝ ਮੇਰੀ ਹੱਥੀ ਵਾਪਰਿਆ। ਤੇ ਉਦੋਂ 27 ਮਾਰਚ 1970 ਨੂੰ 25 ਮਾਰਚ ਗੁਰਨਾਮ ਸਿੰਘ ਨੂੰ ਲਾਇਆ, ਦੋ ਦਿਨ ਅੜਿਆ ਰਿਹਾ ਗਵਰਨਰ, ਤੇ ਫਿਰ ਅਸੀਂ ਧਰਨਾ ਮਾਰਿਆ ਗਵਰਨਰ ਦੇ ਰਾਜ ਭਵਨ ਜਾ ਕੇ। ਉਹਨੇ 27 ਨੂੰ ਫਿਰ ਸਹੁੰ ਚੁਕਾਈ ਬਾਦਲ ਸਾਹਿਬ ਨੂੰ 70 ਚ, 27 ਮਾਰਚ ਚ। ਔਰ ਉਦੋਂ ਇਹ ਯੰਗੈਸਟ ਚੀਫ ਮਿਨਿਸਟਰ ਸਨ ਹਿੰਦੁਸਤਾਨ ਦੇ ਵਿਚ। ਤੇ ਹੁਣ ਜਦੋਂ ਇਹ ਪਿਛਲੀ ਇਲੈਕਸ਼ਨ ਆ ਰਿਹਾ, ਤੇ ਓਲਡੈਸਟ ਚੀਫ ਮਿਨਿਸਟਰ ਦੇ ਰੂਪ ਦੇ ਵਿਚ 5ਵੀਂ ਵਾਰੀ ਚੀਫ ਮਿਨਿਸਟਰ ਬਣੇ ਹਰੇ ਆ। ਆਖਿਰ ਉਹਨਾਂ ਚ ਕੋਈ ਸ਼ਕਤੀ, ਕੋਈ ਕਾਬਲੀਅਤ ਹੈ? ਔਰ ਫਿਰ ਇੱਕ ਕਾਬਲੀਅਤ ਮੈਂ ਵੇਖੀ ਆ ਬਈ, ਉਹ ਗੁੱਸੇ ਚ ਨਹੀਂ ਆਉਂਦੇ, ਔਰ ਛੋਟੇ ਤੋਂ ਛੋਟਾ ਬੰਦਾ ਵੀ ਉਹਨਾਂ ਨੂੰ ਜਾ ਕੇ ਮਿਲ ਸਕਦਾ।
ਬਿਲਕੁਲ।
ਔਰ ਹੁਣ ਜਦੋਂ ਗਏ ਪਟਨੇ ਗਏ ਆ ਤੇ ਆਪਣਾ ਇੱਕੋ ਮੌਰੀਆ ਹੋਟਲ ਦੇ ਵਿਚ ਇੱਕੋ ਫਲੋਰ ਤੇ ਅਸੀਂ ਠਹਿਰੇ ਸੀਗੇ। ਉਹਦੇ ਕੋਲ ਵੱਡਾ ਕਮਰਾ ਸੀ, ਗਾਂ ਅਖੀਰ ਜੇ ਚ ਨਾਬੋਰੇ ਤੇ ਪਹਿਰੇਦਾਰ ਵੀ ਸੀ, ਤੇ ਮੇਰੇ ਕੋਲ ਦੂਜੇ ਪਾਸੇ ਕਮਰਾ ਸੀ। ਤੇ ਮੈਂ ਗਿਆ ਤੇ ਉਹ ਪਹਿਰੇਦਾਰ ਨੇ ਕਿਹਾ ਜੀ ਕਿ ਮੈਂ ਕਿਹਾ ਵੀ ਮੈਂ ਆਸਟ੍ਰੇਲੀਆ ਤੋਂ ਆਇਆ ਤੇ ਮੈਂ ਪੁਰਾਣਾ ਵਰਕਰ ਆ ਤੇ ਮਿਲਣਾ। ਉਹਨੇ ਜਰਾ ਤੱਕ ਮੇਰਾ ਵੇਖਿਆ ਵੀ ਕੋਈ ਚੀਜ਼ ਨਜਾਇਜ਼ ਤੇ ਨਹੀਂ ਤੇ ਅੰਦਰ ਗਏ, ਕੱਲੇ ਕੁਰਸੀ ਤੇ ਬੈਠੇ ਬਾਦਲ ਸਾਹਿਬ ਤੇ ਮੈਂ ਜਾ ਕੇ ਫਤਿਹ ਬੁਲਾਈ ਤੇ ਇਉਂ ਮਿਲੇ ਵੀ ਜਿਵੇਂ ਜਾਣਕਾਰ ਹੁੰਦਾ। ਪਰ ਹੁਣ ਕਿੰਨੇ 1970 ਦੀ ਗੱਲ ਤੇ ਕਿੱਥੇ ਅੱਜ 2016-17 ਦੀ ਗੱਲ, 16 ਦੀ ਗੱਲ ਤੇ। ਪਰ ਉਹਨਾਂ ਨੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਵੀ ਉਹ ਮੈਨੂੰ ਜਾਂ ਉਹਨਾਂ ਨੇ ਪਛਾਣਿਆ ਨਹੀਂ। ਮੈਂ ਕਿਤਾਬ ਭੇਟਾ ਕੀਤੀ ਮੇਰੇ ਸਾਹਮਣੇ ਲੈ ਕੇ ਤੇ ਵਰਕੇ ਉਹਨਾਂ ਨੇ ਫੋਲੇ ਤੇ ਗਾਂਹ ਕੋਈ ਗੱਲ ਕਰਨ ਵਾਲੀ ਨਹੀਂ। ਮੈਂ ਕਿਹਾ ਏਡੇ ਜ਼ਰੂਰੀ ਬੰਦੇ ਦਾ ਮੈਂ ਇੰਨਾ ਸਮਾਂ ਕਾਹਨੂੰ ਲੈਣਾ, ਮੈਨੂੰ ਵੀ ਕੋਈ ਮਤਲਬ ਨਹੀਂ ਸੀ। ਕਿਤਾਬ ਫੜਾਈ, ਫਤਿਹ ਬੁਲਾ ਕੇ ਮੈਂ ਬਾਹਰ ਆ ਗਿਆ। ਤੋ ਇਹ ਮਤਲਬ ਨਿੱਕੇ ਤੋਂ ਨਿੱਕਾ ਬੰਦਾ ਵੀ ਉਹਨਾਂ ਨੂੰ ਸਿੱਧਾ ਜਾ ਕੇ ਮਿਲ ਸਕਦਾ
ਗਿਆਨੀ ਜੀ,
ਔਰ ਹਰੇਕ ਬੰਦੇ ਨਾਲ ਬਹਿ ਕੇ ਉਹ ਹੱਥ ਤੇ ਰੋਟੀ ਰੱਖ ਕੇ ਅਚਾਰ ਨਾਲ ਵੀ ਬਹਿ ਕੇ ਖਾ ਸਕਦੇ। ਇਹ ਬਾਦਲ ਸਾਹਿਬ ਦੀਆਂ ਕੁਆਲੀਫਿਕੇਸ਼ਨ।
ਕੱਲ ਅਮਰੀਕ ਸਿੰਘ ਫਲੋਰਾ ਹੋਣਾ ਨੇ ਵੀ ਆਪਣੀ ਇੱਛਾ ਜ਼ਾਹਰ ਕੀਤੀ ਸੀਗੀ, ਉਹ 4-5 ਬੰਦਿਆਂ ਨੂੰ ਮਿਲਣਾ ਚਾਹੁੰਦੇ, ਉਹਨਾਂ ਦੇ ਵਿੱਚ ਇੱਕ ਬਾਦਲ ਸਾਹਿਬ ਵੀ ਸੀਗੇ, ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੇ ਕਿਤੇ ਇੰਡੀਆ ਗਏ। ਤੁਸੀਂ ਫਿਰ ਕਰਾਉਂਗੇ ਜਰਾ ਅਮਰੀਕ ਭਾਜੀ ਨਾਲ ਗੱਲਬਾਤ ਉਹਨਾਂ ਦੀ ਕਰਾ ਦਿਓ ਕਿ ਉਹ ਮਿਲਣਾ ਚਾਹੁੰਦੇ ਉਹਨਾਂ ਨੂੰ ਐਜ਼ ਅ
ਹਾਂ ਨਹੀਂ ਉਹ ਕਿਉਂਕਿ ਮੇਰਾ ਬਾਦਲ ਸਾਹਿਬ ਕੋ ਨਾ ਮੇਰੇ ਕੋਲ ਟੈਲੀਫੋਨ ਆ, ਨਾ ਉਹ ਫੇਸਬੁੱਕ ਤੇ ਆ ਤੇ ਨਾ ਹੀ ਆਪਣਾ ਈਮੇਲ ਆ। ਤੇ ਬਾਕੀ ਜਿਵੇਂ ਮੈਂ ਮਿਲ ਸਕ, ਜਿਵੇਂ ਉਹ ਮੈਨੂੰ ਮਿਲੇ ਨੇ, ਇਵੇਂ ਫਲੋਰਾ ਸਾਹਿਬ ਨੂੰ ਮਿਲਣਗੇ।
ਠੀਕ ਹੈ ਜੀ,
ਉਹਦੇ ਵਿੱਚ ਵਿਚੋਲੇ ਦੀ ਕੋਈ ਲੋੜ ਨਹੀਂ।
ਸੋ ਫਲੋਰਾ ਸਾਹਿਬ ਨੋਟ ਕਰੋ,
ਮਤਲਬ ਇਹ ਪਤਾ ਲੱਗ ਜਾਵੇ ਇਹਨਾਂ ਨੂੰ ਵੀ ਉਹ ਚੰਡੀਗੜ੍ਹ ਵਿਚ ਨੇ ਕਿ ਬਾਦਲ ਪਿੰਡ ਵਿਚ ਨੇ, ਕਿੱਥੇ ਨੇ ਪਤਾ ਕੇ, ਜੇ ਉਹਨਾਂ ਨੂੰ ਟੈਲੀਫੋਨ ਹੋ ਸਕੇ ਤੇ ਜਾਂ ਚਿੱਠੀ ਲਿਖ ਕੇ ਦੱਸ ਦੇਣ ਵੀ ਮੈਂ ਤੁਹਾਨੂੰ ਮਿਲਣ ਵਾਸਤੇ ਆਉਣਾ ਤੇ ਮੈਂ ਆਸਟ੍ਰੇਲੀਆ ਤੋਂ ਆਇਆ। ਤੇ ਉਹਦੇ ਵਿੱਚ ਉਹਨਾਂ ਨੂੰ ਚਿੱਠੀ ਮਿਲੇ, ਟੈਲੀਫੋਨ ਅੱਗੇ ਨੌਕਰ ਸੁਨੇਹਾ ਦੇਵੇ ਨਾ ਸੁਨੇਹਾ ਦੇਵੇ, ਪਰ ਪਤਾ ਲੱਗ ਜਾਵੇ ਵੀ ਉਹ ਕਿਹੜੇ ਦਿਨ ਚ ਕਿੱਥੇ ਆ ਤੇ ਬਸ ਜਾ ਮਿਲੋ।
ਠੀਕ ਹੈ ਜੀ, ਚਲੋ ਇੱਧਰ
ਸਿਫਾਰਿਸ਼ ਦੀ ਵਿਚੋਲੇ ਦੀ ਲੋੜ ਹੀ ਕੋਈ ਨਹੀਂ।
ਨਵਰਾਜ ਹੁਣੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਜੀ, ਬਹੁਤ ਵਧੀਆ ਚੱਲ ਰਿਹਾ ਜੀ। ਤੇ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਵੀ ਜੁੜੇ ਨੇ, ਕਹਿੰਦੇ ਕਿ ਸੁਖਬੀਰ ਨੇ ਵੀ ਕਿਤੇ ਰਾਹੁਲ ਵਾਂਗ ਅਕਾਲੀ ਦਲ ਖਤਮ ਕਰਨ ਦੀ ਸਪਾਰੀ ਤਾਂ ਨਹੀਂ ਲੈ ਲਈ। ਉਹ ਇੱਕ ਦਿਨ ਨਾ ਚੁਟਕਲਾ ਆਇਆ ਸੀ ਮੇਰੇ ਕੋਲ, ਉਹ ਮੋਦੀ ਅਮਿਤ ਸ਼ਾਹ ਮੋਦੀ ਦੇ ਕੰਨ ਚ ਕਹਿ ਰਿਹਾ, ਕਹਿੰਦਾ ਮੈਨੂੰ ਤਾਂ ਇਉਂ ਲੱਗਦਾ ਆ ਕਿ ਰਾਹੁਲ ਗਾਂਧੀ ਨੂੰ ਕਿਸੇ ਨੇ ਨਾ ਕਾਂਗਰਸ ਖਤਮ ਕਰਨ ਦੀ ਸਪਾਰੀ ਦੇ ਦਿੱਤੀ ਆ।
ਇਹ ਚੁਟਕਲੇ ਜਿਹੜੇ ਆ ਕੁਝ ਨਾ ਕੁਝ ਥੋੜੇ ਥੋੜੇ ਜਿਹਾ ਢੁਕਦੇ ਹੁੰਦੇ ਆ ਕਿ ਉਹਨੂੰ ਸਪਾਰੀ ਦੇ ਕੀ ਮਿਲਣੀ ਆ, ਪਰ ਉਹਨੂੰ ਵਿਚਾਰੇ ਨੂੰ ਅਕਲ ਹੀ ਨਹੀਂ ਹੈਗੀ। ਇਹਦਾ ਪਿਓ ਵੀ ਮਹਾਨ ਨਿਕੰਮਾ ਸੀ, ਉਹ ਕਿ ਜਰਨਲਿਸਟ ਨੇ ਉਦੋਂ ਕਿਹਦਾ ਰਿਮਾਰਕ ਦਿੱਤਾ ਵੀ ਇੱਕ ਦੇਸ਼ ਚਲਾ ਸਕਦਾ ਸੀ ਉਹ ਜਹਾਜ਼ ਚਲਾਉਂਦਾ ਮਰ ਗਿਆ, ਇੱਕ ਜਹਾਜ਼ ਚਲਾ ਸਕਦਾ ਸੀ ਉਹ ਦੇਸ਼ ਚਲਾਉਂਦਾ ਮਰ ਗਿਆ।
ਉਲਟ ਹੋ ਗਿਆ ਕੰਮ,
ਤੇ ਮਤਲਬ ਵੀ ਉਹਦੀ ਮਾਂ ਕਤਲ ਹੋਈ, ਇਹਦੀ ਦਾਦੀ ਕਤਲ ਹੋਈ ਤੇ ਉਹ ਹਮਦਰਦੀ ਦੀ ਲਹਿਰ ਚੱਲੀ ਤੇ ਮਹਾਂ ਮੂਰਖ ਬੰਦਾ ਦੁਨੀਆਂ ਦੇ ਏਡੇ ਵੱਡੇ ਲੋਕ ਰਾਜ ਦਾ ਮਾਲਕ ਬਣ ਕੇ ਬਹਿ ਗਿਆ। ਇੰਨੀ ਜਿੱਤ ਜਿੰਨੀ ਉਹਨੂੰ ਹੋਈ, 400 ਕਿੰਨੀਆਂ ਸੀਟਾਂ, 550 ਚੋਂ 400 ਕੁਝ ਸੀਟਾਂ, ਇੰਨੀ ਜਿੱਤ ਉਹਦੇ ਨਾਨੇ ਨੂੰ ਵੀ ਨਹੀਂ ਕਦੀ ਮਿਲੀ। ਇੰਨੀ ਬੰਗਲਾਦੇਸ਼ ਦੀ ਜਿੱਤ ਤੋਂ ਬਾਅਦ ਉਹਦੀ ਮਾਂ ਨੂੰ ਵੀ ਨਹੀਂ ਸੀ ਮਿਲੀ ਜਿੰਨੀ ਉਹਨੂੰ ਮਿਲੀ। ਮਹਾਂ ਮੂਰਖ ਬੰਦਾ, ਨਕਲ ਨਲਾਇਕ, ਇਹ ਉਹਦਾ ਪੁੱਤ। ਹਾਂਜੀ,
ਮੈਂ ਕਿਹਾ ਉਹਨੇ ਬੜਾ ਘਾਣ ਕੀਤਾ ਤਾਮਿਲ ਦੇ ਵਿਚ ਵੀ, ਇਧਰ ਪੰਜਾਬ ਦੇ ਵਿਚ ਵੀ, ਉਹਦੀਆਂ ਮਿਹਰਬਾਨੀਆਂ ਸੀਗੀਆਂ। ਫਿਰ ਖੈਰ, ਸਾਡੇ ਨਾਲ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗਿਆਨੀ ਜੀ ਕਹਿੰਦੇ ਸੁਖਬੀਰ ਬਾਦਲ ਦੇ ਹਾਰਨ ਦੀ ਵਜ੍ਹਾ ਹੇਠਲੇ ਪੱਧਰ ਦੇ ਜਥੇਦਾਰਾਂ ਨੂੰ ਅੰਨੀ ਪਾਵਰ ਤੇ ਐਸ ਐਚ ਓ ਦੀ ਕੁਰਸੀ ਤੇ ਖੁਦ ਬੈਠਣ ਲੱਗ ਪਏ ਸੀ, ਇਹ ਓਵਰ ਕੌਨਫੀਡੈਂਸ ਸੀਗਾ, ਇਸ ਕਰਕੇ ਅਕਾਲੀ ਦਲ ਹਾਰ ਰਿਹਾ ਹੈ ਕਿ ਜਥੇਦਾਰਾਂ ਨੂੰ ਜਿਹੜੀ ਇੰਨੀ ਪਾਵਰ ਦਿੱਤੀ ਉਹਨੇ ਉਹਨੂੰ ਮੈਨੇਜ ਨਹੀਂ ਕਰ ਸਕੇ। ਖੈਰ, ਉਹਨਾਂ ਦੀ ਆਬਜ਼ਰਵੇਸ਼ਨ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਬਚਿੱਤਰ ਸਿੰਘ ਮੌੜ ਕਹਿੰਦੇ ਇਹ ਵੈਸੇ ਟਕਸਾਲੀ ਕਾਂਗਰਸੀ ਵਰਕਰ ਨੇ, ਪਰ ਇਹ ਗੱਲ ਬੜੀ ਪਾਏਦਾਰ ਕਰਦੇ ਨੇ, ਨਿਊਟਰਲ ਕਰਦੇ, ਕਦੇ ਕਦੇ ਕਾਂਗਰਸ ਦੀਆਂ ਵੀ ਪੋਲਾਂ ਖੋਲ ਦਿੰਦੇ ਨੇ ਰੇਡੀਓ ਤੇ, ਤਾਂ ਹਾਂਜੀ ਮਤਲਬ ਬੜੇ ਬੈਲੈਂਸ ਗੱਲ ਕਰਦੇ ਨੇ, ਤੇ ਇਹ ਇਹਨਾਂ ਦੀ ਆਬਜ਼ਰਵੇਸ਼ਨ ਹੈ। ਤੇ ਦੂਜੀ ਇੱਧਰ ਸਾਡੇ ਨਾਲ ਬਲਰਾਜ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਦਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜਾਂਗਾ। ਹਰਪ੍ਰੀਤ ਕੌਰ ਐਲਬਰੀ ਤੋਂ ਵੀ ਤਾਇਆ ਜੀ ਗੁੱਸਾ ਜ਼ਾਹਰ ਕਰ ਰਹੇ ਨੇ ਤੁਹਾਡੇ ਤਾਈ, ਕਹਿੰਦੇ ਅਸੀਂ ਤਾਇਆ ਜੀ ਨਾਲ ਨਾਰਾਜ਼ ਹਾਂ ਜੀ, ਸਾਡੇ ਪਿੰਡ ਵਿਚੋਂ ਬਿਨਾਂ ਦਰਸ਼ਨ ਦਿੱਤਿਆਂ ਲੰਘ ਗਏ। ਐਲਬਰੀ ਤੋਂ
ਮੈਂ ਪਿੰਡ ਵਿਚ ਦੀ ਨੀ ਲੰਘਿਆ, ਮੈਂ ਪਿੰਡ ਦੇ ਉਤੋਂ ਦੀ ਉੱਡ ਕੇ ਲੰਘ ਗਿਆ ਤੇ ਹੁਣ ਜਹਾਜ਼ ਦੀ ਬਾਰੀ ਨੀ ਖੁੱਲਦੀ, ਮੈਂ ਡਿੱਗਦਾ ਕਿਵੇਂ ਤੇ ਹੁਣ ਮੈਂ ਨਾ ਹੁਣ ਠੰਡ ਘੱਟ ਲਵੇ ਤੇ ਮੈਂ ਨਾ ਬਾਈ ਟ੍ਰੇਨ ਜਾਊਂਗਾ ਤੇ ਇੱਕ ਰਾਤ ਇਹਨਾਂ ਨੂੰ ਆਪਣੀਆਂ ਗੱਪਾਂ ਸੁਣਾਉਣ ਲਈ ਇਹਨਾਂ ਕਰੂੰਗਾ।
ਠੀਕ ਠੀਕ ਹੈ, ਕਿਆ ਬਾਤ ਹੈ ਜੀ। ਤਾਂ ਜੀ ਤੁਹਾਡਾ ਇੰਤਜ਼ਾਰ ਰਹਿੰਦਾ ਤੇ ਡਾਰਵਿਨ ਵਾਲੇ ਵੀ ਇੰਤਜ਼ਾਰ ਕਰਦੇ ਹੋਣੇ ਆ। ਤੇ ਹੁਣ ਤੁਸੀਂ ਇਹ ਦੱਸੋ ਵੀ ਤੁਹਾਡੇ ਗਾਰਡਨ ਦੇ ਵਿੱਚ ਕੀ ਕੀ ਲੱਗ ਰਿਹਾ ਹੈ ਇਸ ਵੇਲੇ? ਤੁਸੀਂ ਖੇਤੀਬਾੜੀ ਬੜੀ ਵੱਡੀ ਕਰਦੇ ਹੋ ਕਹਿੰਦੇ, ਮਤਲਬ ਗਾਰਡਨ ਦੇ ਰੂਪ ਦੇ ਵਿੱਚ।
ਮੈਂ ਐਰਕਾਂ ਡਿਕਲੇਅਰ ਕਰਕੇ ਕਸਟਮ ਵਾਲਿਆਂ ਨੂੰ ਤੇ ਦਿੱਲੀ ਅੰਮ੍ਰਿਤਸਰੋਂ ਲਿਆਇਆ ਸੀ ਬੀ ਮੂਲੀਆਂ ਦੇ।
ਅੱਛਾ,
ਤੇ ਉਹ ਮੇਰੀ ਆਸ ਦੇ ਮੁਤਾਬਕ ਵਧੀਆ ਨੇ। ਪਹਿਲਾਂ ਦੇ ਕਹਿੰਦੇ ਜੀ ਇਹ ਹੋ ਗਈਆਂ ਅਗੇਤੀਆਂ ਆ ਤਾਂ ਨਿੱਕੀਆਂ ਰਹਿ ਗਈਆਂ, ਮੁੜ ਕੇ ਲਾਈਆਂ ਜੀ ਉਹ ਪਿਛੇਤੀਆਂ ਹੋ ਗਈਆਂ ਉਹ ਨਿੱਕੀਆਂ ਰਹਿ ਗਈਆਂ। ਫਿਰ ਉਹਨਾਂ ਦੇ ਮੂੰਗਰੇ ਬਣਾਉਣੇ ਉਹ ਪੁੱਟ ਕੇ ਲਾਈਦੇ ਨੇ, ਉਹ ਜਿੰਨੇ ਮੈਂ ਪੁੱਟ ਕੇ ਲਾਏ ਗਾਂਹ ਨਹੀਂ ਤੁਰੇ। ਤੇ ਸਰੋਂ ਹੈਗੀ ਆ ਤੇ ਮੇਥੀ ਹੈਗੀ ਆ, ਮੇਥੇ ਹੈਗੇ ਨੇ ਤੇ ਵਗੈਰਾ ਵਗੈਰਾ ਵਗੈਰਾ, ਔਰ ਧਨੀਆ ਹੈਗਾ।
ਅੱਛਾ, ਹੁਣ ਰੌਲਾ ਇਹ ਹੈ ਵੀ ਸਬਜ਼ੀ ਲੱਗ ਤਾਂ ਜਾਂਦੀ ਹੈ ਵੀ ਇਹ ਸਾਥ ਜਿਹੜਾ ਚਾਹੀਦਾ ਪਾਰਟਨਰ ਦਾ, ਤਾਈ ਜੀ ਤੋੜ ਲੈਂਦੇ ਆ ਜੇ ਤੋੜਨੀ ਵੀ ਤੁਹਾਨੂੰ ਹੀ ਪੈਂਦੀ ਆ?
ਇੰਨੀ ਤੋੜਦਾ ਵੀ ਮੈਂ, ਉਹ ਕਹਿੰਦੇ ਵੀ ਮੈਂ ਨੀ ਗਾਰਡਨ ਚ ਵੜਨਾ ਤੇ ਉਹ ਫਿਰ ਮੈਂ ਜਦੋਂ ਚੀਜ਼ ਲਾ ਕੇ ਚਲਿਆ ਜਾਂਦਾ ਉਹਨੂੰ ਫਿਰ ਗੋਡੀ ਚਾਹੀਦੀ ਆ, ਪਾਣੀ ਚਾਹੀਦਾ ਆ, ਤੇ ਉਹ ਗੋਡੀ ਪਾਣੀ ਬਾਅਦ ਚ ਮਿਲਦਾ ਨੀ ਤੇ ਜਦੋਂ ਮੈਂ ਮੁੜਦਾ ਤੇ ਉਹ ਸਬਜ਼ੀ ਫਿਰ ਵਧਦੀ ਨੀ। ਪਰ ਮੇਰੀ ਆਦਤ ਹੈ, ਮੈਂ ਲਾਉਣਾ ਹਟਦਾ ਨੀ।
ਨਹੀਂ ਨਹੀਂ, ਇੱਕ ਬਹੁਤ ਵਧੀਆ ਆ, ਮਿੱਟੀ ਨਾਲ ਜੁੜ ਹੋ ਜਾਂਦਾ ਨਾਲ, ਵਧੀਆ ਸ਼ੌਂਕ ਹੈ। ਸੋ ਤਾਇਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਆਪਾਂ ਕਾਫੀ ਚਿੰਤਨ ਕੀਤਾ, ਗੱਲਾਂ ਬਾਤਾਂ ਕੀਤੀਆਂ ਡਿਟੇਲ ਦੇ ਵਿੱਚ। ਪਰ ਹੁਣ ਤੁਸੀਂ ਜਾਂਦੇ ਜਾਂਦੇ ਫਤਵਾ ਦੇ ਦਿੱਤਾ ਹੈ ਵੀ ਜਿਹੜੀ ਆਹ ਇੱਕ ਦੋ ਇਲੈਕਸ਼ਨਾਂ ਚ ਜਿਹੜੀਆਂ ਪੰਚਾਇਤੀ ਆ ਰਹੀਆਂ, ਐਮ ਪੀ ਦੀ ਆ ਰਹੀ, ਇੱਥੇ ਬਜਾਕ ਹਾਲਾਤ ਪਤਲੇ ਰਹੂਗੇ ਅਕਾਲੀ ਦਲ ਦੇ, ਪਰ ਉਦੋਂ ਤੱਕ ਪਾਸਾ ਪਲਟਣ ਦੇ ਪੂਰੇ ਆਸਾਰ ਨੇ।
ਥੋੜਾ ਜਿਹਾ ਨਾ ਪਤਲੇ ਰਹਿਣਗੇ ਤੇ ਪਤਲੇ ਰਹਿਣ ਦੀ ਆਸ ਆ, ਇਹ ਥੋੜਾ ਜਿਹਾ ਫਰਕ ਹੈ ਇਹਦੇ ਵਿਚ। ਤੇ ਮੈਂ ਗੱਲ ਕੀ,
ਹਾਂਜੀ, ਜਿਹੜੇ ਅਕਾਲੀ ਦਲ ਦੀ
ਅਜੇ ਜਿਹੜਾ ਮੀਡੀਆ ਨੇ ਵਾਤਾਵਰਣ ਪੈਦਾ ਕੀਤਾ ਨਾ, ਉਹ ਅਕਾਲੀਆਂ ਦੇ ਹੱਕ ਚ ਨਹੀਂ ਹੋਇਆ, ਉਹ ਐਂਟੀ ਅਕਾਲੀ ਆ, ਪੈਰ ਪੈਰ ਤੇ ਅਕਾਲੀਆਂ ਦਾ ਵਿਰੋਧੀ ਆ। ਇਸ ਲਈ ਹੋ ਸਕਦਾ ਆ ਕਿ ਇਹ ਦੋ ਇਲੈਕਸ਼ਨਾਂ ਦੇ ਵਿਚ ਅਕਾਲੀ ਮਾਰ ਇਹਨਾਂ ਨੂੰ ਪਵੇ, ਪਰ ਅਗਲੀ ਅਸੈਂਬਲੀ ਦੀ ਇਲੈਕਸ਼ਨ ਚ ਇਹਨਾਂ ਨੇ ਸਰਕਾਰ ਬਣਾਉਣੀ ਹੀ ਬਣਾਉਣੀ ਆ।
ਸੋ ਤਾਇਆ ਜੀ ਤੁਹਾਡੇ ਤੇ ਜਾਂਦੇ ਜਾਂਦੇ ਟਿੱਪਣੀ ਕੀਤੀ ਆ ਰਵਿੰਦਰ ਧਨੀ ਹੁਣੀ, ਕਹਿੰਦੇ ਤਾਇਆ ਜੀ ਦਾ ਇੰਤਜ਼ਾਰ ਤਾਂ ਲੋਕੀ ਇੱਦਾਂ ਕਰਦੇ ਆ ਜਿੱਦਾਂ 11 ਮੁਲਕਾਂ ਦੀ ਪੁਲਿਸ ਡਾਉਣ ਦੀ ਕਰਦੇ ਆ,
ਫੜ ਲੋ ਜਾਣਾ ਨਾ ਪਾਏ
ਲੰਘਣ ਦਾ ਲੋ ਜੀ। ਸੋ ਤਾਇਆ ਜੀ ਬਹੁਤ ਬਹੁਤ ਧੰਨਵਾਦ, ਆਪ ਨੂੰ ਸਤਿ ਸ੍ਰੀ ਅਕਾਲ ਤੇ ਫਿਰ ਅਗਲੇ ਪ੍ਰੋਗਰਾਮ ਚ ਮਿਲਦੇ ਆ ਫਿਰ ਗੱਲਾਂ ਬਾਤਾਂ ਨਾਲ। ਸ਼ੁਕਰੀਆ,
ਓਕੇ ਜੀ, ਓਕੇ, ਚੰਗਾ, ਸਤਿ ਸ੍ਰੀ ਅਕਾਲ।
ਸੋ ਤਾਇਆ ਜੀ ਨਾਲ ਗੱਲਾਂ ਬਾਤਾਂ ਕਰਕੇ ਬੜਾ ਚੰਗਾ ਲੱਗਦਾ, ਬਹੁਤ ਸਾਰਾ ਜਿਹੜਾ ਦੇਖੋ ਖੁੱਲ ਕੇ ਗੱਲਾਂ ਕਰੀ ਦੀਆਂ ਤਾਇਆ ਜੀ ਟਕਸਾਲੀ ਅਕਾਲੀ ਨੇ, ਤੇ ਅਸੀਂ ਸਾਰੇ ਐਂਗਲ ਤੋਂ ਹਰ ਐਂਗਲ ਤੋਂ ਗੱਲ ਕਰਦੇ ਆ, ਇੱਦਾਂ ਨੀ ਵੀ ਵਨ ਸਾਈਡਿਡ ਗੱਲ ਕਰਨੀ ਆ, ਡੀਪ ਜੋ ਕਰਨਾ ਚਾਹੁੰਦੇ ਆ ਅਸੀਂ ਉਹ ਰੇਡੀਓ ਦੇ ਉੱਤੇ ਅਸੀਂ ਕਰਦੇ ਆ ਗੱਲਾਂ ਬਾਤਾਂ। ਤੇ ਤੁਸੀਂ ਵੀ ਸਾਡਾ ਸਾਥ ਦਿੰਦੇ ਹੋ ਬੜੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਸੁਣਦੇ ਹੋ, ਆਪਣਾ ਯੋਗਦਾਨ ਵੀ ਪਾਉਂਦੇ ਹੋ, ਗੱਲ ਤਿੱਖੀ ਵੀ ਕਹਿ ਦਿੰਦੇ ਹੋ, ਪਰ ਸੱਭਿਅਕ ਤਰੀਕੇ ਦੇ ਨਾਲ। ਇਹੀ ਇੱਕ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ। ਦੇਖੋ ਪਾਰਟੀਆਂ ਦੇ ਚਾਹਣ ਜਾਂ ਨਾ ਜਾਣ ਦੇ ਇੱਕ ਵੱਖਰੇ ਵੱਖਰੇ ਆਪਣੇ ਆਪਣੇ ਚੋਇਸਿਸ ਹੁੰਦੀਆਂ, ਹਰ ਬੰਦੇ ਨੂੰ ਹੱਕ ਹੈ ਆਪਣੀ ਚੋਇਸ ਦਾ। ਤੇ ਇੱਦਾਂ ਨਹੀਂ ਹੈਗੀ ਅਮਰੀਕਾ ਮੰਗਰ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਅੱਤਵਾਦੀਆਂ ਦੇ ਨਾਲ ਹੈ, ਇੱਦਾਂ ਨਹੀਂ ਹੈਗੀ। ਇਹ ਲਿਬਰਲਾਈਜੇਸ਼ਨ ਹੈ, ਇਹ ਹਰੇਕ ਬੰਦੇ ਨੂੰ ਆਪਣੀ ਸੋਚ ਦਾ ਹੱਕ ਹੈ, ਧਰਮ ਦਾ ਹੱਕ ਹੈ। ਹੁਣ ਜੇ ਮੈਂ ਕਹਾਂ ਕਿ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ, ਤੇ ਜਿਹੜਾ ਮਤਲਬ ਹੋਰ ਕਿਸੇ ਗ੍ਰੰਥ ਨੂੰ ਮੰਨਦਾ ਉਹਨੂੰ ਨਹੀਂ ਮੈਂ ਮੰਨਦਾ, ਨਹੀਂ ਉਹ ਠੀਕ ਹੈ, ਵੈਲ ਉਹ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਕਰ ਸਕਦਾ, ਉਹਨੂੰ ਆਪਣਾ ਸੋਚਦਾ। ਪਰ ਆਪਣੀ ਜਿਹੜੀ ਲੀਕ ਹੈ ਉਹ ਵੱਡੀ ਖਿੱਚੀ ਜਾਓ, ਆਪਣਾ ਜਿਹੜਾ ਪ੍ਰਚਾਰ ਕਰੀ ਜਾਓ, ਪਿਆਰ ਵਾਲਾ ਪ੍ਰਚਾਰ ਕਰੀ ਜਾਈਏ, ਤਾਂ ਕੋਈ ਐਡੀ ਨਫ਼ਰਤ ਦੀ ਗੱਲ ਨਹੀਂ ਹੈਗੀ। ਲੋਕਾਂ ਨੂੰ ਪ੍ਰਭਾਵਿਤ ਕਰਨਾ ਪਿਆਰ ਸਤਿਕਾਰ ਨਾਲ, ਜਿੱਦਾਂ ਬਾਬੇ ਨਾਨਕ ਨੇ ਕੀਤਾ, ਲੋਕ ਭਲਾਈ ਲਈ ਕੀਤਾ, ਦਸਵੇਂ ਪਾਤਸ਼ਾਹ ਨੇ, ਇਸ ਕਰਕੇ ਜਿਹੜੇ ਲੋਕ ਨੇ ਉਹ ਸਿੱਖੀ ਵੱਲ ਨੂੰ ਜੁੜੇ ਨੇ, ਇਸ ਕਰਕੇ ਜਿਹੜੇ ਹੋਰ ਧਰਮਾਂ ਵੱਲ ਨੂੰ ਵੀ ਜੁੜਦੇ ਨੇ ਉਹਨਾਂ ਦੇ ਚੰਗੇ ਗੁਣ ਦੇਖ ਕੇ। ਸੋ ਕਈ ਵਾਰੀ ਧੱਕੇ ਨਾਲ ਕਨਵਰਜਨ ਹੁੰਦੀ ਆ, ਉਹ ਨਹੀਂ ਆਪਾਂ ਕਰਨੀ, ਕਈ ਧਰਮਾਂ ਦੇ ਵਿੱਚ ਹੁੰਦੀ ਆ। ਇੱਦੀ ਸੋਚ ਹੈ ਜਿਹੜੀ, ਸੋਚ ਕਿਸੇ ਨੂੰ ਪ੍ਰੇਰਨਾ ਆ ਕੰਮ ਕਰਨ ਦੇ ਲਈ, ਕਿਰਤ ਕਰਨ ਦੇ ਲਈ, ਤਾਂ ਆਪਾਂ ਉਹਨੂੰ ਚੰਗੀ ਐਗਜ਼ਾਮਪਲ ਦੇ ਕੇ ਕਰਨੀ ਆ, ਨਾ ਕਿ ਉਹਨੂੰ ਕੋਈ ਸਜ਼ਾ ਦੇ ਕੇ। ਸਜ਼ਾ ਨਾਲ ਫੋਰਸਫੁਲੀ ਜਿਹੜਾ ਕੋਈ ਕੰਮ ਨਹੀਂ ਹੈਗਾ। ਸੋ ਸਾਡੇ ਜਿਹੜੇ ਸਾਰਿਆਂ ਦੇ ਵਿਚਾਰ ਹੈ ਉਹ ਇੱਕ ਗੁਲਦਸਤਾ ਆ, ਵੱਖਰੇ ਵੱਖਰੇ ਰੰਗਾਂ ਦੇ ਫੁੱਲਾਂ ਵਾਂਗਰ। ਸੋ ਬੜਾ ਧੰਨਵਾਦ ਹੈ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹੋ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੌਡਕਾਸਟ ਤੇ ਤੁਸੀਂ ਸੁਣ ਸਕਦੇ ਹੋ, ਤੇ ਅਗਲੇ ਹਫਤੇ ਫਿਰ ਆਪਾਂ ਮਿਲਾਂਗੇ ਪ੍ਰੋਗਰਾਮ ਦੇ ਵਿਚ। ਉਦੋਂ ਤੱਕ ਦੇ ਲਈ ਮੈਂ ਇਜਾਜ਼ਤ ਮੰਗਦਾ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਜਾਂਦੇ ਜਾਂਦੇ ਤੁਹਾਨੂੰ ਇਕ ਮੈਂ ਨਾ ਗੀਤ ਸੁਣਾਉਣਾ, ਬਹੁਤ ਸੋਹਣਾ ਗੀਤ ਹੈ। ਇਹ ਆਵਾਜ਼ ਜਿਹੜੀ ਹੈ ਗੁਰਦਾਸ ਮਾਨ ਵਰਗੀ ਹੈ, ਪਰ ਇਹ ਅਮਰਿੰਦਰ ਬੌਬੀ ਹੈ। ਐਕਚੁਲੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਜਾਂ ਕਿਸੇ ਹੋਰ ਦਾ, ਪਰ ਇਹ ਮੁੰਡੇ 'ਚ ਇੰਨਾ ਟੈਲੈਂਟ ਹੈ। ਇੱਕ ਵਾਰੀ ਰੇਡੀਓ 'ਤੇ ਇੰਟਰਵਿਊ ਕੀਤੀ ਸੀ ਇਹਦੀ, ਅਤੇ ਬਹੁਤ ਇੱਦਾਂ ਲੱਗ ਰਿਹਾ ਸੀ ਵੀ ਇੱਦਾਂ ਗੁਰਦਾਸ ਮਾਨ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ, ਪਰ ਇਹਦੇ 'ਚ ਆਪਣੇ 'ਚ ਬਹੁਤ ਜ਼ਿਆਦਾ ਟੈਲੈਂਟ। ਆਓ ਗੀਤ ਸੁਣਦੇ ਹਾਂ। ਗੀਤ ਦਾ ਟਾਈਟਲ ਨਾਮ ਹੈ ਅਤੇ ਐਲਬਮ ਦਾ ਟਾਈਟਲ ਵੀ ਨਾਮ ਹੈ, 2015 'ਚ ਆਈ ਸੀ।
ਅੱਖੀਆਂ ਨੂੰ ਤੂੰ ਖੋਲ ਕੇ ਤੱਕ ਲੈ, ਦਿਲ ਦੇ ਵਰ ਕੇ ਫੋਲ ਕੇ ਤੱਕ ਲੈ, ਅੱਖੀਆਂ ਨੂੰ ਤੂੰ ਖੋਲ ਕੇ ਤੱਕ ਲੈ, ਦਿਲ ਦੇ ਵਰ ਕੇ ਫੋਲ ਕੇ ਤੱਕ ਲੈ, ਨਾਲ ਤੇਰੇ ਯਾਦਾਂ ਦਾ ਕਾਫਲਾ ਤੁਰਿਆ ਹੋਇਆ ਏ, ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਸਾਡਾ ਵੀ ਕਿਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ। ਸਾਡਾ ਵੀ ਕਿਤੇ ਨਾਮ ਤੇਰੇ ਨਾਲ ਜੁੜਿਆ